ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ ਚੋਂ? ਤੇ ਆਓ ਫੇ ਸਾਰੇ ਰਲੀਏ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਇਸ ਵੇਲੇ ਦਿਨ ਐਤਵਾਰ ਚੜ੍ਹ ਚੁੱਕਾ ਹੈ, 29 ਮਾਰਚ 2020। ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਸਿਡਨੀ, ਮੈਲਬਰਨ, ਹੋਬਾਰਟ, ਕੈਨਬਰਾ, ਕੌਫ ਸਾਰਬਰ 8:02 ਹੋ ਚੁੱਕੇ ਨੇ ਸਵੇਰ ਦੇ, ਔਰ ਬ੍ਰਿਸਬਨ ਦੇ ਵਿਚ 7:02 ਨੇ, ਐਡਲੇਡ ਦੇ ਵਿਚ 7:32 ਅਤੇ ਪਰਥ ਦੇ ਵਿਚ 5:02। ਨਵੀਂ ਦਿੱਲੀ ਦੇ ਵਿਚ 2:32, ਲੰਡਨ ਦੇ ਵਿਚ ਸ਼ਨਿਚਰਵਾਰ ਦੀ ਰਾਤ ਪਈ ਹੋਈ ਹੈ 9:02, ਨਿਊਯਾਰਕ ਅਤੇ ਟੋਰਾਂਟੋ ਦੇ ਵਿਚ ਸ਼ਨਿਚਰਵਾਰ ਦੇ ਹੀ 28 ਦੇ 5:02 ਸ਼ਾਮ ਦੇ ਹੋਏ ਨੇ, ਔਰ ਵੈਨਕੂਵਰ ਦੇ ਵਿਚ ਤੇ ਐਲਏ ਦੇ ਵਿਚ 2:02 ਦੁਪਹਿਰ ਦੇ ਹੋਏ ਨੇ, ਸ਼ਨਿਚਰਵਾਰ ਹੀ ਹੈ। ਸੋ ਇਹ ਸੀ ਸਮਾਂ ਸਾਰਨੀ ਦੁਨੀਆਂ ਦੇ ਵੱਖ ਵੱਖ ਸ਼ਹਿਰਾਂ ਦਾ, ਔਰ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ, ਜਿੱਥੋਂ ਵੀ ਤੁਸੀਂ ਜੁੜਦੇ ਹੋ ਮੋਸਟ ਵੈਲਕਮ। ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਆਣਗੇ ਤੇ ਹੋਰ ਅਸੀਂ ਇਕ ਦੋ ਸੱਜਣਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂਗੇ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤਾਜ਼ਾ ਹਾਲਾਤਾਂ ਦੀ, ਔਰ ਕੀ ਕੀ ਵਾਪਰ ਰਿਹਾ, ਕਿੱਥੇ ਕਿੱਥੇ ਔਰ ਕੀ ਕੀ ਕਰ ਰਹੇ ਨੇ। ਬੜਾ ਚਿੰਤਨ ਕੀਤਾ ਜਾਊਗਾ, ਗੱਲਾਂ ਬਾਤਾਂ ਕੀਤੀਆਂ ਜਾਊਗੀਆਂ, ਤੇ ਤੁਹਾਡਾ ਇਹ ਸਮਾਂ ਸੁਖਦ ਬਣਾਉਣ ਦੇ ਲਈ ਅਸੀਂ ਕੁਛ ਗੀਤ ਤੁਹਾਨੂੰ ਸੁਣਾਵਾਂਗੇ, ਇਕ ਦੂਜੇ ਦੇ ਸੁਨੇਹਾ ਨਾਲ ਜੋੜਾਂਗੇ। ਸੁਨੇਹਾ ਭੇਜਣ ਦੇ ਲਈ ਤੁਸੀਂ request@harmanradio.com ਤੇ ਸੁਨੇਹਾ ਭੇਜ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਫੋਟੋਆਂ, ਤਸਵੀਰਾਂ, ਕੁਛ ਵੀ ਤੁਹਾਡੇ ਦਿਲ ਦੇ ਵਿਚ ਆ ਉਹ ਸਾਂਝਾ ਕਰ ਸਕਦੇ ਹੋ, ਜ਼ਰੂਰ ਸੁਨੇਹਾ ਭੇਜੋ ਅਗਰ ਭੇਜ ਸਕਦੇ ਹੋ। ਬਾਕੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਣੀਆਂ, ਮੌਸਮ ਦੀ ਜਾਣਕਾਰੀ ਵੀ ਦੇਵਾਂਗੇ ਤੁਹਾਨੂੰ। ਅੱਜ ਕੌਫ ਸਾਰਬਰ ਦੇ ਵਿਚ ਬੱਦਲਵਾਈ ਹੈ ਸਵੇਰ ਤੋਂ ਹੀ, ਰਾਤੀ ਕਾਫੀ ਮੀਂਹ ਪਿਆ ਤੇ ਬਰਸਾਤਾਂ ਚੱਲ ਰਹੀਆਂ ਤੇ ਮੀਂਹ ਪੈਂਦਾ ਹੈ, ਤੇ ਬਾਹਰ ਮੈਂ ਦੇਖ ਰਿਹਾ ਕਿ ਜਿਹੜੇ ਫੁੱਲ ਬੂਟੇ ਨੇ, ਪੱਤੇ ਨੇ, ਸਾਰੇ ਪਾਣੀ ਦੇ ਨਾਲ, ਤਰੇਲ ਤੁਪਕਿਆਂ ਦੇ ਨਾਲ ਭਰੇ ਹੋਏ ਨੇ, ਕਿਉਂਕਿ ਤੜਕੇ ਨੂੰ ਸਾਫ਼ ਹੋ ਗਿਆ ਸੀ ਤੇ ਹੁਣ ਸੂਰਜ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਪਰ ਨਿਕਲ ਹਜੇ ਨਹੀਂ ਹੋ ਰਿਹਾ ਬੱਦਲਾਂ ਦੇ ਓਹਲੇ ਤੋਂ। ਅੱਜ ਵਿਚਾਰ ਵੀ ਆਪਾਂ ਕਰਨਾ ਹੈ, ਬਹੁਤ ਸਾਰੇ ਸੱਜਣ ਆਲਰੇਡੀ ਜੁੜ ਰਹੇ ਨੇ, ਉਹਨਾਂ ਦਾ ਸਵਾਗਤ ਹੈ। ਇਸ ਘੜੀ ਦੇ ਵਿਚ ਸਾਰੀ ਦੁਨੀਆਂ ਜਿਹੜੀ ਕਿ ਪਰਮਾਤਮਾ ਦੀ ਹੋਂਦ ਨੂੰ ਮੰਨਦੀ ਹੈ, ਕਰਤੇ ਨੂੰ ਮੰਨਦੀ ਹੈ, ਉਹ ਕਰਤੇ ਦੇ ਅੱਗੇ ਅਰਦਾਸ ਕਰ ਰਹੀ ਹੈ ਕਿ ਜਿਸ ਤਰ੍ਹਾਂ ਕੱਲ ਅਮਰੀਕ ਫਲੋਰਾ ਨੇ ਕਿਹਾ ਸੀ ਕਿ ਜਦੋਂ ਕਈ ਬੰਦੇ ਕੁਦਰਤ ਨੂੰ ਰੱਬ ਸਮਝਣ ਲੱਗ ਪੈਂਦੇ ਨੇ ਕਿ ਕੁਦਰਤ ਹੀ ਸਾਰਾ ਕੁਝ ਹੈ ਤੇ ਉਸ ਦੇ ਕਰਤੇ ਨੂੰ ਭੁੱਲ ਜਾਂਦੇ ਨੇ, ਕਹਿੰਦੇ ਕਰਤਾ ਹੈ ਹੀ ਕੋਈ ਨਹੀਂ, ਕੁਦਰਤ ਹੀ ਹੈ ਸਾਰਾ ਕੁਝ, ਇਸ ਤੋਂ ਬਾਹਰ ਹੈ ਨਹੀਂ। ਇੱਕ ਸਾਡਾ ਬਾਬਾ ਵੀ ਇਸ ਤਰ੍ਹਾਂ ਅੱਜ ਕੱਲ੍ਹ ਲੱਗਾ ਹੋਇਆ ਤੇ ਫਿਰ ਕਰਤਾ ਜਿਹੜਾ ਆ ਜਿਸ ਨੇ ਕੁਦਰਤ ਬਣਾਈ ਆ, ਕਿਉਂਕਿ ਬਾਣੀ ਦੇ ਵਿਚ ਲਿਖਿਆ ਹੋਇਆ ਕੁਦਰਤ ਦੇ ਸਾਰੇ ਪ੍ਰੋਪਰਟੀ, ਆਸਾ ਦੀ ਵਾਰ ਤੁਸੀਂ ਪੜ੍ਹੋ, ਸੱਚੀ ਤੇਰੀ ਕੁਦਰਤ ਪੈ ਵਿਚ ਸਾਰਾ ਕੁਛ ਭੈ ਵਿਚ ਚੱਲ ਰਿਹਾ, ਇਹ ਸਾਰਾ ਖਾਣਾ ਪੀਣਾ ਪਹਿਨਣ ਇਹ ਸਾਰਾ ਕੁਦਰਤ ਹੈ। ਫਿਰ ਕਹਿੰਦੇ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਇਹ ਜੋ ਸਾਰਾ ਕੁਛ ਇਹ ਬਣਿਆ ਹੋਇਆ ਕੁਦਰਤ ਇਹ ਸੱਚੀ ਤੇਰੀ ਕੁਦਰਤ ਹੈ ਤੇ ਤੂੰ ਸੱਚਾ ਪਾਤਸ਼ਾਹ ਹੈ ਜਿਹਨੇ ਇਹ ਕੁਦਰਤ ਬਣਾਈ ਹੈ। ਸੋ ਜਦੋਂ ਆਪਾਂ ਕੁਦਰਤ ਦੇ ਕਰਤੇ ਨੂੰ ਭੁੱਲਦੇ ਹਾਂ ਤਾਂ ਫਿਰ ਕੁਦਰਤ ਨੂੰ ਹੁਕਮ ਦਿੰਦਾ ਹੈ ਕਿ ਜਿਹੜੇ ਮੇਰੇ ਤੋਂ ਮੁਨਕਰ ਹੋਏ ਨੇ, ਜਿਹੜੇ ਮੇਰੀ ਹੋਂਦ ਨੂੰ ਪਛਾਣ ਨਹੀਂ ਰਹੇ, ਉਹਨਾਂ ਨੂੰ ਥੈਂ ਸਿਰ ਕਰ ਦੇ। ਕੱਲ ਬਹੁਤ ਸੋਹਣਾ ਵਿਚਾਰ ਅਮਰੀਕ ਭਾਜੀ ਨੇ ਦਿੱਤਾ ਸੀ, ਕਿਹਾ ਸੀ ਕਿ ਕੁਦਰਤ ਫਿਰ ਉਹਨਾਂ ਨੂੰ ਥਾਂਹੋਂ ਥੈਂ ਬਿਠਾਲਦੀ ਆ, ਕਦੇ ਨੇਰੀ ਲਿਆਉਂਦੀ ਹੈ, ਕਦੇ ਹੜ੍ਹ ਲਿਆਉਂਦੀ ਆ, ਕਦੇ ਕੁਦਰਤ ਆ ਜਿਹੜੀਆਂ ਬਿਮਾਰੀਆਂ ਇਹ ਵੀ ਕੁਦਰਤ ਫੈਲਾਉਂਦੀ ਆ, ਕੁਦਰਤ ਹੀ ਰੋਕ ਦਿੰਦੀ ਆ। ਸੋ ਕੁਦਰਤ ਫਿਰ ਚੇਤੇ ਕਰਾਉਂਦੀ ਆ। ਹੁਣ ਇਸ ਘੜੀ ਦੇ ਵਿੱਚ ਜਿਹੜਾ ਪਰਮਾਤਮਾ ਨੂੰ ਕਰਤੇ ਨੂੰ ਚੇਤੇ ਰੱਖਦਾ, ਭੁਲਾਉਂਦਾ ਨਹੀਂ, ਜਿਹੜਾ ਰੱਬ ਨੂੰ ਟੱਬ ਨਹੀਂ ਕਹਿੰਦਾ ਜਾਂ ਗਾਲਾਂ ਨਹੀਂ ਕੱਢਦਾ, ਫਿਰ ਉਹਦਾ ਕੀ ਹੁੰਦਾ ਹੈ ਕਿ ਉਹ ਉਸ ਕਰਤੇ ਅੱਗੇ ਅਰਦਾਸ ਕਰਦਾ ਹੈ ਕਿ ਇਸ ਕੁਦਰਤ ਦੇ ਰਾਹੀਂ ਹੀ, ਕਿਉਂਕਿ ਕਰਤੇ ਨੇ ਕੁਦਰਤ ਦੇ ਰਾਹੀਂ ਹੀ ਦ੍ਰਿਸ਼ਟਮਾਨ ਹੋਣਾ ਹੁੰਦਾ ਹੈ ਕਿ ਸਾਰਿਆਂ ਨੂੰ ਠੰਡ ਬਖਸ਼, ਭਲਾ ਮੰਗ, ਸਾਰਿਆਂ ਨੂੰ ਭਲਾ ਦੇ, ਅਰਦਾਸ ਕਰਨੀ ਹੁੰਦੀ ਹੈ। ਪ੍ਰਭ ਅੱਗੇ ਕੀਚੇ ਅਰਦਾਸ, ਉੱਥੇ ਹੋਰ ਕੁਛ ਨਹੀਂ ਚੱਲਦਾ, ਮਾਲਕ ਦੇ ਅੱਗੇ ਬੇਨਤੀ ਹੀ ਚੱਲਦੀ ਹੈ। ਸੋ ਰੱਬ ਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਉਹ ਬੇਨਤੀਆਂ ਕਰਦੇ ਨੇ, ਅਰਦਾਸ ਕਰਦੇ ਨੇ ਉਸ ਕਰਤੇ ਅੱਗੇ। ਹੁਣ ਕੱਲ ਵੀ ਆਪਾਂ ਅਰਦਾਸ ਕੀਤੀ ਸੀ, ਅਰਦਾਸ ਦੀ ਜਿਹੜੀ ਡੈਫੀਨੇਸ਼ਨ ਜਿਹੜੀ ਆਪਾਂ ਅਕਸਰ ਪੰਕਤੀਆਂ ਪੜ੍ਹਦੇ ਹਾਂ ਉਹਦੇ ਬਾਰੇ ਗੱਲ ਕੀਤੀ ਸੀ। ਇੱਕ ਹੋਰ ਬੜੀ ਪੰਕਤੀਆਂ ਅਸੀਂ ਵਰਤਦੇ ਹਾਂ, ਯੂਜ ਕਰਦੇ ਹਾਂ, ਚਿਤਵਦੇ ਹਾਂ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਪਹਿਲਾਂ ਖਲੀਲ ਜ਼ਿਬਰਾਨ ਦੇ ਬਚਨ ਵਿਲਾਸਾਂ ਦੇ ਵਿੱਚੋਂ ਇੱਕ ਨਾ ਅਰਦਾਸ ਬਾਰੇ ਉਹਨਾਂ ਦੇ ਕੀ ਖਿਆਲ ਨੇ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਦੁਆਰਾ ਸ਼ੇਅਰ ਕਰਨੇ ਆ। ਪਿਆਰਾ ਸਿੰਘ ਪਦਮ ਨੇ ਕਿਤਾਬ ਲਿਖੀ ਸੀ ਤੇ ਖਲੀਲ ਜ਼ਿਬਰਾਨ ਅਮਰੀਕਾ ਦੇ ਰਹਿਣ ਵਾਲੇ ਲਬਨਾਨੀ ਚਿੰਤਕ ਸਨ ਤੇ ਉਹਨਾਂ ਨੇ ਬਹੁਤ ਵਧੀਆ ਵਧੀਆ ਵਿਚਾਰ ਲਿਖੇ ਸੀ ਕਿਤਾਬਾਂ ਦੇ ਵਿੱਚ, ਪ੍ਰਚਾਰ ਵੀ ਕੀਤਾ ਸੀ। ਤੇ ਖਲੀਲ ਜ਼ਿਬਰਾਨ ਕਹਿੰਦੇ ਨੇ ਕਿ ਤੁਸੀਂ ਅਰਦਾਸ ਉਦੋਂ ਕਰਦੇ ਹੋ ਜਦੋਂ ਦੁੱਖ ਗ੍ਰਸਤ ਹੋਵੋ ਜਾਂ ਕਿਸੇ ਚੀਜ਼ ਦੀ ਊਣਤਾਈ ਹੋਵੇ। ਜਦੋਂ ਤੁਸੀਂ ਆਨੰਦ ਮੰਗਲ ਵਿੱਚ ਹੋਵੋ ਤੇ ਸਭ ਤਰ੍ਹਾਂ ਭਰਪੂਰ ਹੋਵੋ ਉਸ ਵੇਲੇ ਵੀ ਅਰਦਾਸ ਵਿੱਚ ਜੁੜੋ ਤਾਂ ਚੰਗਾ ਹੈ। ਅਰਦਾਸ ਹੈ ਕੀ? ਇਹ ਉਹ ਅਵਸਥਾ ਹੈ ਜਦੋਂ ਕਿ ਮਨੁੱਖ ਆਪਣੇ ਆਪ ਦਾ ਵਿਸਥਾਰ ਕਰਕੇ ਬ੍ਰਹਿਮੰਡ ਨਾਲ ਇੱਕਮਿੱਕ ਹੋ ਜਾਂਦਾ ਹੈ। ਜਦੋਂ ਤੁਸੀਂ ਆਪਣੇ ਹਨੇਰੇ ਨੂੰ ਅਸਮਾਨ ਵਿੱਚ ਉਲਟਾ ਕੇ ਖੁਸ਼ੀ ਅਨੁਭਵ ਕਰਦੇ ਹੋ ਤਾਂ ਅੰਦਰਲੇ ਨੂਰ ਨੂੰ ਉਲਟਾ ਕੇ ਵੀ ਇੱਕ ਸੱਚੀ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਜਦੋਂ ਤੁਹਾਡੀ ਆਤਮਾ ਜੋਦੜੀ ਕਰਨ ਲਈ ਅੰਦਰੋਂ ਬੁਲਾਵਾ ਦੇਵੇ ਤੇ ਤੁਸੀਂ ਰੋਏ ਬਗੈਰ ਰਹਿ ਨਾ ਸਕੋ ਤੇ ਰੋਂਦਿਆਂ ਰੋਂਦਿਆਂ ਵੀ ਉਹ ਤੁਹਾਨੂੰ ਪ੍ਰੇਰਦੀ ਰਹੇ ਜਦ ਤੱਕ ਤੁਸੀਂ ਖੇੜੇ ਵਿੱਚ ਨਾ ਆਓ। ਫਿਰ ਜਦ ਤੁਸੀਂ ਅਰਦਾਸ ਕਰਦੇ ਹੋ ਤਾਂ ਤੁਸੀਂ ਵਾਯੂਮੰਡਲ ਦੇ ਵਿੱਚ ਉਹਨਾਂ ਲੋਕਾਂ ਨਾਲ ਮਿਲਣ ਲਈ ਉਤਾਂਹ ਉੱਠਦੇ ਹੋ ਜੋ ਖੁਦ ਉਹਨਾਂ ਪਲਾਂ ਦੇ ਵਿੱਚ ਅਰਦਾਸ ਵਿੱਚ ਜੁੜੇ ਹੁੰਦੇ ਹਨ ਤੇ ਉਸ ਸਮੇਂ ਤੋਂ ਬਿਨਾਂ ਸ਼ਾਇਦ ਤੁਸੀਂ ਉਹਨਾਂ ਨੂੰ ਮਿਲ ਵੀ ਨਹੀਂ ਸਕਦੇ। ਪਰ ਉਹ ਅਦ੍ਰਿਸ਼ਟ ਮੰਡਲ ਵਿੱਚ ਤੁਹਾਡਾ ਪ੍ਰਵੇਸ਼ ਸਵਾਏ ਮਧੁਰ ਮਿਲਾਪ ਤੇ ਆਨੰਦ ਦੇ ਕਿਸੇ ਹੋਰ ਗਰਜ ਨਾਲ ਨਹੀਂ ਹੋਣਾ ਚਾਹੀਦਾ। ਤੁਹਾਡੇ ਲਈ ਇਹੋ ਕਾਫੀ ਹੈ ਕਿ ਤੁਹਾਨੂੰ ਉੱਥੇ ਦਾਖਲਾ ਤਾਂ ਮਿਲ ਗਿਆ। ਲਫ਼ਜ਼ੀ ਪ੍ਰਾਰਥਨਾ ਮੈਂ ਤੁਹਾਨੂੰ ਸਿਖਾ ਨਹੀਂ ਸਕਦਾ। ਰੱਬ ਇਹ ਲਫ਼ਜ਼ ਉਦੋਂ ਤੱਕ ਨਹੀਂ ਸੁਣਦਾ ਜਦੋਂ ਤੱਕ ਉਹ ਆਪ ਇਹਨਾਂ ਲਫ਼ਜ਼ਾਂ ਨੂੰ ਸਾਡੇ ਬੁੱਲਾਂ ਦੁਆਰਾ ਨਹੀਂ ਬੁਲਾਉਂਦਾ। ਬਹੁਤ ਖੂਬਸੂਰਤ ਡੈਫੀਨੇਸ਼ਨ ਦਿੱਤੀ ਹੈ ਖਲੀਲ ਜ਼ਿਬਰਾਨ ਨੇ। ਇਸ ਦੀ ਥੋੜ੍ਹੀ ਜਿਹੀ ਹੋਰ ਐਲੈਬੋਰੇਸ਼ਨ ਵਿਆਖਿਆ ਮੈਂ ਕਰ ਦਵਾਂ। ਉਹਨਾਂ ਨੇ ਇੱਕ ਪਹਿਰਾ ਦਿੱਤਾ ਸੀ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਅਸੀਂ ਉਸ ਮੰਡਲ ਦੇ ਵਿੱਚ ਪਹੁੰਚ ਜਾਂਦੇ ਹਾਂ। ਅੱਖਾਂ ਬੰਦ ਕੀਤੀਆਂ ਹੁੰਦੀਆਂ, ਹਨੇਰਾ ਹੁੰਦਾ ਆ, ਅਸੀਂ ਉਸ ਮੰਡਲ ਦੇ ਵਿੱਚ ਪਹੁੰਚ ਜਾਂਦੇ ਹਾਂ ਜਿੱਥੇ ਹੋਰ ਰੂਹਾਂ ਵੀ ਉਸ ਸਮੇਂ ਤੇ ਜਿਹੜੀਆਂ ਅਰਦਾਸ ਕਰਦੀਆਂ ਉਹ ਵੀ ਪਹੁੰਚੀਆਂ ਹੁੰਦੀਆਂ। ਇਕੱਲੇ ਇਹ ਨਹੀਂ ਹੈਗਾ ਕਿ ਇਸ ਟਾਈਮ ਦੇ ਵਿੱਚ ਅਸੀਂ ਅਰਦਾਸ ਕਰ ਰਹੇ ਹਾਂ, ਪਤਾ ਨਹੀਂ ਉਸ ਦੀ ਸ੍ਰਿਸ਼ਟੀ ਦੇ ਵਿੱਚ ਕਿੰਨੇ ਜੀਵ ਜਿਹੜੇ ਨੇ ਉਹ ਉਸ ਮੰਡਲ ਦੇ ਵਿੱਚ ਮਨੋ ਅਰਦਾਸ ਕਰ ਰਹੇ ਹੁੰਦੇ ਨੇ ਤੇ ਜੇ ਜਿਹੜਾ ਉਹ ਮਨੋ ਮੰਡਲ ਹੈ ਉਹ ਸਾਡਾ ਸਾਰਿਆਂ ਦਾ ਇੱਕ ਹੀ ਹੈ, ਅਸੀਂ ਉਸ ਦੇ ਵਿੱਚ ਹੀ ਪਹੁੰਚੇ ਹੋਏ ਹੁੰਦੇ ਹਾਂ ਤੇ ਉੱਥੇ ਅਸੀਂ ਜਾ ਕੇ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਂਦੇ, ਅਸੀਂ ਇੱਕ ਦੂਜੇ ਨੂੰ ਫਤਿਹ ਨਹੀਂ ਮਿਲਾਉਂਦੇ, ਪਰ ਅਸੀਂ ਉਹਨਾਂ ਦਾ ਸਾਥ ਅਨੁਭਵ ਜ਼ਰੂਰ ਕਰਦੇ ਹਾਂ ਕਿ ਇਕੱਲੇ ਅਸੀਂ ਨਹੀਂ ਹੈਗੇ, ਹੋਰ ਬਹੁਤ ਸਾਰੀਆਂ ਰੂਹਾਂ ਜਿਹੜੀਆਂ ਜੀਵਾਂ ਦੀਆਂ ਉਹ ਸਾਡੇ ਨਾਲ ਖੜੀਆਂ ਨੇ ਉਸ ਮੰਡਲ ਦੇ ਵਿੱਚ, ਇੱਕ ਕਰਤੇ ਇੱਕ ਪ੍ਰਭੂ ਦੇ ਅੱਗੇ ਉਹ ਅਰਦਾਸ ਕਰ ਰਹੀਆਂ ਨੇ ਜਿਹੜੀ ਅਰਦਾਸ ਪਰਮਾਤਮਾ ਨੇ ਸਾਡੇ ਬੁੱਲਾਂ ਦੇ ਰਾਹੀਂ ਕਰਵਾਉਣੀ ਆ। ਔਰ ਇੱਥੋਂ ਚੱਲਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਹੁਤ ਹੀ ਖੂਬਸੂਰਤ ਸ਼ਲੋਕ ਦੇ ਵੱਲ ਨੂੰ। ਤੀਜੇ ਪਾਤਸ਼ਾਹ ਨੇ ਸ਼ਲੋਕ ਦਰਜ ਕੀਤਾ। ਔਰ ਅਕਸਰ ਤੁਸੀਂ ਪ੍ਰਚਾਰਕਾਂ ਨੂੰ, ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਬਾਣੀ ਦਾ ਗਿਆਨ ਹੈ ਥੋੜਾ ਬਹੁਤਾ, ਉਹ ਇਹ ਪੰਕਤੀਆਂ ਪੜ੍ਹਦੇ ਸੁਣਿਆ ਹੋਣਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਏ ਉਬਾਰ, ਸਤਿਗੁਰੇ ਸੁੱਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣ ਹਾਰ। ਇਹਨਾਂ ਪੰਕਤੀਆਂ ਦਾ ਸਾਰ ਭਾਵਨਾ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਦੁਨੀਆਂ ਦੇ ਵਿੱਚ ਦੁੱਖ ਹੈ, ਬਹੁਤ ਦੁੱਖ ਹੈ, ਕਿਸੇ ਨੂੰ ਅਰਦਾਸ ਦੀ ਲੋੜ ਹੈ, ਅਸੀਂ ਬੇਨਤੀ ਕਰ ਸਕਦੇ ਹਾਂ, ਬਾਕੀ ਪਰਮਾਤਮਾ ਨੇ ਦੇਣਾ ਹੈ। ਤੇ ਇਸ ਜਿਹੜੇ ਦੁੱਖ ਦੇ ਵਿੱਚ ਜੀਵ ਹੈ, ਅਸੀਂ ਸਰਬੱਤ ਦਾ ਭਲਾ ਮੰਗਣ ਦੇ ਲਈ ਅਰਦਾਸ ਕਰਦੇ ਹਾਂ ਕਿ ਹੇ ਪ੍ਰਭੂ, ਹੇ ਪਰਮਾਤਮਾ, ਇਹ ਜਿਹੜਾ ਜਗਤ ਹੈ ਮੈਨੂੰ ਜਲਦਾ ਦਿਸ ਰਿਹਾ ਹੈ ਵਿਕਾਰਾਂ ਦੇ ਵਿੱਚ, ਆਪਣੀ ਕਿਰਪਾ ਧਾਰ। ਉਸ ਮੰਡਲ ਦੇ ਵਿੱਚ ਜਾ ਕੇ ਅਰਦਾਸ ਹੋ ਰਹੀ ਹੈ ਕਿ ਇਸ ਜਲਦੇ ਜਗਤ ਨੂੰ ਰੱਖ ਲੈ ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਇਹਨਾਂ ਦੇ ਉੱਤੇ, ਇਹਨਾਂ ਨੂੰ ਛਤਰ ਛਾਇਆ ਦੇ। ਹੁਣ ਕਹਿੰਦੇ ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ, ਇੱਕ ਬਹੁਤ ਵੱਡੀ ਸਟੇਟਮੈਂਟ ਹੈ। ਕਹਿੰਦਾ ਜ਼ਰੂਰੀ ਨਹੀਂ ਹੈਗੇ ਕਿ ਤੂੰ ਮੇਰੇ ਹੀ ਦੁਆਰੇ ਭੇਜ ਉਹਨਾਂ ਨੂੰ, ਮੈਂ ਉੱਥੇ ਆ ਕੇ ਉਹਨਾਂ ਨੂੰ ਪ੍ਰਵਚਨ ਕਰਾਂਗਾ ਤੇ ਉਹਨਾਂ ਦੀ ਮਨੋ ਅਵਸਥਾ ਸਹੀ ਹੋਏਗੀ, ਜਾਂ ਤੂੰ ਮੰਦਰ ਦੇ ਵਿੱਚ ਹੀ ਆਏਗਾ ਜਾਂ ਮਸਜਿਦ ਦੇ ਵਿੱਚ ਹੀ ਆਏਗਾ। ਕਹਿੰਦਾ ਜਿਸ ਵੀ ਦੁਆਰੇ ਵਿੱਚ, ਚਾਹੇ ਉਹ ਮੰਦਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ, ਗਿਰਜਾ ਘਰ ਹੋਵੇ, ਚਾਹੇ ਬੋਰਡ ਦੇ ਹੇਠਾਂ ਹੀ ਕੋਈ ਸੰਤ ਬੈਠਾ ਕੋਈ ਪ੍ਰਵਚਨ ਕਰ ਰਿਹਾ ਹੋਵੇ, ਜਿੱਥੇ ਵੀ ਬੰਦਿਆਂ ਨੂੰ ਜਾ ਕੇ ਉਹ ਇਸ ਜਲ ਦੇ ਜਗਤ ਤੋਂ ਬਚ ਸਕਦਾ ਹੈ, ਤੂੰ ਉੱਥੇ ਹੀ ਉਹਨੂੰ ਉਭਾਰ ਲੈ, ਉਸੇ ਧਰਮ ਦੇ ਵਿੱਚ, ਉਸੇ ਵੇਸ ਦੇ ਵਿੱਚ। ਇੱਕ ਬਹੁਤ ਵੱਡੀ ਸਟੇਟਮੈਂਟ ਹੈ ਜੇ ਆਪਾਂ ਇਹਨੂੰ ਸੋਚਣਾ ਹੋਵੇ। ਗਿਆਨੀ ਸੰਤੋਖ ਸਿੰਘ ਜੀ ਕਈ ਵਾਰੀ ਇਸ ਦੇ ਬਾਰੇ ਦੱਸਦੇ ਵੀ ਹੁੰਦੇ ਆ, ਕਹਿੰਦੇ ਮੈਂ ਤਾਂ ਇਹੀ ਅਰਦਾਸ ਕਰਦਾ ਵੀ ਜਿਹੜੇ ਵੀ ਧਰਮ ਦੇ ਵਿੱਚ, ਜਿਹੜੀ ਵੀ ਬਿਲੀਫ ਦੇ ਵਿੱਚ ਉਹ ਬੰਦਾ ਪਿਆ ਹੋਇਆ ਆ, ਉਸ ਨੂੰ ਉਸ ਦੇ ਵਿੱਚ ਹੀ ਪਾਰ ਉਤਾਰਾ ਉਹਦਾ ਕਰ ਦੇ, ਉਹਦੇ ਵਿੱਚ ਹੀ ਉਹਨੂੰ ਕੱਢ ਲੈ ਦੁੱਖਾਂ ਚੋਂ। ਸਤਿਗੁਰੇ ਸੁੱਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਔਰ ਸਤਿਗੁਰੂ ਜੋ ਕਿ ਸ਼ਬਦ ਰੂਪ ਹੈ, ਕਿ ਉਸ ਨੇ ਹੀ ਸ਼ਬਦ ਨੇ ਹੀ ਇਹ ਸੁੱਖ ਦਿਖਾਲਿਆ, ਔਰ ਸੱਚਾ ਸ਼ਬਦ ਵਿਚਾਰਨਾ ਪੈਂਦਾ ਆ, ਫਿਰ ਉਸ ਸੱਚੇ ਸ਼ਬਦ ਦੀ ਜਦੋਂ ਵਿਚਾਰ ਕਰਦਾ ਤਾਂ ਫਿਰ ਉੱਭਰਦਾ ਆ ਉਸ ਦੁਆਰੇ ਤੋਂ। ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣ ਹਾਰ, ਕਹਿੰਦੇ ਹੋਰ ਕੋਈ ਸੁੱਜ ਹੀ ਨਹੀਂ ਸਕਦਾ, ਉਸ ਨਾਮ ਤੋਂ ਬਿਨਾਂ, ਉਸ ਸ਼ਬਦ ਤੋਂ ਬਿਨਾਂ ਹੋਰ ਨਹੀਂ ਕੋਈ ਸੁੱਜ ਸਕਦਾ, ਤੇ ਹਰੀ ਫਿਰ ਉਹ ਸ਼ਬਦ ਤੇ ਨਾਮ ਉਹਨੂੰ ਹੀ ਬਖਸ਼ਦਾ ਹੈ ਜਿਹਨੂੰ ਉਭਾਰਨਾ ਹੁੰਦਾ ਹੈ। ਸੋ ਇਹ ਸੀ ਅੱਜ ਦਾ ਵਿਚਾਰ ਅਰਦਾਸ ਸੰਬੰਧੀ, ਕਿਉਂਕਿ ਅਸੀਂ ਸਾਰੀ ਸ੍ਰਿਸ਼ਟੀ ਲਈ ਅਰਦਾਸ ਕਰ ਰਹੇ ਹਾਂ, ਸਾਰਿਆਂ ਲਈ ਕਰ ਰਹੇ ਹਾਂ, ਸਾਰੇ ਹੁਣ ਆਪਣੇ ਆਪ ਨੂੰ ਇਸ ਵੇਲੇ ਦੁੱਖ ਦੀ ਅਵਸਥਾ ਦੇ ਵਿੱਚ ਸਮਝ ਰਹੇ ਨੇ, ਪਰ ਚਲੋ ਸਾਡਾ ਫਰਜ਼ ਸਾਰਿਆਂ ਦਾ ਹੀ ਬਣਦਾ ਹੈ ਕਿ ਅਸੀਂ ਸ਼ਾਂਤਮਈ ਰਹੀਏ, ਕਰਤੇ ਨੂੰ ਨਾ ਭੁੱਲੀਏ, ਔਰ ਉਸਦੀ ਰਜ਼ਾ ਦੇ ਵਿੱਚ ਆਪਾਂ ਭਲਾ ਮਨਾਈਏ। ਔਰ ਇੱਕ ਤੁਹਾਡੇ ਨਾਲ ਧਾਰਮਿਕ ਗੀਤ ਮੈਂ ਪ੍ਰੋਗਰਾਮ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਸਾਂਝਾ ਕਰਦਾ ਹੁੰਦਾ, ਤੇ ਅੱਜ ਸੁਰਿੰਦਰ ਸ਼ਿੰਦੇ ਦਾ ਧਾਰਮਿਕ ਗੀਤ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ।
ਹਮ ਬਾਰਕ ਤੋ ਸਰਨਾਏ ਜੀਆ ਉੱਤੇ नानक मन भाणा, ओ नानक मन भाणा।
ਸੁਰਿੰਦਰ ਛਿੰਦੇ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਤੇ ਸੁਖਵਿੰਦਰ ਸੌਂਤ ਭਾਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ। ਤੇ ਜਸਜੋਤ ਸਿੰਘ ਸਿੱਧੂ ਜੈਜ਼ ਪੋਲੀ ਸਪੈਸ਼ਲਿਸਟ ਸਾਡੇ ਨਾਲ ਜੁੜ ਗਏ ਨੇ ਬ੍ਰਿਸਬਨ ਤੋਂ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਯੋਗੀ ਕੁਮਾਰ ਜੀ ਐਡਲੇਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ, ਸਤਿ ਸ੍ਰੀ ਅਕਾਲ ਯੋਗੀ ਕੁਮਾਰ ਜੀ, ਠੀਕ ਠਾਕ ਹੋ। ਤੇ ਆਓ ਫਿਰ ਆਪਾਂ ਬਾਕੀ ਸ਼ਹਿਰਾਂ ਦਾ ਵੈਦਰ ਦੇਖੀਏ ਕਿ ਕਿੱਥੇ ਕਿੱਥੇ ਸਾਡੇ ਸੱਜਣ ਮਿੱਤਰ ਕਿਸ ਵੈਦਰ ਚ ਰਹਿ ਰਹੇ ਨੇ। ਕੇਨਜ ਅੱਜ ਮੀਂਹ ਪੈ ਰਿਹਾ, 30 ਡਿਗਰੀ ਤਾਪਮਾਨ ਉੱਥੇ ਰਹੇਗਾ। ਬ੍ਰਿਸਬਨ ਦੇ ਵਿੱਚ 27 ਡਿਗਰੀ ਹੈ, ਉੱਥੇ ਹਲਕੇ ਸ਼ਾਵਰ। ਕੌਫ ਸਾਰਬਰ ਦੇ ਵਿੱਚ ਅੱਜ ਮੀਂਹ ਦੱਸਿਆ ਗਿਆ ਹੈ 25 ਡਿਗਰੀ, ਔਰ ਮੀਂਹ ਆਉਣ ਵਾਲਾ ਹੀ ਹੈ ਮਿੱਤਰੋ, ਇੱਥੇ 10 ਮਿੰਟਾਂ ਨੂੰ ਝੜੀ ਲੱਗੇਗੀ। ਸਿਡਨੀ ਦੇ ਵਿੱਚ ਵੀ ਏਦਾਂ ਹੀ ਮੀਂਹ ਦੱਸਿਆ ਗਿਆ 25 ਡਿਗਰੀ। ਕੈਨਬਰਾ ਦੇ ਵਿੱਚ ਥੋੜਾ ਮੀਂਹ ਹੈ 25 ਡਿਗਰੀ, ਤੇ ਗਰਜ ਨਾਲ ਚਿੱਟਾ ਮੈਲਬਨ ਦੇ ਵਿੱਚ ਵੀ 25 ਡਿਗਰੀ ਹੈ। ਕੀ ਗੱਲ, ਅੱਜ 25 ਡਿਗਰੀ ਤੇ ਮੈਨੂੰ ਲੱਗਦਾ ਰੱਬ ਨੇ ਸੂਈ ਅੜਾ ਲਈ ਹੈ, ਕਿਉਂਕਿ ਐਡਲੇਡ ਦੇ ਵਿੱਚ ਵੀ 25 ਡਿਗਰੀ ਰਹਿਣਾ, ਕਿਆ ਬਾਤ ਹੈ। ਪਰਥ ਦੇ ਵਿੱਚ 24 ਤੇ ਡਾਰਵਿਨ ਦੇ ਵਿਚ 30 ਡਿਗਰੀ ਦਿਨ ਸਾਫ ਰਹੇਗਾ ਅੱਜ। ਐਲਿਸ ਸਪ੍ਰਿੰਗ ਦੇ ਵਿਚ 37 ਡਿਗਰੀ ਗਰਮ ਔਰ ਇਸ ਵਾਰੀ 9 ਸਾਲਾਂ ਦਾ ਰਿਕਾਰਡ ਟੁੱਟਾ ਹੈ ਜੀ। ਆਹ ਮਹੀਨਾ ਜਿਹੜਾ ਕਾਫੀ ਮੀਂਹ ਪਏ ਨੇ, ਐਲਿਸ ਸਪ੍ਰਿੰਗ ਦੇ ਵਿਚ 2-3 ਮੀਂਹ ਪੈ ਗਏ ਨੇ। ਸੱਜਣਾ ਮਿੱਤਰਾਂ ਨਾਲ ਗੱਲਬਾਤ ਹੋ ਰਹੀ ਸੀ ਪਰਸੋਂ 4 ਵਜੇ ਫੋਨ ਆਇਆ ਸੀਗਾ, ਉੱਥੇ ਵੀ ਵਧੀਆ ਆਪਣਾ ਭਾਈਚਾਰਾ ਠੀਕ ਠਾਕ ਹੈ ਜੀ। ਤੇ ਚਲੋ ਉਸ ਤੋਂ ਬਾਅਦ ਆਪਾਂ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। 16 ਡਿਗਰੀ ਤਾਪਮਾਨ ਉੱਥੇ ਇਸ ਵੇਲੇ ਸੂਈ ਦਿਖਾ ਰਹੀ ਹੈ ਔਰ ਦਿਨਾਂ ਨੂੰ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦਿਨ ਸਾਫ ਰਹੇਗਾ, ਏਸੀ ਮੌਸਮ ਦੀ ਜਾਣਕਾਰੀ। ਤੇ ਉਸ ਤੋਂ ਬਾਅਦ ਸਾਡੇ ਨਾਲ ਲਖਵਿੰਦਰ ਸਿੰਘ ਮੈਲਬਨ ਤੋਂ ਵੀ ਜੁੜੇ ਨੇ, ਉਹ ਵੀ ਸਰਬੱਤ ਦਾ ਭਲਾ ਮੰਗਦੇ ਨੇ। ਕਹਿੰਦੇ ਕਿ ਵਿਚਾਰ ਬਹੁਤ ਵਧੀਆ ਸੀ, ਅਸੀਂ ਤਾਂ ਸਤਿਗੁਰ ਅੱਗੇ ਹੀ ਅਰਦਾਸ ਕਰ ਸਕਦੇ ਹਾਂ ਜੀ, ਭੁੱਲਣਹਾਰਾ ਹੈ ਜੀ, ਬਖਸ਼ ਲੈ। ਬਿਲਕੁਲ ਦੇਖੋ, ਅਰਦਾਸ ਜਿਹੜੀ ਆ ਇਹਦੇ ਬਾਰੇ ਬੜਾ ਚਿੰਤਨ ਕਰਨ ਦੀ ਲੋੜ ਰਹਿੰਦੀ ਹੈ ਹਮੇਸ਼ਾ ਹੀ। ਕਈ ਕਹਿੰਦੇ ਜੀ ਇੱਦਾਂ ਐਂ ਜੀ ਉਹ ਨਹੀਂ ਨਹੀਂ, ਇਹ ਬਹੁਤ ਡੂੰਘੀਆਂ ਗੱਲਾਂ ਨੇ, ਬੜੀਆਂ ਉੱਚੀਆਂ ਗੱਲਾਂ ਨੇ। ਤੇ ਇਹਨਾਂ ਦੀ ਜਿਹੜੀ ਗੱਤਮਿੱਤ ਹੈ ਉਹ ਅਰਦਾਸ ਕਰਨ ਵਾਲਾ ਹੀ ਸਮਝ ਸਕਦਾ ਤੇ ਜਾਣ ਸਕਦਾ ਹੈ। ਖੈਰ ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਹਾਂ ਤੇ ਹੁਣ ਤੁਹਾਨੂੰ ਇੱਕ ਪੁਰਾਣਾ ਗੀਤ ਵੀ ਸੁਣਾਉਣਾ ਹੈ, ਪਰ ਚਲੋ ਪਹਿਲਾਂ ਤੁਹਾਨੂੰ ਮੈਂ ਨਵਾਂ ਗੀਤ ਸੁਣਾਉਣਾ ਹੈ। ਤੇ ਬੱਬੂ ਮਾਨ ਦੇ ਫੈਨ ਪਸੰਦ ਕਰਨਗੇ ਕਿਉਂਕਿ ਬੱਬੂ ਮਾਨ ਨੇ ਨਵੇਂ ਗੀਤ ਕੱਢ ਦਿੱਤੇ ਆ ਤੇ ਉਹਨਾਂ ਦੇ ਵਿੱਚੋਂ ਮੈਨੂੰ ਆਹ ਜ਼ਿਆਦਾ ਵਧੀਆ ਲੱਗਿਆ ਗੀਤ। ਇਹਦੇ ਵਿੱਚ ਉਹ ਅੰਗਰੇਜ਼ੀ ਵੀ ਨਹੀਂ ਬੋਲ ਲਿਆ, ਸ਼ਾਇਦ ਮੈਂ ਪੂਰਾ ਸੁਣਿਆ ਵੀ ਨਹੀਂ, ਸ਼ਾਇਦ ਐਂਡ 'ਚ ਬੋਲੀ ਵੀ ਹੋਵੇ, ਪਰ ਮੈਨੂੰ ਲੱਗਦਾ ਕਿ ਜਿਹੜੇ ਪੁਰਾਣੇ ਬੱਬੂ ਮਾਨ ਦੇ ਗੀਤ ਸੀ ਜਿਨ੍ਹਾਂ ਦੇ ਅਸੀਂ ਫੈਨ ਹੈ, ਉਹ ਤੋਂ ਥੋੜਾ ਜਿਹਾ ਸਾਈਡ ਤੇ ਹੋ ਗਿਆ ਸੀ, ਪਰ ਆਹ ਮੈਨੂੰ ਬਿਲਕੁਲ ਥੋੜਾ ਪੁਰਾਣੇ ਵਰਗਾ ਲੱਗਾ। ਸੋ ਆਓ ਗੀਤ ਦਾ ਆਨੰਦ ਮਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਆਪਣਾ ਸੁਨੇਹਾ ਘੱਲ ਸਕਦੇ ਹੋ, ਮੈਂ ਛੇਤੀ ਹੀ ਮਿੰਟੂ ਬਰਾੜ ਭਾਜੀ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਾਂਗਾ। ਸੋ ਸੁਣਦੇ ਹਾਂ ਜੀ ਬੱਬੂ ਮਾਨ ਨੂੰ।
ਘੁੰਮ ਨੱਚਦੀ ਸ਼ੁਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ, ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ, ਅੱਖ ਨਾਲ ਚੱਕਦਾ ਜਵਾਨ ਮੁੰਦਰੀ, ਅੱਖ ਨਾਲ ਚੱਕਦਾ ਜਵਾਨ ਮੁੰਦਰੀ, ਕੁੜੀ ਲਿਪ ਕੇ ਤਾੜੀਆਂ ਲਾਵੇ, ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ, ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ, ਰੰਗਲਾ ਚੂੜਾ ਛਣ ਕੇ ਪਾਇਲ ਕਰੇ ਕਲੋਲਾ, ਤੂੰ ਮੂਰਤ ਮਰ ਮਰਦੀ ਮੈਂ ਕੀ ਮੂੰਹੋਂ ਬੋਲਾਂ, ਰੰਗਲਾ ਚੂੜਾ ਛਣ ਕੇ ਪਾਇਲ ਕਰੇ ਕਲੋਲਾ, ਤੂੰ ਮੂਰਤ ਮਰ ਮਰਦੀ ਮੈਂ ਕੀ ਮੂੰਹੋਂ ਬੋਲਾਂ, ਜਾਮ ਤੇ ਸੁਰਾਹੀ ਖੜਕਾਉਣ ਟੱਲੀਆਂ, ਕੁੜੀ ਚੀਤੀਆਂ ਚ ਛੱਲੇ ਖੜਕਾਵੇ, ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ, ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ, ਬਿਜਲੀ ਸਮਾਨੀ ਵਾਂਗੂ ਕੜਕੇ ਪਾਉਂਦੀ ਪੜ ਥੂਕ ਵਿੱਚ ਹੱਥ ਫੜ ਕੇ, ਉਹ ਟੀਮਾਂ ਹੁਸਨ ਇਸ਼ਕ ਦੀਆਂ ਆਈਆਂ, ਫੌਜ ਦੋਵੇਂ ਪਾਸੇ ਆਉਂਦੀ ਚੜ ਚੜ ਕੇ, ਜੱਟੀ ਬਿਜਲੀ ਸਮਾਨੀ ਵਾਂਗੂ ਕੜਕੇ ਉਹ ਪਾਉਂਦੀ ਪੜ ਥੂਕ ਵਿੱਚ ਹੱਥ ਫੜ ਕੇ, ਟੀਮਾਂ ਹੁਸਨ ਇਸ਼ਕ ਦੀਆਂ ਆਈਆਂ, ਫੌਜ ਦੋਵੇਂ ਪਾਸੇ ਆਉਂਦੀ ਚੜ ਚੜ ਕੇ, ਤੋੜਦੇ ਬਹਾਨੇ ਯਾਰੋ ਤੱਕਦੀ ਤਰੀਕੇ ਨਾਲ ਹੱਸਦੀ ਤੇ ਅੱਖ ਫਰਕਾਵੇ, ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ, ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ, ਮਨ ਮਸਤੀ ਚ ਅੱਜ ਬੇਈਮਾਨ ਦਾ ਪੂੰਜਾ ਨਪਲਿਆ ਇਸ਼ਕ ਸਤਾਨ ਦਾ ਓਏ ਅੱਜ ਮਿਲ ਗਈਆਂ ਜੱਗ ਦੀਆਂ ਦੌਲਤਾਂ ਮੇਲ ਹੋ ਗਿਆ ਜ਼ਮੀਨ ਅਸਮਾਨ ਦਾ ਮਨ ਮਸਤੀ ਚ ਅੱਜ ਬੇਈਮਾਨ ਦਾ ਪੂੰਜਾ ਨਪਲਿਆ ਇਸ਼ਕ ਸਤਾਨ ਦਾ ਅੱਜ ਮਿਲ ਗਈਆਂ ਜੱਗ ਦੀਆਂ ਦੌਲਤਾਂ ਮੇਲ ਹੋ ਗਿਆ ਜ਼ਮੀਨ ਅਸਮਾਨ ਦਾ ਬੁੱਲੀਆਂ ਤੇ ਕਰੇ ਹਸੀ ਅੱਠ ਖੇਲੀਆਂ ਨੱਤ ਨੱਕ ਤੇ ਬਾਜ਼ੀਆਂ ਲਾਵੇ ਘੁੰਮ ਘੁੰਮ ਨੱਚਦੀ ਸ਼ਕੀਨ ਜੱਟੀਆਂ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ ਘੁੰਮ ਘੁੰਮ ਨੱਚਦੀ ਸ਼ਕੀਨ ਜੱਟੀਆਂ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ ਕਾਲੀ ਬਦਲੀ ਦਾ ਯਾਰ ਜਦ ਜ਼ੁਲਫ ਜਵੀ ਤੇ ਆਵੇ ਘੁੰਮ ਘੁੰਮ ਨੱਚਦੀ ਸ਼ਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ ਘੁੰਮ ਘੁੰਮ ਨੱਚਦੀ ਸ਼ਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ ਅੱਖ ਨਾਲ ਚੱਕਦਾ ਜਵਾਨ ਮੁੰਦਰੀ ਅੱਖ ਨਾਲ ਚੱਕਦਾ ਜਵਾਨ ਮੁੰਦਰੀ ਉਹ ਕੁੜੀ ਘੁੰਮ ਘੁੰਮ ਝੂਮਰ ਪਾਵੇ ਘੁੰਮ ਘੁੰਮ ਨੱਚਦੀ ਸ਼ਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ ਘੁੰਮ ਘੁੰਮ ਨੱਚਦੀ ਸ਼ਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ ਘੁੰਮ ਘੁੰਮ ਨੱਚਦੀ ਸ਼ਕੀਨ ਜੱਟੀਏ ਨੀ ਮੁੰਡ ਘੁੰਮ ਕੇ ਬੋਲੀਆਂ ਪਾਵੇ ਮੈਂ ਘੁੰਮ ਕੇ ਬੋਲੀਆਂ ਪਾਵੇ ਆਏ ਨੀ ਘੁੰਮ ਕੇ ਬੋਲੀਆਂ ਪਾਵੇ
ਜੀ ਬੱਬੂ ਮਾਨ ਦਾ ਗੀਤ ਤੇ ਮੈਨੂੰ ਲੱਗਦਾ ਕਿ ਰੋਂਗ ਟਾਈਮ ਤੇ ਗੀਤ ਕੱਢ ਦਿੱਤਾ ਕਿਉਂਕਿ ਗੀਤ ਵਿਆਹਾਂ ਵਿਆਹਾਂ ਦੇ ਵਿੱਚ ਚੱਲਣੇ ਆ ਤੇ ਵੀਡੀਓ ਦੇ ਵਿੱਚ ਇਹ ਗੀਤ ਭਰਨੇ ਸੀ ਤੇ ਮੈਨੂੰ ਲੱਗਦਾ ਨਹੀਂ ਹੁਣ ਕੋਈ ਵਿਆਹ ਹੁੰਦੇ 3-4 ਮਹੀਨੇ ਤੇ ਚਲੋ ਕੋਈ ਗੱਲ ਨਹੀਂ ਗੀਤ ਕਿਤੇ ਪੁਰਾਣਾ ਨਹੀਂ ਹੁੰਦਾ ਫਿਰ ਚੱਲ ਪੈਣਾ ਤੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਕੋਈ ਕੱਢ ਨਹੀਂ ਰਿਹਾ ਕੋਈ ਗੀਤ ਵੀ ਨਹੀਂ ਕੱਢ ਰਿਹਾ ਤੇ ਫਿਲਮਾਂ ਵੀ ਡੱਬੇ ਚ ਬੰਦ ਹੋ ਗਈਆਂ ਨੇ ਨਵੀਆਂ ਨਹੀਂ ਆ ਰਹੀਆਂ ਕਿਉਂਕਿ ਜਦੋਂ ਸਿਨੇਮੇ ਹੀ ਨਹੀਂ ਖੁੱਲ ਰਹੇ ਤਾਂ ਲੱਗਣਗੀਆਂ ਕਿੱਥੇ ਪਰ ਫਿਲਮਾਂ ਇਸ ਵੇਲੇ ਲੋਕੀ ਦੇਖਦੇ ਨੇ ਤੇ ਮੈਂ ਦੇਖ ਰਿਹਾ ਬੜਾ ਰੁਝਾਨ ਚੱਲ ਰਿਹਾ ਪੁਰਾਣੀਆਂ ਫਿਲਮਾਂ ਦੇਖਣ ਦਾ ਇੱਕ ਦੂਜੇ ਨਾਲ ਸ਼ੇਅਰ ਕਰ ਰਹੇ ਨੇ ਕਿਤਾਬਾਂ ਸ਼ੇਅਰ ਕਰ ਰਹੇ ਨੇ ਜਿਹੜੀਆਂ ਪੁਰਾਣੀਆਂ ਪੜ੍ਹਨ ਵਾਲੀਆਂ ਇੱਕ ਦੂਜੇ ਦੀ PDF ਮੰਗ ਰਹੇ ਨੇ ਕਿਉਂਕਿ ਹੁਣ ਸਮਾਂ ਆ ਪੜ੍ਹਨ ਦਾ ਹਨਾ ਤੇ ਜਿਹੜੇ ਫਿਲਮਾਂ ਦੇ ਸ਼ੌਕੀਨ ਨੇ ਉਹ ਫਿਲਮਾਂ ਵੀ ਦੇਖ ਰਹੇ ਨੇ ਅਪਡੇਟ ਹੋਣ ਵਾਲੀਆਂ ਜਾਂ ਦੁਬਾਰਾ ਦੇਖਣ ਵਾਲੀਆਂ ਫਿਲਮਾਂ ਨੇ ਸੋ ਮੈਨੂੰ ਲੱਗਦਾ ਹੈ ਕਿ ਅਗਰ ਸਿਨੇਮਾ ਟਾਰਗੇਟ ਨਹੀਂ ਹੈਗਾ ਕਿਸੇ ਵੀ ਪ੍ਰੋਡਿਊਸਰ ਦਾ ਤਾਂ ਹੁਣ ਵੈਬ ਸੀਰੀਜ਼ ਜਾਂ ਵੈਬਸਾਈਟ ਤੇ ਯੂਟਿਊਬ ਤੇ ਫਿਲਮ ਕੱਢਣ ਦਾ ਸਮਾਂ ਹੈਗਾ ਪਰ ਅਗੇਨ ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ ਕਿ ਲੋਕ ਪੈਸੇ ਵੀ ਨਹੀਂ ਖਰਚ ਰਹੇ ਸੋ ਯੂਟਿਊਬ ਤੇ ਵੀ ਫ੍ਰੀ ਦੇਖਣ ਦੇ ਹੀ ਆਦਿ ਸ਼ੌਕੀਨ ਹੋਣਗੇ ਸੋ ਕਈ ਪਾਸੇ ਚੱਲ ਰਿਹਾ ਕੰਮ ਖੈਰ ਜਗਜੀਤ ਸਿੰਘ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਾਈਸ ਪ੍ਰੋਗਰਾਮ ਗੁਰਨਾਮ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਧੀਆ ਚੱਲ ਰਿਹਾ ਸਵੇਰੇ ਸਵੇਰੇ ਗਰਾਊਂਡ ਵਿਚ ਰਨਿੰਗ ਚੱਲ ਰਹੀ ਹੈ ਤੇ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਗੁਰਨਾਮ ਭੁੱਲਰ ਬਲਡੂਰੇ ਤੋਂ ਕਿਆ ਬਾਤ ਹੈ ਜੀ ਲਓ ਨਜ਼ਾਰੇ ਫਿਰ ਸੈਰਾਂ ਦੇ ਤੇ ਭਜਾਈ ਦੇ ਤੇ ਕਸਰਤ ਵਰਜਿਸ਼ ਕਰੋ ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ 30,000 ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ ਦੁਨੀਆਂ ਦੇ ਵਿੱਚ ਤੇ ਸਭ ਤੋਂ ਵੱਧ ਜਿਹੜਾ ਯੂਰਪ ਦਾ ਇਹ ਯੂਰਪ ਦੇ ਫਿਗਰ ਨੇ 30,000 ਮੌਤਾਂ ਦਾ ਔਰ ਸਪੇਨ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਤੇ ਇਟਲੀ ਦੇ ਵਿੱਚ ਹੁਣ ਤੱਕ 10,000 ਮੌਤ ਹੋ ਚੁੱਕੀ ਆ ਬ੍ਰਿਟੇਨ ਦੇ ਵਿੱਚ 1,000 ਮੌਤ ਹੋ ਚੁੱਕੀ ਆ ਤੇ ਉਧਰ ਫਰਾਂਸ ਨੇ 1 ਬਿਲੀਅਨ ਮਾਸਕ ਜਿਹੜਾ ਆਰਡਰ ਕੀਤਾ ਉਹ ਵੀ ਚਾਈਨਾ ਤੋਂ ਔਰ ਜਿਹੜਾ ਫਰਾਂਸ ਦਾ ਡੈਥ ਟੋਲ ਹੈ ਉੱਥੇ ਮੌਤਾਂ ਨੇ ਉਹ 314 ਹੋ ਚੁੱਕੀਆਂ ਨੇ ਤੇ ਮਾਫ ਕਰਨਾ 2314 ਤੇ 5ਵੇਂ ਨੰਬਰ ਤੇ ਹਾਈਐਸਟ ਮੌਤਾਂ ਹੋ ਗਈਆਂ ਨੇ ਸੋ ਇਹ ਕਾਫੀ ਚਿੰਤਾਜਨਕ ਵਿਸ਼ਾ ਹੈ ਯੂਰਪ ਦੇ ਲਈ ਖਾਸ ਕਰਕੇ ਸੋ ਸਾਡੀ ਅਰਦਾਸ ਸਾਰਿਆਂ ਦੇ ਲਈ ਹੈ ਖਾਸ ਕਰਕੇ ਯੂਰਪੀਅਨ ਕਿ ਉਹ ਇਸ ਮਾੜੀ ਘੜੀ ਦੇ ਵਿੱਚੋਂ ਠੀਕ ਠਾਕ ਸਹੀ ਸਲਾਮਤ ਬਾਹਰ ਆ ਜਾਣ ਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਖਬਰਾਂ ਨੇ ਤੁਸੀਂ ਦੇਖੋ ਕਿ ਕਿਤੇ ਵੀ ਕੋਈ ਬਹੁਤੀ ਜ਼ਿਆਦਾ ਖਬਰ ਨਹੀਂ ਹੈਗੀ ਕੁਈਨਜ਼ਲੈਂਡ ਦੇ ਵਿੱਚ ਇਲੈਕਸ਼ਨਸ ਹੋ ਕੇ ਹਟੀਆਂ ਨੇ ਕਾਊਂਸਲ ਦੀਆਂ ਤੇ ਉਸ ਦੀ ਬਹੁਤ ਮਿਨੀਮਮ ਖਬਰ ਹੈ ਤੇ ਇੱਧਰ ਆਸਟ੍ਰੇਲੀਆ ਦੀ ਖਬਰਾਂ ਦੇ ਵਿੱਚ ਵੀ ਇਹੀ ਖਬਰਾਂ ਚੱਲ ਰਹੀਆਂ ਨੇ ਪੈਕੇਜਸ ਦੀਆਂ ਕਿ ਇਹ 1.1 billion dollar ਦਾ ਮੈਡੀਕੇਅਰ ਮੈਂਟਲ ਹੈਲਥ ਤੇ ਡੋਮੈਸਟਿਕ ਵਾਇਲੈਂਸ ਦਾ ਪੈਕੇਜ ਜਿਹੜਾ ਆ ਰਿਹਾ ਇਸ ਕੋਰੋਨਾ ਵਾਇਰਸ ਦੇ ਸੰਦਰਭ ਦੇ ਵਿੱਚ। ਤੇ ਉਧਰ ਸਾਡੇ ਜਿਹੜੇ ਆਪੋਜੀਸ਼ਨ ਲੀਡਰ ਹੈ ਉਹਨਾਂ ਨੇ ਆਪਣੀ ਵੱਖਰੀ ਪਾਲਿਸੀ ਬਣਾਈ ਹੈ ਤੇ ਉਹ ਅਟੈਕ ਕਰ ਰਹੇ ਨੇ ਮੌਜੂਦਾ ਸਰਕਾਰ ਦੇ ਅਗੇਂਸਟ। ਖੈਰ ਆਪੋਜੀਸ਼ਨ ਪਾਰਟੀ ਹੈ ਔਰ ਉਸ ਦੇ ਸਬੰਧ ਦੇ ਵਿੱਚ ਜਿਹੜੇ ਸਿਆਸੀ ਮਾਹਰ ਇਹ ਕਹਿ ਰਹੇ ਨੇ ਕਿ ਇਹ ਉਹਨਾਂ ਦਾ ਜਿਹੜਾ ਅਟੈਕ ਹੈ ਉਹ ਬੈਕਫਾਇਰ ਕਰ ਸਕਦਾ ਹੈ ਕਿਉਂਕਿ ਅਗਰ ਦੁਨੀਆਂ ਨੂੰ ਲੱਗਿਆ ਆਸਟ੍ਰੇਲੀਆ ਨੂੰ ਲੱਗਿਆ ਕਿ ਪ੍ਰਾਈਮ ਮਿਨਿਸਟਰ ਸਹੀ ਜੌਬ ਕਰ ਰਹੇ ਨੇ ਤਾਂ ਉਹਨਾਂ ਦੇ ਨਾਲ ਹੀ ਖੜਨਾ ਚਾਹੀਦਾ ਹੈ। ਤੇ ਦੁਨੀਆਂ ਭਰ ਦੇ ਵਿੱਚ ਕੋਰੋਨਾ ਵਾਇਰਸ ਜਿਹੜੇ ਫਿਗਰ ਨੇ ਉਹ 6 lakh ਤੋਂ ਉੱਤੇ ਪਹੁੰਚ ਚੁੱਕੇ ਨੇ। ਸੋ ਇਹ ਸੀ ਕੁਛ ਬਰੀਫ ਸੰਖੇਪ ਖਬਰਾਂ। ਤੇ ਹੁਣ ਤੁਹਾਡੇ ਲਈ ਮੈਂ ਇੱਕ ਹੋਰ ਗੀਤ ਲੈ ਕੇ ਆਇਆ ਪੁਰਾਣਾ, ਇਸ ਤੋਂ ਪਹਿਲਾਂ ਅਸੀਂ ਮਿੰਟੂ ਬਰਾੜ ਭਾਅ ਜੀ ਨੂੰ ਪ੍ਰੋਗਰਾਮ ਚ ਲਈਏ, ਸੁਰਿੰਦਰ ਸ਼ਿੰਦੇ ਦਾ ਹੀ ਹੈ। ਤੇ ਅਕਸਰ ਘਰ ਦੇ ਵਿੱਚ ਕੋਈ ਪਰੇਸ਼ਾਨੀ ਹੁੰਦੀ ਆ, ਔਰਤਾਂ ਨੂੰ ਖਾਸ ਕਰਕੇ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਨੇ, ਤੇ ਜਦੋਂ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਤੇ ਫਿਰ ਉਹ ਬਾਬਿਆਂ ਬੁੱਬਿਆਂ ਦੇ ਜਾਂਦੀਆਂ ਨੇ, ਡੇਰੇ ਬਹੁਤੇ ਜਿਹੜੇ ਨੇ ਉਹ ਬੀਬੀਆਂ ਕਰਕੇ ਚੱਲਦੇ ਨੇ। ਸੋ ਸਮੇਂ ਸਮੇਂ ਸਿਰ ਬਹੁਤ ਸਾਰੇ ਰਾਈਟਰ ਸਿੰਗਰ ਲਿਖਾਰੀ ਇਸ ਸਮੱਸਿਆ ਵੱਲ ਸਾਡਾ ਧਿਆਨ ਦਵਾਉਂਦੇ ਰਹੇ ਨੇ। ਤੇ ਸੁਰਿੰਦਰ ਸ਼ਿੰਦੇ ਦਾ ਇੱਕ ਮੈਨੂੰ ਗੀਤ ਯਾਦ ਆ ਗਿਆ ਕਿ ਇੱਕ ਬੀਬੀ ਜਿਹੜੀ ਉਹ ਬਾਬੇ ਜੀ ਦੇ ਦੁਆਰੇ ਕਿੱਦਾਂ ਕਿਉਂ ਖੜਦੀ ਹੈ, ਕੀ ਰੀਜ਼ਨ ਹੈ, ਉਹ ਇਸ ਗੀਤ ਦੇ ਰਾਹੀਂ ਆਪਾਂ ਸੁਣਦੇ ਹਾਂ।
ਤੇਰੇ ਦੁਆਰ ਖੜੀ
ਕਿਆ ਤੁਮ ਪਰ ਹੈ ਭੀੜ ਪੜੀ
ਸੱਸ ਦੇ ਟੱਬਰ ਨੇ ਤੰਗ ਕਰੀ
ਸਮਝੋ ਕੀ ਵੋ ਅਭੀ ਮਰੀ
ਸੱਸ ਦੇ ਟੱਬਰ ਨੇ ਤੰਗ ਕਰੀ
ਸਮਝੋ ਕੀ ਵੋ ਅਭੀ ਮਰੀ
ਨੱਤੀਆਂ ਕਢਾਵਾਂ ਤੈਨੂੰ ਸੋਹਣੇ ਚੁੰਮੜਾਵਾਂ ਬਾਬਾ ਕਰ ਦੇ ਮਨਸ਼ਾ ਪੂਰੀ ਜੀ
ਹਮ ਸਭੀ ਠੀਕ ਕਰ ਦੇਵਗੇ ਤੇਰੀ ਜੋ ਜੋ ਹੈ ਮਜਬੂਰੀ ਜੀ ਸਭੀ ਠੀਕ ਕਰ ਦੇਵਗੇ ਤੇਰੀ ਜੋ ਜੋ ਹੈ ਮਜਬੂਰੀ ਜੀ ये नीला तागा पकड़ो तुम उस माई के तन को ला देना
बाबा जी मेरे सौरे दावी नाले कम मुका देना क्यों दूध नू ना तरसे बाबा डेरे बनू मजबूरी जी
हम सभी ठीक कर देवगे तेरी जो जो है मजबूरी जी सभी ठीक कर देवगे तेरी जो जो है मजबूरी जी उसके लिए भी हमने बीबी बड़ा तबीत बनाया है अंदर चलो एक बात बताऊं तुमको बहुत जरूरी जी हम सभी ठीक कर देवगे तेरी जो जो है मजबूरी जी सभी ठीक कर देवगे तेरी जो जो है मजबूरी जी ਰੋਜ਼ ਆਇਆ ਨਾ ਬੱਚਾ ਮਤ ਘਬਰਾਣਾ ਨਹੀਂ ਕਿਸੇ ਕੋ ਬਤਾਨਾ ਮੇਰੀ ਸੁਣ ਚੇਰੀ
ਬਾਬਾ ਤੇਰੀ ਨੀਤ ਮੈਨੂੰ ਲੱਗੇ ਬਦਨੀਤ ਵੇ ਤੂੰ ਜਾਪਦਾ ਨੀ ਪੀਰ ਗੱਲ ਸੁਣ ਮੇਰੀ ਵੇਖ ਰੂਪ ਰੰਗ ਹੋਇਆ ਫੂਪਣਾ ਮਲੰਗ ਮੇਰੀ ਗੱਲ ਸਾਰੀ ਰਹਿ ਗਈ ਅਧੂਰੀ ਜੀ
ਹਮ ਸਭੀ ਠੀਕ ਕਰ ਦੇਵਗੇ ਤੇਰੀ ਜੋ ਜੋ ਹੈ ਮਜਬੂਰੀ ਜੀ ਸਭੀ ਠੀਕ ਕਰ ਦੇਵਗੇ ਤੇਰੀ ਜੋ ਜੋ ਹੈ ਮਜਬੂਰੀ ਜੀ
ਫਕੀਰ ਸਾਧ ਲੁੱਚੀਆਂ ਦੇ ਪੀਰ ਮੇਰੀ ਮਾੜੀ ਤਕਦੀਰ ਰੱਬਾ ਫਸ ਗਈ ਕਿਉਂ
ਤੇਰੇ ਮਨ ਦੀ ਮੁਰਾਦ ਬੀਬੀ ਪੂਰੀ ਕਰੂੰ ਅੱਜ ਪੱਕਾ ਕਰੇਂਗੇ ਇਲਾਜ ਪਿੱਛੇ ਹਟ ਗਈ ਕਿਉਂ ਬਣੇ ਤੇਰਾ ਕੰਮ ਬੀਬੀ ਬੋਲੋ ਰਾਮ ਰਾਮ ਬਣੇ ਤੇਰਾ ਕੰਮ ਬੀਬੀ ਬੋਲੋ ਰਾਮ ਰਾਮ ਸਾਰੇ ਜੱਗ ਚ ਸੰਤਾਂ ਦੀ ਮਸ਼ਹੂਰੀ ਜੀ ਸਭੀ ਠੀਕ ਕਰ ਦੇਵਗੇ ਤੇਰੀ ਜੋ ਜੋ ਹੈ ਮਜਬੂਰੀ ਜੀ ਸਭੀ ਠੀਕ ਕਰ ਦੇਵਗੇ ਤੇਰੀ ਜੋ ਜੋ ਹੈ ਮਜਬੂਰੀ ਜੀ
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ
ਪੂਰੀ ਦੁਨੀਆਂ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਆ। ਅਸੀਂ ਤੁਹਾਡੇ ਨਾਲ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਸਾਂਝ ਪਾ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਵਿਚਾਰ ਆਦਾਨ ਪ੍ਰਦਾਨ ਹੁੰਦੇ ਰਹਿੰਦੇ ਨੇ, ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਫ੍ਰੀ ਸਟਾਈਲ ਚੱਲਦੀਆਂ ਨੇ ਜੀ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਇੱਕ ਦੂਜੇ ਨੂੰ ਸਹੀ ਤਰੀਕੇ ਨਾਲ ਗੱਲਬਾਤ ਸ਼ੇਅਰ ਕਰੀਏ, ਹੋਰ ਵੀ ਪ੍ਰੋਗਰਾਮ ਨੂੰ ਆਨੰਦਮਈ ਬਣਾਈਏ। ਤੇ ਪ੍ਰੋਗਰਾਮ ਦੇ ਵਿੱਚ ਚਾਰ ਚੈਨਲ ਆਉਣ ਦੇ ਲਈ ਆ ਰਹੇ ਨੇ ਜੀ, ਮਿੰਟੂ ਬਰਾੜ ਭਾਜੀ ਐਡਲੇਡ ਤੋਂ, ਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਭਾਜੀ ਜੀ, ਆਇਆਂ ਨੂੰ
ਸਤਿ ਸ੍ਰੀ ਅਕਾਲ। ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਫੇਰ ਮਾਫੀਨਾਮਾ ਜੀ। ਲੰਮੇ ਚਿਰ ਬਾਅਦ ਸਾਡੀ ਲੱਗ ਰਹੀ ਆ, ਕੁਝ ਕੁ ਰੁਝਾਨ ਹੀ ਇਹੋ ਜਿਹੇ ਬਣ ਗਏ ਆ ਕਿ ਕਿਧਰੇ ਕਿਤੇ ਸਿੱਧੂ ਸਾਹਿਬ ਦਾ ਜਾਣਾ ਹੋ ਗਿਆ ਤੇ ਕਿਤੇ ਕੋਈ, ਤੇ ਮੈਨੂੰ ਲੱਗਦਾ ਦੋ ਢਾਈ ਮਹੀਨਿਆਂ ਬਾਅਦ ਅਸੀਂ ਇਸ ਪ੍ਰੋਗਰਾਮ ਵਿੱਚ ਹੋਏ ਆ।
ਲੱਗਦਾ ਦੋ ਢਾਈ ਮਹੀਨੇ ਪਰ ਛੇ ਹਫ਼ਤੇ ਹੀ ਸੀ ਜੀ। ਮੈਨੂੰ ਲੱਗਦਾ ਅੱਜ ਤੁਹਾਡੀ ਆਵਾਜ਼ ਕੜਕਵੀਂ ਆ ਰਹੀ ਹੈ ਤੇ ਲੱਗਦਾ ਘਰੇ ਹੀ ਹੋ ਅੱਜ। ਅੱਜ ਕਿਸੇ ਸੰਗਤਰੇ ਤੇ ਨੀ ਚੜੇ, ਉਹ ਲੱਗਦਾ ਕਿਸੇ ਹੋਟਲ ਚ ਨੀ ਬੈਠੇ, ਘਰੇ ਹੀ ਹੋ। ਐਡਲੇਡ ਤੋਂ ਪ੍ਰੋਗਰਾਮ ਚੱਲ ਰਿਹਾ ਜੀ।
ਬਿਲਕੁਲ ਜੀ ਬਿਲਕੁਲ, ਹੁਣ ਤੁਹਾਨੂੰ ਆਪ ਹੀ ਪਤਾ ਵੀ ਜੋ ਲੋਕਾਂ ਨੂੰ ਅਸੀਂ ਬੇਨਤੀਆਂ ਕਰਦੇ ਆ ਵੀ ਭਾਈ ਜਿਹੜਾ 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 ਜਮਾਨਾ ਬਦਲ ਗਿਆ, ਸੋ ਬਦਲੇ ਜਮਾਨੇ ਮੁਤਾਬਕ ਜਿੱਥੇ ਵੀ ਤੁਸੀਂ ਹੁੰਦਾ ਲਕੀਰ ਦੇ ਫਕੀਰ ਨੀ ਬਣਨਾ ਚਾਹੀਦਾ ਸਾਨੂੰ। ਜੇ ਹੁਣ ਅਸੀਂ, ਮੈਂ ਕੱਲ ਵੀ ਕਹਿ ਰਿਹਾ ਸੀ ਵੀ ਜਿਹੜੀ ਜਿਹੜਾ ਪੈਮਾਨੇ ਬਦਲੋ ਆਪਦੇ, ਹੁਣ ਅੱਗੇ ਅੱਗੇ ਤੁਸੀਂ ਜੇ ਕੋਈ ਪਾਰਟੀ ਪੈਂਟ ਵਾਲਾ ਦੇਖਦੇ ਸੀ ਤੁਸੀਂ ਤਰਫ ਦੀ ਨਜ਼ਰ ਨਾਲ ਦੇਖਦੇ ਸੀ, ਤੇ ਹੁਣ ਤੁਹਾਡੀ ਜਾਨ ਨਿਕਲ ਜਾਂਦੀ ਹੈ ਪਾਰਟੀ ਪੈਂਟ ਦੇਖ ਕੇ ਵੀ ਇੰਨਾ ਅਮੀਰ ਬੰਦਾ ਜਾ ਰਿਹਾ ਤੇ ਉਹਦੇ ਪਾਰਟੀ ਪੈਂਟ ਪਾਈ ਹੈ। ਸੋ ਇਹੀ ਚੀਜ਼ ਹੁਣ ਹੁਣ ਬਣਾਓ ਵੀ ਅੱਗੇ ਸੀਗਾ ਵਿਹਲੜ ਬੰਦੇ ਸੀ ਨਾ ਜਿਹੜੇ, ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਸੀ, ਉਹਨਾਂ ਨੂੰ ਬੁਰਾ ਭਲਾ ਮਾੜਾ ਕਿਹਾ ਜਾਂਦਾ ਸੀ ਤੇ ਕੰਮ ਵਾਲਿਆਂ ਦੀ ਕਦਰ ਹੁੰਦੀ ਸੀ। ਤੇ ਹੁਣ ਜਿਹੜਾ ਜਮਾਨਾ ਬਦਲ ਗਿਆ ਜੀ, ਹੁਣ ਵਿਹਲੜ ਬੰਦੇ ਦਾ ਜਿਹੜਾ ਉਹਦੀ ਇੱਜ਼ਤ ਕਰੋ, ਸਮਾਜ ਦਾ ਉਹ ਮਿੱਤਰ ਆ, ਦੂਜੇ ਸਾਰੇ ਸਮਾਜ ਦੇ ਦੁਸ਼ਮਣ ਆ। ਸੋ ਇਸ ਕਰਕੇ ਆਪਾਂ ਸਮਾਜ ਦੀ ਮਿੱਤਰਤਾ ਹੁਣ ਨਿਭਾ ਰਹੇ ਹਾਂ ਜੀ ਆਪਦੀ ਰਜਾਈ ਚ ਬੈਠ ਕੇ,
ਨਾਲ ਨਾਲ ਰਜਾਈ ਜਰਨਲਿਜ਼ਮ ਚੱਲੂਗਾ ਜੀ। ਫਿਰ ਇਹਨਾਂ ਨਾਲ ਦਾ ਜਰਨਲਿਸਟ ਹੈ ਨੀ ਕੋਈ, ਬਹੁਤ ਵਧੀਆ
ਵਕਤ ਬਦਲਦਾ ਜੀ ਵਕਤ ਵਕਤ ਨੇ। ਮੈਂ ਜਿਹੜਾ ਕੱਲ ਪਰਸੋਂ ਮੇਰਾ ਆਰਟੀਕਲ ਵੀ ਜਿਹੜਾ ਸੀ ਇਸੇ ਤੇ ਸੀ ਵੀ ਕਦੀ ਆਪ ਕੀ ਤੇ ਕਦੇ ਬਾਪ ਕੀ, ਤੇ ਉਹ ਪਹਿਲਾਂ ਬਥੇਰੀਆਂ ਚੱਲ ਪਈਆਂ ਜੀ ਆਪ ਗਿਆਂ ਦੇ ਬਾਪ ਗਿਆਂ।
ਹੁਣ ਉਹ ਐਨ ਆਰ ਆਈਆਂ ਦੇ ਮਗਰ ਦੁਨੀਆਂ ਕਾਫੀ ਪਈ ਹੋਈ ਆ ਵੀ, ਮਤਲਬ ਮੈਨੂੰ ਲੱਗਦਾ ਹੈ ਮਤਲਬ ਕਿਤੇ ਕਿਤੇ ਆ ਪੋਕੇਟਸ ਦੇ ਵਿੱਚ। ਪਰ ਮਿੰਟੂ ਭਾਜੀ ਮੈਂ ਇੰਡੀਆ ਜਾ ਕੇ ਆਇਆ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤੇ NRI ਜਿਹੜੇ ਹੁਣ ਉਹ ਦੇਖ ਕੇ ਰਾਜਨੀਤਿਕ ਕੋਈ ਪਿੰਡ ਦੇ ਵਿੱਚ ਬਾਹਰੋਂ ਨਾ ਆਇਆ ਹੋਵੇ। ਤੇ ਮੇਰੀ ਨਾ ਗੱਲ ਚੱਲ ਰਹੀ ਸੀ ਵਰਿੰਦਰ ਲਾਡੀ ਨਾਲ, ਜਿਹੜੇ ਕਿ UK ਤੋਂ ਇੰਡੀਆ ਗਏ ਹੋਏ ਨੇ ਵਿਆਹ ਕਰਾਉਣ ਲਈ। ਉਹ ਵਿਚਾਰੇ ਦਾ ਵਿਆਹ ਸੀਗਾ 6 ਮਾਰਚ ਨੂੰ ਤੇ ਉਦਣੇ ਲਾਕਡਾਊਨ ਹੋ ਗਿਆ।
ਘੋੜੀ ਘੋੜੀ ਦਾ ਚੁਟਕਲਾ ਸੁਣਾਉਂਦੇ ਹੁੰਦੇ ਵੀ ਲਾੜੇ ਨੂੰ ਘੋੜੀ ਤੇ ਕਿਉਂ ਚੜਾਇਆ ਜਾਂਦਾ, ਕਹਿੰਦੇ ਘੋੜੀ ਤਾਂ ਚੜਾਇਆ ਜਾਂਦਾ ਵੀ ਉਹਨੂੰ ਇੱਕ ਵਕਤ ਦਿੱਤਾ ਜਾਂਦਾ ਵੀ ਜੇ ਭੱਜਿਆ ਜਾਂਦਾ ਭੱਜਾ, ਤੇ ਉਹ ਘੋੜੀ ਲੈ ਕੇ ਤੇ ਉਹ ਹਾਂ ਉਹ ਚੀਜ਼ ਹੁਣ ਹੈ, ਉਹਨੇ ਰੱਬ ਨੇ ਉਹਨੂੰ ਇੱਕ ਹੋਰ ਵਕਤ ਦਿੱਤਾ
ਪੁਲਿਸ ਘਰ ਆ ਗਈ ਕਹਿੰਦਾ ਵਿਆਹ ਤੋਂ ਬਾਅਦ, ਤੇ ਕਹਿੰਦਾ ਵੀ ਤੂੰ ਬਾਹਰੋਂ ਆਇਆ? ਕਹਿੰਦਾ ਹਾਂਜੀ ਮੈਂ ਬਾਹਰੋਂ ਆਇਆ। ਕਹਿੰਦਾ ਫੇਰ ਠੀਕ ਆ, ਕਹਿੰਦਾ ਤੁਸੀਂ ਜੀ ਬਾਹਰ ਨਾ ਜਾਇਓ ਬਸ, ਹਨਾ। ਤੇ ਕਹਿੰਦਾ ਉਹ ਦਰਵਾਜੇ ਦੇ ਬਾਹਰ ਨੋਟਿਸ ਲਿਖ ਕੇ ਲਾ ਗਏ ਹਨਾ। ਤੇ ਮੈਂ ਕਿਹਾ ਯਾਰ ਇਹ ਕੋਈ ਐਡੀ ਗੱਲ ਤਾਂ ਹੈ ਨੀ, ਬਾਹਰ ਨਾ ਜਾਇਓ। ਉਹਨਾਂ 14 ਦਿਨ ਦਾ ਤਾਂ ਹੋ ਤਾਂ ਗਿਆ ਨਾ, ਵਿਆਹ ਹੋ ਗਿਆ, ਸਾਰਾ ਕੁਛ ਹੋ ਗਿਆ ਆ, ਪਰ ਦੂਜੀ ਗੱਲ ਇਹ ਚਲੋ ਉਹਨਾਂ ਨੂੰ ਲਿਸਟਾਂ ਆਈਆਂ ਹੋਣੀਆਂ ਉੱਪਰੋਂ ਹਨਾ ਡਿਪਾਰਟਮੈਂਟ ਤੋਂ ਵੀ ਐ ਬੰਦੇ ਜੀ ਜਿਹੜੇ ਆਏ ਹੋਏ ਜਿਹੜੇ ਫਾਰਮ ਤੇ ਅਸੀਂ ਐਡਰੈਸ ਭਰਦੇ ਹਾਂ ਪਰ ਉੱਥੇ ਕੀ ਹੋ ਰਿਹਾ ਮੈਨੂੰ ਲੱਗਦਾ ਫੋਨ ਕਰ ਕਰਕੇ ਵੀ ਲੋਕੀ ਕੰਪਲੇਂਟਾਂ ਕਰੀ ਜਾ ਰਹੇ ਨੇ ਵੀ ਆਹ ਬੰਦਾ ਜੀ ਬਾਹਰੋਂ ਆਇਆ ਆ ਇਹ ਕਿਤੇ ਬਾਹਰ ਨਾ ਜਾਵੇ ਹਨਾ ਤੇ ਲਾਕਡਾਊਨ ਵਿੱਚ ਵੀ ਹੁਣ ਬਹੁਤ ਜਿਹੜੇ ਕੰਮ ਹੋਣੇ ਆ ਤੇ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਕੈਨੇਡਾ ਦਾ ਨਾ ਤਕਰੀਬਨ 17,000 ਜਿਹੜਾ ਸਿਟੀਜ਼ਨ ਹੈ ਉਹ ਸੁਣਿਆ ਸੀਗਾ ਵੀ ਪੰਜਾਬ ਦੇ ਵਿੱਚ ਹੀ ਫਸਿਆ ਹੈ ਜਿਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ ਜਿਹੜੇ ਕਿ ਬਾਹਰ ਨਹੀਂ ਜਾ ਸਕਦੇ ਇਹ ਸਿਚੁਏਸ਼ਨ ਹੈ ਆਸਟ੍ਰੇਲੀਆ ਦੇ ਵੀ ਬਹੁਤ ਸਾਰੇ ਮੈਂ ਜਾਣਦਾ
ਜੀ ਜੀ ਤਾਜ਼ਾ ਅੰਕੜੇ ਆ ਨਾ ਜਿਹੜੇ ਤਾਜ਼ਾ ਅੰਕੜੇ ਇਹ ਕਹਿ ਰਹੇ ਆ ਵੀ 40-41,000 ਜਿਹੜਾ ਬੰਦੇ ਦਾ ਜਿਹੜਾ ਰਿਪੋਰਟ ਆ ਰਹੀ ਹੈ ਸਰਕਾਰੀ ਰਿਪੋਰਟ ਆ ਉਹ ਚ 41,000 ਐਨ ਆਰ ਆਈ ਇਸ ਟਾਈਮ ਪੰਜਾਬ ਚ ਫਸਿਆ ਹੋਇਆ
ਅੱਛਾ
ਪਰ ਉਹ ਐਨ ਆਰ ਆਈ ਨਹੀਂ ਕਹਿ ਸਕਦੇ ਉਹਨਾਂ ਨੂੰ ਇਹ ਐਨ ਆਰ ਆਈ ਵਰਤ ਰਹੇ ਆ ਪਰ ਵਿਦੇਸ਼ ਤੋਂ ਪਰਤੇ ਗਏ ਵੀ ਉਹਨਾਂ ਚ ਜਿਹੜੇ ਮੈਂ ਪਹਿਲਾਂ ਲਿਖਿਆ ਵੀ ਜਿਹੜੇ ਬਿਜਨਸ ਕਰਦੇ ਆ ਜਿਹੜੇ ਚਾਈਨਾ ਨਾਲ ਹਜ਼ਾਰਾਂ ਬੰਦਾ ਬਿਜਨਸ ਕਰਦਾ ਉਹ ਵੀ ਉਹਨਾਂ ਨੂੰ ਵੀ ਗਿਣੋ ਜਿਹੜੇ ਥਾਈਲੈਂਡ ਜਾਂਦੇ ਆ ਹੋਰ ਜਾਂਦੇ ਆ ਉਹ ਵੀ ਆ ਵਿੱਚ
ਨਹੀਂ ਜਿਹੜੇ 13 ਜਿਹੜੇ ਐਨ ਆਰ ਆਈ ਉਹਨਾਂ ਨੂੰ ਵੀ ਗਿਣਦੇ ਨੇ ਜਿਹੜੇ ਹੁਣ 4-5-7 ਤੇ ਇੱਧਰ ਵੀਜ਼ੇ ਤੇ ਆਏ ਹੋਏ ਨੇ ਜਾਂ ਸਟੂਡੈਂਟ ਵੀ ਆਏ ਹੋਏ ਨੇ ਉਹ ਵੀ ਵਾਪਸ ਜਾਂਦੇ ਨੇ ਛੁੱਟੀ ਉਹਨਾਂ ਨੂੰ ਵੀ ਐਨ ਆਰ ਆਈ ਗਿਣਿਆ ਜਾਂਦਾ ਨਾ 6 ਮਹੀਨੇ ਤੋਂ ਵੱਧ ਰਹਿ ਜਾਂਦੇ ਨੇ
ਹਾਂਜੀ 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 ਤੇ ਉਹਨਾਂ ਚੋਂ ਸਿਰਫ 1330 ਬੰਦੇ ਆ ਜਿਹੜੇ ਇਸ ਟਾਈਮ ਉਹ ਡਿਟੈਕਟ ਨਹੀਂ ਹੋ ਰਹੇ ਬਾਕੀ 41,000 ਚੋਂ ਮੰਨ ਲਓ ਵੀ 40,000 ਬੰਦਾ ਉਹਨਾਂ ਨੇ ਡਿਟੈਕਟ ਕਰ ਲਿਆ ਤੇ ਉਹਨਾਂ ਨੂੰ ਬਣਦੀਆਂ ਹਦਾਇਤਾਂ ਦੇ ਦਿੱਤੀਆਂ ਪਰ 1330 ਬੰਦਾ ਕਿਤੇ ਨਾ ਕਿਤੇ ਨੂੰ ਲਾਪਤਾ ਸ਼ਬਦ ਅੱਜ ਅਖਬਾਰ ਚ ਲਿਖਿਆ ਗਿਆ ਤੇ ਉਹ ਨਹੀਂ ਮਿਲ ਰਿਹਾ ਪਰ ਦੇਖੋ ਇੱਥੇ ਦੋਨੀਆਂ ਚੀਜ਼ਾਂ ਅਸੀਂ ਤਾਂ ਜਿਹੜਾ ਮਜ਼ਾਕ ਮਜ਼ਾਕ ਨਾਲ ਪਰ ਸੱਚਾਈ ਇਹ ਹੈ ਵੀ ਚਲੋ ਜੇ ਕੋਈ ਵਿਦੇਸ਼ ਤੋਂ ਆਇਆ ਤਾਂ ਉਹਨੂੰ ਸੈਲਫ ਕੋਆਰਡੀਨੇਟ ਕਰ ਜਿਹੜਾ ਕੁਆਰੰਟਾਈਨ ਕਰਨ ਦੀ ਉਹਦੀ ਆਪਦੀ ਜ਼ਿੰਮੇਵਾਰੀ ਸੀ ਉਹਨੂੰ ਕਰ ਲੈਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਤਾਂ ਉਹਦੇ ਖਤਰੇ ਚ ਉਹਦਾ ਪਰਿਵਾਰ ਸੀ ਉਦੋਂ ਬਾਅਦ ਹੀ ਫਿਰ ਅਗਲੇ ਦਾ ਸਟੈਪ ਉਦੋਂ ਬਾਅਦ ਦੀਆਂ ਗੱਲਾਂ ਸੀ ਜਿਹੜੀਆਂ ਪਬਲਿਕ ਡੀਲਿੰਗ ਸੀਗੀਆਂ ਹੁਣ ਇੱਕ ਬਲਦੇਵ ਸਿੰਘ ਨੇ ਗਲਤੀ ਕੀਤੀ ਆ ਦੁਨੀਆ ਚ ਜਾ ਕੇ ਤਾਂ ਫਿਰ ਉਹ ਸਾਰੇ ਨੀ ਏਦਾਂ ਹੋ ਗਏ
ਨਹੀਂ ਭਾਜੀ ਬਾਬਾ ਇੱਥੇ ਗੱਲ ਇੱਥੇ ਵੀ ਗੱਲ ਕਰਨੀ ਆ ਉਹਦੀ ਗਲਤੀ ਮਤਲਬ ਜੇ ਆਪਾਂ ਤੇ ਚਲੋ ਮੰਨ ਲੈਂਦੇ ਉਹਦੀ ਗਲਤੀ ਆ ਪਰ ਜਿਹੜਾ ਏਅਰਪੋਰਟ ਤੋਂ ਲੈ ਕੇ ਉਹ ਜਿਹੜਾ ਸਾਰਾ ਹੀ ਘੁੰਮੀ ਮਤਲਬ ਏਅਰਪੋਰਟ ਤੋਂ ਕਲੀਅਰੈਂਸ ਹੋਈ ਸਾਰਾ ਕੁਛ ਹੋਇਆ ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਗਏ ਆ ਨਾ 6-7 ਹਫ਼ਤੇ ਪਹਿਲਾਂ ਤੇ ਸਿੰਗਾਪੁਰ ਏਅਰਲਾਈਨ ਦਾ ਜਿਹੜਾ ਡਬਲ ਡੈਕਰ ਜਹਾਜ਼ ਜਿਹਨੂੰ ਕਹਿੰਦੇ ਆ 2-story ਉਹ ਉਤਰਿਆ ਤੇ ਉਹਨਾਂ ਨੇ ਨਾ ਲਾਇਆ ਨੀ ਉਹ ਜਿਹੜੀ ਆਟੋਮੈਟਿਕ ਜਿਹੜੇ ਟਨਲ ਹੁੰਦੇ ਉਹ ਤੇ ਨੀ ਲਾਇਆ ਪੌੜੀਆਂ ਰਾਹੀਂ ਬੱਸਾਂ ਰਾਹੀਂ ਲਾ ਕੇ ਅਸੀਂ ਕਿਹਾ ਯਾਰ ਇਹਨਾਂ ਕੋਲ ਮਸ਼ੀਨ ਹੈ ਨੀ ਉਹ ਹੈ ਨੀ ਜਦ ਦੇਖਿਆ ਤਾਂ ਪਰ ਉਹ ਸਾਰਾ ਜਹਾਜ਼ ਉਹਨਾਂ ਨੇ ਕੱਲੇ ਕੱਲੇ ਦਾ ਟੈਂਪਰੇਚਰ ਲਿਆ ਨਾਮ ਲਿਆ ਫਾਰਮ ਭਰਾਇਆ ਬਹੁਤ ਵਧੀਆ ਗੱਲ ਕੀਤੀ ਸਾਨੂੰ ਮਾੜਾ ਲੱਗਦਾ ਸੀ ਉਸ ਵੇਲੇ ਪਰ ਉਹ ਡਿਪਾਰਟਮੈਂਟ ਉੱਥੇ ਸੀਗਾ ਹਨਾ ਮਤਲਬ ਉਹਨਾਂ ਨੂੰ ਲੱਗਿਆ ਵੀ ਉਹ ਹੈਗਾ ਹੁਣ ਜਦੋਂ ਉਹਨਾਂ ਨੂੰ ਨੀ ਪਤਾ ਲੱਗਿਆ ਤੇ ਮੈਨੂੰ ਨੀ ਲੱਗਦਾ ਫਿਰ ਉਹ ਬਲਦੇਵ ਸਿੰਘ ਨੂੰ ਵੀ ਪਤਾ ਹੋਊਗਾ ਵੀ ਮੈਨੂੰ ਉਸ ਵੇਲੇ ਕੋਰੋਨਾ ਵਾਇਰਸ ਹੈ ਠੀਕ ਹੈ ਫਿਰ ਉਹ ਹਸਪਤਾਲੀ ਵੀ ਗਿਆ ਉਹ ਗਿਆ ਮਤਲਬ ਕੀ ਇਕੱਲੇ ਬਲਦੇਵ ਸਿੰਘ ਦਾ ਹੀ ਕਸੂਰ ਹੈ ਬਾਕੀ ਜਿਹੜਾ ਸਿਸਟਮ ਫੇਲ ਹੋਇਆ ਆ ਉਹਦਾ ਕੋਈ ਕਸੂਰ ਨੀ
ਦੇਖੋ ਕਸੂਰ ਤਾਂ ਨਾ ਇਹ ਜਦੋਂ ਇਹਨੂੰ ਕਸੂਰ ਤਾਂ ਇਹ ਆ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਨਾ ਜਦੋਂ ਉਹਦੇ ਪ੍ਰਤੀ ਉਹਨੀ ਸਮਝ ਨੀ ਹੁੰਦੀ ਤੇ ਉਹਨੂੰ ਬਹੁਤ ਹਲਕੇ ਨਾਲ ਲਿਆ ਜਾਂਦਾ ਤੇ ਉਹ ਹਲਕੇ ਨਾਲ ਲੈਣਾ ਇਹ ਕਸੂਰ ਅਸਲ ਚ ਜੇ ਹੁਣ ਇਟਲੀ ਦੇ ਵਿੱਚ ਇੰਨਾ ਵਧਿਆ ਜਾਂ ਅਮੈਰੀਕਾ ਦੇ ਵਿੱਚ ਲੱਖਾਂ ਟੱਪ ਗਿਆ ਅੰਕੜਾ ਤਾਂ ਉਹ ਕਸੂਰ ਕਿਤੇ ਨਾ ਕਿਤੇ ਹਲਕੇ ਚ ਲੈਣ ਦਾ ਕਸੂਰ ਆ ਹਰ ਚੀਜ਼ ਨੂੰ ਹਲਕੇ ਚ ਲੈਣ ਦਾ ਹੁਣ ਆਪਾਂ ਵੀ ਆ ਆਪਾਂ ਨੂੰ ਕੀ ਪਤਾ ਵੀ ਕੀ ਅਸਲ ਦੇ ਵਿੱਚ ਮੈਂ ਕੱਲ ਜਾਂ ਕੱਲ ਹੀ ਗਿਆ ਮੈਂ ਜ਼ਰੂਰੀ ਕਾਰਜ ਕਰਕੇ ਮੈਨੂੰ ਜਾਣਾ ਪਿਆ ਤੇ ਮੈਂ ਜਿਹੜੀਆਂ 2-3 ਚੀਜ਼ਾਂ ਨੋਟ ਕੀਤੀਆਂ ਵੀ ਜੇ ਵੀ ਸਰਕਾਰਾਂ ਉਹਨਾਂ ਦਾ ਮੈਂ ਪਹਿਲਾਂ ਦੇਖ ਲਿਆ ਵੀ ਉਹ ਤਾਂ ਚਾਹੁੰਦੀਆਂ ਵੀ ਕੰਮ ਰੁਕੇ ਨਾ ਭਾਵੇਂ ਉਹ ਕਹਿੰਦੇ ਆ ਵੀ ਕਰਫਿਊ ਲੱਗ ਜੇ ਰੁਕ ਜੇ ਪਰ ਅਸਲ ਦੇ ਵਿੱਚ ਸਰਕਾਰਾਂ ਚਾਹੁੰਦੀਆਂ ਵੀ ਕੰਮ ਚੱਲੇ ਟਰੰਪ ਦੇ ਤਾਂ ਕਈ ਵਾਰੀ ਮੂੰਹੋਂ ਨਿਕਲ ਵੀ ਚੱਲਿਆ ਵੀ ਯਾਰ ਮਾਰੋਗੇ ਇਕਾਨਮੀ ਚ 25-26% ਡਿੱਗ ਪਈ ਆ ਤੇ ਤੁਸੀਂ ਇਹਨੂੰ ਕੰਮ ਕਰੋ ਜਿੰਨਾ ਕੁ ਹੁੰਦਾ ਠੀਕ ਆ ਇਵੇਂ ਜੇ ਆਸਟ੍ਰੇਲੀਆ ਚ ਮੈਂ ਦੇਖਿਆ ਸਾਊਥ ਆਸਟ੍ਰੇਲੀਆ ਦਾ ਤਾਂ ਮੈਂ ਦੇਖਿਆ ਵੀ 90-60 ਪੈਸੇ ਤਾਂ ਆਰਾਮ ਨਾਲ ਹੀ ਤੁਰਿਆ ਫਿਰਦਾ ਲੋਕ 60 ਪੈਸੇ ਤਾਂ ਖੁੱਲਾ ਇਸ ਟਾਈਮ ਤੇ ਅੰਕੜੇ 300 ਦੇ ਨੇੜੇ ਪਹੁੰਚ ਗਏ ਆ 30-300 ਹੋ ਗਿਆ ਜੀ ਪਿਛਲੇ ਦਿਨਾਂ ਦੇ ਵਿੱਚ ਤੇ ਅੱਜ ਦੋ 1-2 ਦਿਨ ਕਰੂਸ਼ੀਅਲ ਮੰਨੇ ਜਾ ਰਹੇ ਆ ਵੀ ਹੋਰ ਵੱਡੀ ਗਿਣਤੀ ਆਊਗੀ ਪਰ ਜਿਹੜੇ ਮੈਂ ਬਿਜਨਸਾਂ ਤੇ ਦੇਖਿਆ ਮੈਂ ਬਿਜਨਸਾਂ ਤੇ ਜਿਵੇਂ ਕੱਲ ਹੀ ਮੈਂ ਜ਼ਰੂਰੀ ਸੀ ਵੀ ਚਲੋ ਮੈਨੂੰ ਮੈਂ ਇੱਥੇ ਬੈਠਾ ਤੇ ਮੈਂ ਆਖਿਆ ਵੀ ਕਿਉਂ ਨਾ ਆਪਣੇ ਖੇਤ ਬੈਠਾ ਜਾਵੇ ਉੱਥੇ ਸੈਲਫ ਕੁਆਰੰਟਾਈਨ ਵਰਗਾ ਹੀ ਕੰਮ ਆ ਤੇ ਮੈਂ ਕਿਹਾ ਚੱਲ ਮੈਂ ਉੱਥੇ ਜਾ ਕੇ ਬੈਠਦਾ ਤੇ ਮੈਂ ਟਰੈਕਟਰ ਦਾ ਇੱਕ ਪਾਰਟ ਜ਼ਰੂਰੀ ਸੀ ਕਿਉਂਕਿ ਬੰਦਾ ਜ਼ਿਮੀਦਾਰ ਜੇ ਖੇਤ ਆ ਤਾਂ ਉਹਦੇ ਬਿਨਾ ਫੇਲ ਸੀ ਤਾਂ ਮੈਂ ਪੁੱਛਿਆ ਵੀ ਦੁਕਾਨ ਨੂੰ ਫੋਨ ਕਰਿਆ ਵੀ ਇਹ ਖੁੱਲੀ ਆ ਫਿਰ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਡਿਲੀਵਰ ਕਰ ਸਕਦੇ ਹੋ ਮੈਨੂੰ ਉਹਨਾਂ ਨੇ ਚਲੋ ਡਿਲੀਵਰ ਮੰਗਵਾ ਦੇ ਕੋਈ ਸਾਨੂੰ ਪ੍ਰੋਬਲਮ ਨਹੀਂ ਤੁਸੀਂ ਆ ਕੇ ਪਿਕ ਕਰ ਸਕਦੇ ਹੋ ਮੇਰੇ ਤੋਂ 5 ਮਿੰਟ ਦੂਰ ਸੀ ਮੈਂ ਕਿਹਾ ਚਲੋ ਮੈਂ ਪਿਕ ਕਰਦਾ ਪਰ ਮੈਂ ਉੱਥੇ ਜੋ ਦੁਕਾਨ ਤੇ ਦੇਖਿਆ ਉਹਨਾਂ ਦੀ ਕੰਡੀਸ਼ਨ ਉਹਨਾਂ ਨੇ ਗੇਟ ਦੇ ਉੱਤੇ ਲਿਖ ਕੇ ਲਾ ਰੱਖਿਆ ਜੀ ਨਾਰਮਲੀ ਗੇਟ ਚਲੋ ਸੈਲਫ ਹੁੰਦੇ ਆ ਪਰ ਉਹ ਗੇਟ ਹੱਥ ਨਾ ਖੋਲਣ ਵਾਲਾ ਸੀ, ਉਹਨਾਂ ਨੇ ਲਿਖ ਕੇ ਲਾ ਰੱਖਿਆ ਵੀ ਨਹੀਂ ਪਲੀਜ਼ ਗੇਟ ਨਾ ਖੋਲੋ ਤੇ ਇੱਥੇ ਵੇਟ ਕਰੋ। ਤੇ ਅਸੀਂ ਉੱਥੇ ਮੈਂ ਵੇਟ ਕੀਤਾ ਤੇ ਇਹਨੇ ਅੰਦਰੋਂ ਇੱਕ ਬੰਦਾ ਆਉਂਦਾ ਉਹ ਗੇਟ ਖੋਲਦਾ, ਗੇਟ ਖੋਲ ਕੇ ਅੰਦਰ ਮਾਰਕਿੰਗ ਕੀਤੀ ਹੋਈ ਆ, ਮਾਰਕਿੰਗ ਦੇ ਥਰੂ ਜਾ ਕੇ ਕਾਊਂਟਰ ਤੋਂ ਪਿੱਛੇ ਖੜ ਕੇ ਚਲੋ ਜੀ ਉਹਨਾਂ ਨੂੰ ਮੈਂ ਦੇ ਦਿੰਦਾ ਤੇ ਉਹ ਕਰਕੇ ਤੇ ਪੇ ਪਾਸ ਨਾਲ ਪੈਸੇ ਲੈ ਲੈਂਦੇ ਆ ਤੇ ਇਵੇਂ ਜੇ ਫਿਰ ਗੇਟ ਤੱਕ ਛੱਡ ਜਾਂਦੇ ਆ। ਸਾਰੇ ਟਾਈਮ ਦੌਰਾਨ ਦੁਕਾਨ ਚ ਕਿਤੇ ਵੀ ਕੋਈ ਚੀਜ਼ ਮੈਨੂੰ ਟੱਚ ਕਰਨ ਦੀ ਲੋੜ ਨੀ ਪਈ। ਹਾਂ ਉਹਨਾਂ ਨੇ ਜੇ ਤੁਹਾਡੀ ਪਿੰਨ ਨੱਪਣੀ ਆ ਤਾਂ ਤੁਹਾਡੀ ਉਹ ਵਾਈਟ ਕਰਕੇ ਮਸ਼ੀਨ ਤੁਹਾਡੇ ਸਾਹਮਣੇ ਕਰਦੇ ਆ, ਤੇ ਜਿਹੜਾ ਵੀ ਪੇਪਰ ਜਾਂ ਤੁਹਾਨੂੰ ਦਿੰਦੇ ਆ ਉਹ ਵੀ ਵਾਈਟ ਕਰਕੇ ਦਿੰਦੇ ਸੀਗੇ ਵੀ ਤੁਹਾਨੂੰ ਵੀ ਨਾ ਹੋਵੇ ਵੀ ਮੈਨੂੰ ਇਹਦੀ ਚੀਜ਼ ਦੇ ਸੀ। ਠੀਕ ਹੈ ਵੀ ਚਲੋ ਇਹ ਕਿਉਰ ਜਾਂ ਕੇਅਰ ਰੱਖ ਕੇ ਬਿਜ਼ਨਸ ਵੀ ਇਕਾਨਮੀ ਵੀ ਚਲਾਈ ਜਾ ਰਹੀ ਹੈ ਵੀ ਆ, ਪਰ ਇਸ ਦੌਰਾਨ ਹੀ ਮੈਨੂੰ ਇੱਕ ਇਹੋ ਜਿਹਾ ਵੀ ਹੋਇਆ ਜਿਹਦੇ ਜਿਹਨੇ ਕਰਕੇ ਇਟਲੀ ਬਰਬਾਦ ਹੋਇਆ। ਅਸਲ ਚ ਇਟਲੀ ਇਟਲੀ ਕਿਉਂ ਬਰਬਾਦ ਹੋਇਆ? ਇਟਲੀ ਬਰਬਾਦ ਹੋਇਆ ਉੱਥੋਂ ਦੇ ਇੱਕ ਮੇਅਰ ਦੀ ਗਲਤੀ ਗੈਰ ਕੱਢ ਰਹੇ ਆ ਇਸ ਟਾਈਮ। ਠੀਕ ਆ, ਮੇਅਰ ਦੀ ਗਲਤੀ ਕੀ ਹੋਈ ਵੀ ਇੱਕ ਬੰਦਾ ਚੌਕ ਦੇ ਵਿੱਚ ਆ ਕੇ ਖੜ ਗਿਆ ਜਦੋਂ ਚਾਈਨੀਜ਼ ਨੂੰ ਰੇਸਿਸਟ ਅਟੈਕ ਹੋਣ ਲੱਗ ਗਏ, ਚਾਈਨੀਜ਼ ਨੂੰ ਲੋਕ ਘਿਰਨਾ ਦੀ ਨਜ਼ਰ ਨਾਲ ਦੇਖਣ ਲੱਗ ਗਏ ਅੱਜ ਤੋਂ 2 ਮਹੀਨੇ ਪਹਿਲਾਂ, ਤਾਂ ਉਹ ਇੱਕ ਚਾਈਨੀਜ਼ ਮੂੰਹ ਤੇ ਮਾਸਕ ਪਾ ਕੇ ਤੇ ਚੌਂਕ ਚ ਖੜ ਗਿਆ।
ਅੱਛਾ,
ਤੇ ਉਹ ਕਹਿਣ ਲੱਗ ਗਿਆ ਵੀ ਭਾਈ ਉਹਨੇ ਲਿਖ ਕੇ ਬੋਰਡ ਲਾ ਲਿਆ ਆਪਦੇ ਤੇ ਵੀ ਮੈਂ ਅਛੂਤ ਨੀ ਹਾਂ ਤੇ ਮੇਰੇ ਨਾਲ ਇਹ ਵਿਹਾਰ ਨਾ ਕਰੋ। ਤੇ ਉਹ ਕਹਿੰਦੇ ਵੀ ਉਸ ਟਾਊਨ ਦਾ ਮੇਅਰ ਆਇਆ ਤੇ ਮੇਅਰ ਨੇ ਆ ਕੇ ਉਹਨੂੰ ਜੱਫੀ ਪਾ ਲਈ।
ਅੱਛਾ,
ਤੇ ਉਹਨੂੰ ਵੱਡਾ ਦਿਲ ਦਿਖਾਇਆ, ਖੁੱਲਾ ਦਿਲ ਦਿਖਾਈ ਕਿ ਭਾਈ ਨਹੀਂ ਅਸੀਂ ਤੇਰੇ ਨਾਲ ਸਾਡਾ ਕੋਈ ਉਹ ਨੀ ਹੈਗਾ। ਠੀਕ ਹੈ, ਕਿਉਂਕਿ ਉਦੋਂ ਤੱਕ ਇਹ ਲੱਛਣਾਂ ਬਾਰੇ ਪਤਾ ਹੀ ਨਹੀਂ ਸੀ, ਇਹਨਾਂ ਗੱਲਾਂ ਬਾਰੇ ਪਤਾ ਨਹੀਂ ਸੀ। ਉਹ ਜੱਫੀ ਦੇ ਕਾਰਨ ਉਹਨੇ ਫਿਰ ਮੇਅਰ ਨੇ ਜਾ ਕੇ ਆਪਦਾ ਟਵੀਟ ਕੀਤਾ, ਸਟੇਟਸ ਪਾਇਆ, ਫੋਟੋ ਪਾਈ ਤੇ ਲੋਕਾਂ ਨੂੰ ਪ੍ਰੇਰਿਆ ਵੀ ਨਹੀਂ ਅਸੀਂ ਭਾਈ ਭਾਈ ਹਾਂ, ਵੀ ਅਸੀਂ ਇੱਕ ਮੁਲਕ ਚ ਅਸੀਂ ਭਾਈ ਭਾਈ ਹਾਂ, ਤੁਸੀਂ ਇਹ ਵਤੀਰਾ ਨਾ ਕਰੋ, ਜਿੱਥੇ ਤੁਹਾਨੂੰ ਕੋਈ ਚਾਈਨੀਜ਼ ਦਿਖਦਾ ਉਹਨੂੰ ਹੌਂਸਲਾ ਦਿਓ, ਉਹਦੇ ਨੂੰ ਤਸੱਲੀ ਦਿਓ ਤੇ ਉਹਨੂੰ ਜੱਫੀ ਪਾਓ, ਉਹਨੂੰ ਹੱਗ ਕਰੋ। ਤੇ ਉਹ ਹੱਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਉਹ ਕੰਟਰੋਲ ਤੋਂ ਸ਼ਹਿਰ ਬਾਹਰ ਹੋ ਗਿਆ। ਠੀਕ ਆ, ਉਹ ਚੀਜ਼ ਦੇ ਕਾਰਨ ਜਿਹੜੀਆਂ ਰੇਸਿਸਟ ਦੀਆਂ ਗੱਲਾਂ ਆਉਂਦੀਆਂ, ਰੇਸਿਜ਼ਮ ਦੀਆਂ ਗੱਲਾਂ ਆਉਂਦੀਆਂ, ਮੈਂ ਰੇਸਿਜ਼ਮ ਦੇ ਉਲਟ ਵੀ ਲਿਖਿਆ ਵੀ ਨਹੀਂ ਇਹੋ ਜਿਹਾ ਕੁਛ ਨੀ ਆਸਟ੍ਰੇਲੀਆ ਤੇ, ਪਰ ਮੈਨੂੰ ਪਰਸੋਂ ਜਿਹੜੇ ਘਟਨਾਕ੍ਰਮ ਦੌਰਾਨ ਨਾ ਬਨਿੰਗ ਦੇ ਵਿੱਚ 5 ਕੁ ਦਿਨ ਪਹਿਲਾਂ ਬਨਿੰਗ ਦੇ ਵਿੱਚ ਰਿਵਰਲੈਂਡ ਦੇ ਵਿੱਚ ਥੋੜਾ ਜਿਹਾ ਮਹਿਸੂਸ ਹੋਇਆ ਰੇਸਿਜ਼ਮ ਵਾਲਾ ਕੰਮ, ਮੈਨੂੰ ਖੁਦ ਨੂੰ ਮਹਿਸੂਸ ਹੋਇਆ। ਉਹ ਕੀ ਮਹਿਸੂਸ ਹੋਇਆ ਵੀ ਮੈਂ ਪਹਿਲੀ ਗੱਲ ਚਲੋ ਆਪਾਂ ਡਾਰਕ ਆ, ਦੂਰੋਂ ਪਛਾਣੇ ਜਾਂਦੇ ਹਾਂ, ਕੋਈ ਉਹ ਤਾਂ ਹੈ ਨਹੀਂ ਆਪਣੀ ਕਿਹੜਾ ਕੋਈ ਦੇਖੋ ਆ। ਤੇ ਜਦੋਂ ਉਹਨਾਂ ਨੇ ਐਂਟਰੀ ਦੇ ਉੱਤੇ ਪਹਿਲਾਂ ਜਦੋਂ ਮੈਨੂੰ ਐਂਟਰ ਕਰਨ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਵਿਦੇਸ਼ ਤੋਂ ਤਾਂ ਨੀ ਆਇਆ? ਮੈਂ ਕਿਹਾ ਨਹੀਂ ਮੈਂ ਵਿਦੇਸ਼ ਤੋਂ ਨੀ ਆਇਆ। ਕੀ ਲੈਣਾ? ਕੋਈ ਬੜਾ ਜ਼ਿਆਦਾ ਜ਼ਰੂਰੀ ਆ? ਮੇਰੀ ਜਾਣੀ ਕਿ ਇੰਟਰਵਿਊ ਹੋਈ, ਮੈਂ ਜਦੋਂ ਇੰਟਰਵਿਊ ਹੋਈ ਮੈਨੂੰ ਕੋਈ ਦਿੱਕਤ ਨੀ ਆਈ, ਮੈਂ ਇੰਟਰਵਿਊ ਦਿੱਤੀ ਤੇ ਮੈਂ ਚਲਾ ਗਿਆ ਅੰਦਰ। ਠੀਕ ਆ, ਅੰਦਰ ਜਾ ਕੇ ਮੈਂ ਚੀਜ਼ਾਂ ਲਈਆਂ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਉੱਥੇ ਰੁਕਣਾ, ਉਦੋਂ ਤੱਕ ਮਾਰਕਿੰਗ ਨੀ ਕੀਤੀ ਸੀ, ਬਾਅਦ ਚ ਉਹਨਾਂ ਨੇ ਮਾਰਕਿੰਗ ਕਰਤੀ, ਤੂੰ ਉੱਥੇ ਇਦੋਂ ਨੇੜੇ ਨੀ ਹੋਣਾ, ਉੱਥੋਂ ਚੀਜ਼ ਲੈ ਕੇ ਇੱਥੇ ਰੱਖ ਦੀ, ਸਾਡਾ ਬੰਦਾ ਇੱਥੋਂ ਸਕੈਨ ਕਰੂ। ਮੈਨੂੰ ਉਹਨਾਂ ਨੇ ਪੂਰੀ ਜਿਹੜੀ ਇੰਡਕਸ਼ਨ ਦੇ ਕੇ ਖੜਾ ਤਾ ਤੇ ਹਾਂ ਮੈਂ ਉੱਥੇ ਖੜ ਕੇ ਚਲੋ ਜੀ ਮੈਂ ਜੋ ਚੀਜ਼ਾਂ ਲੈਣੀਆਂ ਸੀਗੀਆਂ ਤੇ ਮੈਂ ਲੈ ਕੇ ਉਹ ਰੱਖ ਲਈਆਂ ਆਪਦੇ ਕੋਲ ਰੇਹੜੀ ਦੇ ਵਿੱਚ ਤੇ ਉਹਨਾਂ ਨੇ ਉਦੋਂ ਬਿਲਿੰਗ ਕਰਤੀ ਤੇ ਮੈਨੂੰ ਦੂਰੋਂ ਹੀ ਉਹਨਾਂ ਨੇ ਦਿੱਤਾ, ਪਰ ਉਹ 100 ਤੋਂ ਉੱਤੇ ਹੋਣ ਕਰਕੇ ਮੈਨੂੰ 3 ਦੱਬਣਾ ਪਿਆ। ਤਾਂ ਉਹਨਾਂ ਨੇ 3 ਦੱਬਣ ਵਾਸਤੇ ਵੀ ਪ੍ਰੋਟੈਕਸ਼ਨ ਕੀਤੀ, ਸਭ ਕੁਛ ਕੀਤਾ। ਠੀਕ ਹੈ ਜੀ, ਤੇ ਉਸੇ ਦੌਰਾਨ 3 ਕਾਊਂਟਰ ਚੱਲ ਰਹੇ ਸੀਗੇ ਉਸੇ ਦੌਰਾਨ ਉਸ ਥਾਂ ਦੇ ਬਿਲਿੰਗ ਦੇ, ਤੇ ਗੋਰੇ ਆਉਂਦੇ ਸੀ ਤੇ ਗੋਰਿਆਂ ਨੂੰ ਕੋਈ ਨੀ ਰੋਕਦਾ ਸੀ ਤੇ ਉਹ ਉੱਤੇ ਚੜ ਕੇ ਖੜ ਜਾਂਦੇ ਸੀਗੇ, ਉਹ ਨਾਰਮਲ ਬਿਲਿੰਗ ਹੋ ਰਹੀ ਸੀ ਉਹਨਾਂ ਲਈ, ਨਾਰਮਲ ਸਭ ਕੁਛ ਹੋ ਰਿਹਾ ਸੀ ਤੇ ਮੇਰੇ ਲਈ ਵਾਈਪ ਹੋ ਰਿਹਾ ਸੀ ਸਭ ਕੁਛ। ਤੇ ਮੈਨੂੰ ਮਹਿਸੂਸ ਹੋਇਆ, ਮੈਂ ਮਹਿਸੂਸ ਹੋਇਆ ਤੇ ਮੈਂ ਉਹਨੂੰ ਕਿਹਾ, ਮੈਂ ਆਖਿਆ ਦੇਖੋ ਮੈਨੂੰ ਕੋਈ ਇਤਰਾਜ਼ ਨੀ ਵੀ ਤੁਸੀਂ ਮੇਰੇ ਨਾਲ ਕੀ ਕੀਤਾ, ਮੈਨੂੰ ਕੋਈ ਇਤਰਾਜ਼ ਨੀ ਇਸ ਚੀਜ਼ ਦਾ, ਮੈਂ ਮੋਰ ਦਾ ਹੈਪੀ ਹਾਂ ਵੀ ਤੁਸੀਂ ਮੇਰੀ ਭਲੇ ਲਈ ਤੇ ਲੋਕਾਂ ਦੀ ਭਲਾਈ ਲਈ ਕੀਤਾ, ਪਰ ਆਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਮੇਰੇ ਭਲਾਈ ਦੇ ਉਲਟ ਕਰ ਰਹੇ ਹੋ, ਇਹ ਮੇਰੀ ਭਲਾਈ ਨੀ ਹੋ ਰਹੀ, ਕਿਉਂ ਤੈਨੂੰ ਇਸ ਕਿਸੇ ਨੇ ਕੀ ਰੋਕਿਆ? ਮੈਂ ਕਿਹਾ ਇੱਥੇ ਤੜਕੇ ਖੜੇ ਆ, ਤੈਨੂੰ ਪਤਾ ਇਹਨੂੰ ਹੈ ਹੋਵੇ ਤੇ ਤੂੰ ਮੈਨੂੰ ਕਰਦੇ ਹੁਣ, ਤੂੰ ਮੈਨੂੰ ਜਿਹੜੇ ਪੇਪਰ ਫਿਲਿੰਗ ਦਿੱਤੀ ਆ ਜਾਂ ਹੋਰ ਕਰੀਆਂ ਤੇ ਮੈਨੂੰ ਕਰਦੇ? ਮੈਂ ਕਿਹਾ ਮੈਂ ਨੀ ਮਰਨਾ ਚਾਹੁੰਦਾ ਏ, ਮੈਂ ਕਿਹਾ ਮੈਂ ਉਹਨੂੰ ਹਲਕੀ ਜਿਹੀ ਆਵਾਜ਼ ਚ ਪੁੱਛਿਆ, ਮੈਂ ਕਿਹਾ ਦੇਖਦੇ ਆ, ਕਿਉਂਕਿ ਮੈਂ ਪਹਿਲਾਂ ਮੇਰੇ ਨਾਲ ਇਹ ਹੋ ਚੁੱਕੀ ਸੀ, ਮੈਂ ਕਿਸੇ ਨੂੰ ਰੇਸਿਸਟ ਕਹਿ ਚੁੱਕਿਆ ਸੀ ਬਹੁਤ ਪਹਿਲਾਂ 2007 ਚ, ਤੇ ਉਦੋਂ ਮੈਨੂੰ ਭੁਗਤਣਾ ਪਿਆ ਸੀ ਕੁਛ ਗੱਲ, ਤੇ ਮੈਂ ਹਲਕੀ ਜਿਹੀ ਆਵਾਜ਼ ਚ ਮੇਰੇ ਤੋਂ ਨਿਕਲ ਗਿਆ ਅੰਦਰੋਂ, ਮੈਂ ਕਿਹਾ ਤੈਨੂੰ ਨੀ ਲੱਗਦਾ ਇਹ ਰੇਸਿਜ਼ਮ? ਮੈਂ ਹਲਕੀ ਜਿਹੀ ਆਵਾਜ਼ ਚ ਕਹਿ ਕੇ ਆਪਦੀ ਭੜਾਸ ਕੱਢੀ। ਹੁਣ ਤੁਸੀਂ ਦੇਖੋ ਵੀ ਜੇ ਤਾਂ ਉਹ ਇਸ ਪਾਸੇ ਟੈਨਸ਼ਨ ਨਾ ਹੁੰਦੀ ਤਾਂ ਉਹਨੂੰ ਉਹ ਗੱਲ ਸਮਝ ਨੀ ਆਉਣੀ। ਠੀਕ ਹੈ ਨਾ, ਉਹਦੀ ਅਟੈਨਸ਼ਨ ਸੀ ਰੇਸਿਜ਼ਮ ਦੀ, ਤੇ ਉਹਨੂੰ ਇੱਕ ਸੈਕਿੰਡ ਚ ਮੇਰੀ ਇੰਨੀ ਕਹੀ ਗੱਲ ਵੀ ਸਮਝ ਆ ਗਈ ਟੁੱਟੀ ਫੱਟੀ ਅੰਗਰੇਜ਼ੀ ਦੀ ਵੀ, ਤੇ ਫਿਰ ਉਹਨੇ ਆਪਦੇ ਮੈਨੇਜਰ ਨੂੰ ਕਾਲ ਕਰ, ਕਹਿੰਦੀ ਮੈਨੂੰ ਤਾਂ ਸੋਰੀ ਕਹਿ ਤਾ ਨਾਲ ਦੀ ਨਾਲ, ਮੈਨੂੰ ਆਂਦੀ ਸੋਰੀ ਤੇ ਸਾਰਿਆਂ ਨੂੰ ਕਹਿੰਦੀ ਵੀ ਕਾਊਂਟਰ ਤੋਂ ਪਿੱਛੇ ਹਟ ਜਾਓ ਦੂਰ ਹੋ ਜਾਓ ਤੇ ਫਿਰ ਮੈਨੇਜਰ ਨੂੰ ਕਹਿਣਾ ਮੈਨੇਜਰ ਦੱਸ ਕੀ ਆ ਮੈਂ ਮੈਨੇਜਰ ਨੂੰ ਕਿਹਾ ਮੈਂ ਕਿਹਾ ਦੇਖੋ ਮੈਂ ਤੈਨੂੰ ਇੱਕ ਚੀਜ਼ ਦਿਖਾਉਣਾ ਆ ਜਾ ਬਾਹਰ ਆ ਜਾ ਆਪਾਂ ਇੱਥੇ ਨੀ ਖੜਦੇ ਇੱਥੇ ਲੋਕਾਂ ਚ ਮੈਂ ਬਾਹਰ ਆ ਕੇ ਦਿਖਾਇਆ ਐਂਟਰ ਕਰ ਰਹੇ ਆ ਲੋਕ ਤੇ ਹਰੇਕ ਨੂੰ ਕਰੀ ਹਾਏ ਹੈਲੋ ਹਾਏ ਹਾਊ ਯੂ ਡੇ ਮੈਂ ਕਿਹਾ ਮੈਂ ਇੱਥੇ ਇੰਟਰਵਿਊ ਦੇ ਕੇ ਗਿਆ ਇਸ ਥਾਂ ਦੇ ਉੱਤੇ ਮੈਂ ਕਿਹਾ ਇਹਨਾਂ ਦੀ ਕਿਉਂ ਨੀ ਹੋ ਰਹੀ ਇੰਟਰਵਿਊ ਮੈਂ ਕਿਹਾ ਕੋਈ ਮੈਂ ਇਸ ਲਈ ਨੀ ਕਰ ਰਿਹਾ ਮੈਂ ਤੁਹਾਡੇ ਤੇ ਸਾਡੇ ਸਭ ਦੇ ਭਲੇ ਦੀ ਗੱਲ ਕਰ ਰਿਹਾ ਇਸ ਕਰਕੇ ਪਲੀਜ਼ ਕਿੰਨ ਦੇ ਹਿਸਾਬ ਨਾਲ ਆਪਦੀ ਆਪਦੀ ਜਿਹੜੀ ਰਾਇ ਬਣਾਉਣੀ ਛੱਡੋ ਤੇ ਉਹ ਮੈਨੇਜਰ ਨੇ ਬਹੁਤ ਜ਼ਿਆਦਾ ਮੈਨੂੰ ਸੋਰੀ ਫੀਲ ਕੀਤਾ ਬਹੁਤ ਜ਼ਿਆਦਾ ਉਹਨੇ ਇਸ ਗੱਲ ਨੂੰ ਮਾਇੰਡ ਕੀਤਾ ਤੇ ਉਹਨੇ ਸਾਰੇ ਸਟਾਫ ਨੂੰ ਕਿਹਾ ਕਿ 10 ਮਿੰਟ ਕੋਈ ਸਾਰੇ ਕਾਊਂਟਰ ਬੰਦ ਕਰੋ ਤੇ ਮੇਰੇ ਕੋਲ ਆਓ ਤੇ ਮੈਨੂੰ ਆਦਾ ਵੀ ਤੂੰ ਜਾ ਸਕਦਾ ਤੇ ਫਿਰ ਉਹਨਾਂ ਨੇ 100% ਦਾ ਜਿਹੜਾ ਮੈਨੇਜਰ ਦਾ ਰਵੱਈਆ ਸੀ ਉਹਨੇ ਇਸ ਗੱਲ ਦੀ ਕਲਾਸ ਉਹਨਾਂ ਦੀ ਲਾਈ ਹੋਣੀ ਪਰ ਕਹਿਣ ਦਾ ਇੱਥੇ ਭਾਵ ਇਹ ਹੈ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਸਾਰਾ ਕੁਛ ਜੀ ਪਰ ਚੱਲ ਰਿਹਾ ਇਸ ਤਰ੍ਹਾਂ
ਮਿੰਟੋ ਬਾਜੀ ਗੱਲ ਐਨ ਆਰ ਆਈ ਦੀ ਇੰਡੀਆ ਚ ਚੱਲ ਰਹੀ ਆ ਤੇ ਕਈ ਪਿੰਡਾਂ ਦੇ ਵਿੱਚ ਉਹ ਲੈ ਜੀ ਬਾਹਰੋਂ ਦਾ ਨਹੀਂ ਆਇਆ ਉਹ ਨਹੀਂ ਆਇਆ ਚਲੋ ਉਹ ਆਪਣਾ ਪੰਜਾਬੀਆਂ ਦਾ ਫਿਤਰਤ ਵੀ ਹੈਗੀ ਥੋੜੀ ਪਰ ਐਨ ਆਰ ਆਈ ਤੋਂ ਬਿਨਾਂ ਚੱਲ ਵੀ ਨਹੀਂ ਸਕਦਾ ਪਰ ਇਸ ਵਾਰੀ ਜਦੋਂ ਮੈਂ ਗਿਆ ਨਾ ਤੇ ਮੈਂ ਵੀ ਥੋੜਾ ਮਹਿਸੂਸ ਕੀਤਾ ਕਿ ਜਿਹੜੇ ਤਾਂ ਸਾਰੇ ਮਤਲਬ ਸਾਡੇ ਪਿੰਡ ਦੇ ਹੁਣ ਤਕਰੀਬਨ ਸਾਰਾ ਹੀ ਪਿੰਡ ਬਾਹਰ ਹੈ ਘਰ ਪਰਤੀ ਹੈ ਨਾ ਕਈ ਤਾਂ ਪੂਰੇ ਟੱਬਰ ਦੇ ਟੱਬਰ ਹੀ ਬਾਹਰ ਹੈ ਤਕਰੀਬਨ 25-30 ਜਣੇ ਆਏ ਹੋਏ ਸੀਗੇ ਤੇ ਪਿੰਡ ਦੇ ਵਿੱਚ ਚਲੋ ਉਹਨਾਂ ਨੇ ਆਪਣੇ ਕਾਰਜ ਕਰਨੇ ਹੁੰਦੇ ਆ ਤੇ ਇਸ ਵਾਰੀ ਤੁਹਾਨੂੰ ਪਤਾ ਹੋਊਗਾ ਕਿ ਅਸੀਂ ਪਿੰਡ ਦੇ ਵਿੱਚ ਸਾਡੇ ਸਾਰੇ ਹੀ ਪਿੰਡ ਵਾਲਿਆਂ ਨੇ ਐਨ ਆਰ ਆਈਆਂ ਨੇ ਮਤਲਬ ਸਕੂਲ ਬਣਾਉਣ ਦਾ ਫੈਸਲਾ ਕੀਤਾ ਸੀ ਪਿਛਲੀ ਵਾਰੀ ਔਰ ਐਤਕੀ ਨੀਂਹ ਪੱਥਰ ਰੱਖਿਆ 1.25 ਕਰੋੜ ਦਾ ਪ੍ਰੋਜੈਕਟ ਸਿਰਫ ਐਨ ਆਰ ਆਈ ਕਰ ਰਹੇ ਨੇ ਹਨਾ ਤੇ ਉਸ ਪ੍ਰੋਜੈਕਟ ਦੇ ਵਿੱਚ ਵੀ 1-2 ਪਿੰਡ ਦੇ ਬੰਦਿਆਂ ਨੇ ਜਿਹੜੇ ਖੁਦ ਉਹਨਾਂ ਦੇ ਨਿਆਣੇ ਐਨ ਆਰ ਆਈ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਇਉਂ ਲੱਗਿਆ ਵੀ ਇਹ ਸਾਨੂੰ ਵੱਖਰੀ ਕਲਾਸ ਬਣਾ ਰਹੇ ਨੇ ਮਤਲਬ ਜਿਹੜੇ ਅਸੀਂ ਪਿੰਡ ਦੇ ਬੰਦੇ ਆ ਤੇ ਉਹ ਲੈ ਜੀ ਐਨ ਆਰ ਆਈ ਭੋਲੇ ਹੁੰਦੇ ਆ ਤੁਹਾਨੂੰ ਖਾ ਜਾਣਗੇ ਤੁਹਾਨੂੰ ਉਹ ਜਾਣਗੇ ਆਹ ਜਾਣਗੇ ਉਹ ਜਾਣਗੇ ਮੈਂ ਕਿਹਾ ਭੋਲੇ ਮੈਨੂੰ ਦੱਸੋ ਕਿੱਧਰੋਂ ਹੁੰਦੇ ਆ ਵੀ ਬੰਦਾ ਇੱਕ ਬੰਦੇ ਦਾ ਮਤਲਬ ਫੋਰ ਐਗਜ਼ਾਮਪਲ ਮੈਂ ਕਿਹਾ ਅੰਕਲ ਜੀ ਤੁਸੀਂ ਆ ਅੱਜ ਇੱਥੇ ਬੈਠੇ ਹੋ ਤੁਸੀਂ ਕਹਿੰਦੇ ਆ ਵੀ ਅਸੀਂ ਵਧੀਆ ਤੇਜ਼ ਬੰਦੇ ਆ ਤੇ ਤੁਸੀਂ ਐਨ ਆਰ ਆਈ ਹੈਗੇ ਭੋਲੇ ਬੰਦੇ ਠੀਕ ਆ ਵੀ ਮੰਨ ਲਓ ਤੁਹਾਡਾ ਅੱਜ ਵੀਜ਼ਾ ਲੱਗ ਗਿਆ ਆਸਟ੍ਰੇਲੀਆ ਦਾ ਤੁਸੀਂ ਜਹਾਜ਼ ਚੜ ਗਏ ਤੇ 6 ਮਹੀਨੇ ਬਾਅਦ ਤੁਸੀਂ 3 ਮਹੀਨੇ ਬਾਅਦ ਵਾਪਸ ਆ ਗਏ ਫਿਰ ਤੁਸੀਂ ਮਤਲਬ ਉਥੋਂ ਫਿਰ ਆਸਟ੍ਰੇਲੀਆ ਤੋਂ ਭੋਲੇ ਹੋ ਕੇ ਆਉਂਗੇ ਰਹਿਣਾ ਤਾਂ ਤੁਸੀਂ ਉਹੀ ਆ ਜੋ ਇੱਥੇ ਆ ਜੇ ਤੁਸੀਂ ਅੱਜ ਇੱਥੇ ਤੇਜ਼ ਆ ਪਿੰਡ ਦੇ ਵਿੱਚ ਵੀ 6 ਮਹੀਨੇ ਇੱਕ ਜਹਾਜ਼ ਚੜ ਕੇ ਵਾਪਸ ਆ ਕੇ ਤੁਸੀਂ ਭੋਲੇ ਹੋ ਗਏ ਉੱਥੇ ਮਸ਼ੀਨ ਲੱਗੀ ਉਹ ਭੋਲੇ ਬਣਾਉਣ ਦੀ ਹਨਾ ਜੋ ਤੁਸੀਂ ਹੈਗੇ ਆ ਬੰਦੇ ਰਹਿਣਾ ਤਾਂ ਉਹੀ ਆ ਨਾ ਤੇ ਤੁਸੀਂ ਸਿਰਫ ਇੱਕ ਰੇਸ਼ਿਜ਼ਮ ਮਤਲਬ ਤੁਸੀਂ ਤਾਂ ਜਾਣੀ ਕਿ ਹੋਰ ਪ੍ਰਜਾਤੀ ਬਣਾਤੀ ਵੀ ਇਹ ਤਾਂ ਇਹ ਨਹੀਂ ਹੈਗੇ ਸਾਡੇ ਪਿੰਡ ਦੇ ਮੈਂ ਕਿਹਾ ਮੇਰੀ ਗੱਲ ਸੁਣੋ ਆ ਜਿਹੜੀ ਨਾ ਤੁਸੀਂ ਆਪਣੇ ਮਨ ਚ ਵਹਿਮ ਪਾਲਿਆ ਸਾਰਾ ਪਿੰਡ ਬੈਠਾ ਸੀ ਉੱਤੇ 20-25 ਬੰਦੇ ਮੈਂ ਕਿਹਾ ਜਿਹੜਾ ਤੁਸੀਂ ਵਹਿਮ ਪਾਲਿਆ ਹੋਇਆ ਨਾ ਵੀ ਐਨ ਆਰ ਆਈ ਭੋਲੇ ਹੁੰਦੇ ਆ ਮੈਂ ਕਿਹਾ ਮੇਰੀ ਗੱਲ ਸੁਣੋ ਤੁਸੀਂ ਪਹਿਲੀ ਗੱਲ ਤਾਂ ਅਸੀਂ ਐਨ ਆਰ ਆਈ ਹੈ ਨਹੀਂ ਅਸੀਂ ਇਸ ਪਿੰਡ ਦੇ ਹੀ ਆ ਸਾਡੇ ਆਪਣੇ ਇੱਥੇ ਘਰ ਨੇ ਸਾਡੀਆਂ ਇੱਥੇ ਜ਼ਮੀਨਾਂ ਨੇ ਸਾਡੀਆਂ ਰਿਸ਼ਤੇਦਾਰੀਆਂ ਨੇ ਠੀਕ ਹੈ ਅਸੀਂ ਇੱਦਾਂ ਸਮਝ ਲਓ ਵੀ ਕਿਸੇ ਦੀ ਚੰਡੀਗੜ੍ਹ ਕੋਠੀ ਆ ਕਿਸੇ ਦੀ ਬਠਿੰਡੇ ਕੋਠੀ ਆ ਇੱਦਾਂ ਸਮਝ ਲਓ ਸਾਡੇ ਕੌਫਸਾਰਬਰ ਕੋਠੀ ਆ ਅਸੀਂ ਉੱਥੇ ਖੇਤੀ ਦੇ ਕੰਮ ਕਰਨ ਗਏ ਹੋ ਹਾਂ ਮਨ ਚੋਂ ਕੱਢ ਦਿਓ ਵੀ ਅਸੀਂ ਇਸ ਪਿੰਡ ਦੇ ਹੈ ਨਹੀਂ ਹਨਾ ਉਹਨਾਂ ਨੇ ਆਪਣੇ ਮਨ ਦੇ ਵਿੱਚ ਨਾ ਮੈਂ ਤੁਹਾਨੂੰ ਦੱਸਾਂ ਇੰਡੀਆ ਦੇ ਵਿੱਚ ਕੀ ਚੱਲ ਮੈਨੂੰ ਲੱਗਦਾ ਬਹੁਤ ਸਾਰੇ ਸਰੋਤੇ ਸਹਿਮਤ ਵੀ ਹੋਣਗੇ ਕਿ ਜਿਹੜਾ ਬੰਦਾ ਬਾਹਰ ਗਿਆ ਨਾ ਉਹਨੂੰ ਉਹ ਪਿੰਡ ਵਾਲਾ ਸਮਝਦੇ ਨਹੀਂ ਲੋ 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 ਉਹਨੂੰ ਤਾਂ ਐਨ ਆਰ ਆਈ ਐਨ ਆਰ ਆਈ ਐਨ ਆਰ ਆਈ ਆ ਉਹਨਾਂ ਦਾ ਮੈਂ ਐਤਕੀ ਨਾ ਪਿੰਡ 'ਚ 2-3 ਬੰਦੇ ਦਾ ਵਹਿਮ ਕੱਢ ਕੇ ਆਇਆ ਪੂਰੀ ਤਰ੍ਹਾਂ ਤਸੱਲੀ ਨਾਲ ਤੇ ਜਾਣੀ ਕਿ ਮੈਂ ਹੁਣ ਸਟੋਰੀਆਂ ਸੁਣਾਉਣੀਆਂ ਨੀ ਚਾਹੁੰਦਾ ਕਿੱਦਾਂ ਮੈਂ ਵਹਿਮ ਕੱਢਿਆ ਕਿਉਂਕਿ ਉਹ ਫਿਰ ਉਹਦੇ 'ਚ ਥੋੜੀ ਹੌਮੇ ਆ ਜਾਂਦੀ ਆ ਫਿਰ ਪਰ ਉਹ ਮੈਨੂੰ ਨਾ ਮੇਰੇ ਦੋਸਤ ਨੇ ਹੀ ਕਹਿਤਾ ਕਹਿੰਦਾ ਅਮਨ ਦੀ ਵੀ ਤੈਨੂੰ ਇਹਨਾਂ ਦਾ ਜਿਹੜਾ ਧੌਣ 'ਚ ਜਿਹੜਾ ਕੀਲਾ ਅੜਿਆ ਉਹ ਕੱਢਣਾ ਹੀ ਪੈਣਾ ਤਾਂ ਸੂਤ ਆਉਣਾ ਇਹ ਕੰਮ ਹਨਾ ਤੇ ਉਹ ਫਿਰ ਕੱਢਿਆ ਵੀ ਤੇ ਦੱਸਿਆ ਵੀ ਫਿਰ ਬਾਕੀ ਸਾਰੇ ਸਾਡੇ ਜਿੰਨੇ ਪਿੰਡ ਦੇ ਆ ਸਾਰਾ ਪਿੰਡ ਸਾਡਾ ਬਹੁਤ ਵਧੀਆ ਖੁਸ਼ ਹੈ ਆਲਾ ਦੁਆਲਾ ਵੀ ਖੁਸ਼ ਹੈ ਇਲਾਕਾ ਵੀ ਖੁਸ਼ ਹੈ ਹਨਾ ਸੋ ਤੁਸੀਂ ਦੇਖੋ ਵੀ ਇੱਕ ਪਿੰਡ ਦੇ ਵਿੱਚ ਚਲੋ ਆ ਸਾਡਾ ਹੀ ਪਿੰਡ ਆ ਵੀ 1.25 ਕਰੋੜ ਦਾ ਪ੍ਰੋਜੈਕਟ ਐਨ ਆਰ ਆਈ ਸਕੂਲ ਸਰਕਾਰੀ ਬਣਾ ਕੇ ਦੇ ਰਹੇ ਨੇ ਹੋਰ ਲਾਗੇ ਦੇ ਪਿੰਡ ਦੇ ਵਿੱਚ 15 ਲੱਖ ਐਨ ਆਰ ਆਈਆਂ ਨੇ ਦਿੱਤਾ ਆ ਸਕੂਲ ਨੂੰ ਅਪਗ੍ਰੇਡ ਕਰਾਉਣ ਲਈ ਇਹ ਲਹਿਰ ਬਣੇਗੀ ਡੀਸੀ ਖੁਸ਼ ਹੈ ਸੈਕਟਰੀ ਖੁਸ਼ ਹੈ ਆਲੇ ਦੁਆਲੇ ਦੇ ਟੀਚਰ ਬਹੁਤ ਜ਼ਿਆਦਾ ਖੁਸ਼ ਹੈ ਹਨਾ ਮਤਲਬ ਜਿਹੜਾ ਅਮਲਾ ਸਟੂਡੈਂਟ ਉਹਦੇ ਨਾਲ ਵੀ ਜ਼ਿਆਦਾ ਖੁਸ਼ ਹੈ ਹਨਾ ਬੱਚੇ ਤੁਸੀਂ ਹੈਰਾਨ ਰਹਿ ਜਾਓਗੇ ਅਸੀਂ 3-4 ਜਣੇ ਨਾ ਪਿੰਡ 'ਚ ਤੁਰੇ ਜਾ ਰਹੇ ਸੀ ਤਾਂ ਦੇਖੋ ਨਿਆਣੇ ਸਾਡੇ ਮਗਰੋਂ ਜੰਮੇ ਪਲਿਆ ਸਾਨੂੰ ਨੀ ਪਤਾ ਉਹ ਕਿਹਦੇ ਨਿਆਣੇ ਹੁੰਦੇ ਕਿਉਂਕਿ ਜਦੋਂ ਤੁਸੀਂ ਜਾਣੇ ਪਤਾ ਹੀ ਨਹੀਂ ਲੱਗਦਾ ਕਿਹਦੇ ਨਿਆਣੇ ਆ ਨਾ ਕਿਉਂਕਿ ਤੁਹਾਡੇ ਮਤਲਬ ਇੰਟਰੈਕਸ਼ਨ ਹੈ ਨਹੀਂ ਉਹ ਸਕੂਲੇ ਜਾਂਦੇ ਤਾਂ ਉਹ ਨਾ ਅਸੀਂ ਤੁਰੇ ਜਾਈਏ ਤਾਂ ਉਹ ਸਾਈਕਲ ਤੇ ਖੜੇ ਨਿਆਣੇ ਜਾਣੀ ਕਿ ਕਹਿ ਲਓ 3ਜੀ 4ਥੀ ਵਾਲੇ ਉਹ ਨਾ ਆਪਸ ਚ ਗੱਲ ਕਰਨ ਹੁਣ ਉਹਨਾਂ ਨੂੰ ਹੌਲੀ ਗੱਲ ਕਰਨੀ ਆਉਂਦੀ ਨੀ, ਕਿਉਂਕਿ ਉਹਨਾਂ ਨੂੰ ਪਤਾ ਨੀ ਕਿੰਨੀ ਕੁ ਹੌਲੀ ਕਰਨੀ, ਉਹ ਆਪਣੇ ਚਿੱਤੋਂ ਤਾਂ ਕਰਨ ਆਪਸ ਚ ਗੱਲ, ਮਤਲਬ ਹੌਲੀ ਹੌਲੀ ਸਾਡੇ ਪ੍ਰਤੀ। ਇੱਕ ਕਹਿੰਦਾ ਉਹ ਆਹ ਜਿਹੜੇ ਅੰਕਲ ਜਾਂਦੇ ਆ ਨਾ, ਨੂਜੇ ਨੂੰ ਕਹਿੰਦਾ, ਤਿੰਨ ਚਾਰ ਜਣੇ ਸੀਗੇ ਅਸੀਂ, ਆਹ ਜਿਹੜੇ ਅੰਕਲ ਜਾਂਦੇ ਨਾ, ਇਹਨਾਂ ਨੇ ਸਾਨੂੰ ਸਕੂਲ ਨਵਾਂ ਬਣਾ ਕੇ ਦੇਣਾ। ਮਤਲਬ ਨਾ ਮੈਂ ਕਿਹਾ, ਮਤਲਬ ਤਸੱਲੀ ਹੋਈ ਕਿ ਚਲੋ ਬੱਚੇ ਜਿਹੜੇ ਆ ਬਹੁਤ ਖੁਸ਼ ਆ, ਉਹਨਾਂ ਨੂੰ ਬੜਾ ਚਾਅ ਆ ਨਵੇਂ ਸਕੂਲ ਦਾ। ਚਲੋ ਮੈਂ ਐਨ ਆਰ ਆਈਆਂ ਦੀ ਗੱਲ ਕਰਦਾ ਆ ਕਿ ਹੁਣ ਵੀ ਕੋਈ ਇਹ ਜਿਹੜੀ ਨਾ ਉਥੋਂ ਦੇ ਜਿਹੜੇ ਕੁਛ ਦੋ ਤਿੰਨ 1% ਜਿਹੜਾ ਖਰਾਬ ਲੋਕ ਨੇ, ਉਹ ਹੁਣ ਘਰੇਣਾ ਦੀ ਨਿਗਾਹ ਨਾਲ ਦੇਖਣਾ ਸ਼ੁਰੂ ਕਰਤਾ ਜੀ, ਐਨ ਆਰ ਆਈਆਂ ਨੇ ਆਹ ਕਰਤਾ ਜੀ, ਪਰ ਉਹ ਐਨ ਆਰ ਆਈ ਤੋਂ ਬਿਨਾਂ ਪੰਜਾਬ ਨਹੀਂ ਚੱਲ ਸਕਦਾ। ਜੇ ਮਾੜਾ ਮੋਟਾ ਟਿਕਿਆ ਆ ਪੰਜਾਬ, ਤਾਂ ਜਿਹੜੇ ਬਾਹਰੋਂ ਪੈਸਾ ਉੱਥੇ ਖਰਚ ਹੁੰਦਾ, ਹੁਣ ਕਿੰਨਾ 41,000 ਬੰਦਾ ਤੁਸੀਂ ਦੱਸਿਆ ਨਾ, ਮੁੜ ਪਤਾ ਨੀ ਕਿੰਨਾ ਗਿਆ ਹੋਣਾ, ਤੁਹਾਡੇ ਖਿਆਲ ਨਾਲ 2,00,000 ਬੰਦਾ ਜਾਂਦਾ ਹੋਊਗਾ ਐਨ ਆਰ ਆਈ? ਭਾਜੀ
ਜਿਆਦਾ ਜਾਂਦਾ ਜੀ, ਜਿਆਦਾ ਜਾਂਦਾ। ਜੇ ਹਰ ਸਾਲ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਅੰਕੜਾ 5,00,000 ਤੋਂ ਉੱਤੇ ਆ ਐਨ ਆਰ ਆਈ ਦਾ ਜਿਹੜਾ ਜਾਂਦੇ ਆ, ਕਿਉਂਕਿ ਜੇ ਹੁਣ ਦੇਖੀਏ ਕੱਲੇ ਆਸਟ੍ਰੇਲੀਆ ਜੀ 2,00,000 ਬੰਦਾ ਰਹਿੰਦਾ, ਅਮੇਰਿਕਾ, ਕੈਨੇਡਾ, ਇਟਲੀ, ਜਰਮਨ, ਘੱਟੋ ਘੱਟ ਦੇਖੋ ਪਿੱਛੇ ਜੇ ਅੰਕੜੇ ਵੀ ਆਏ ਸੀ ਕਾਫੀ, ਮੇਰੇ ਹਿਸਾਬ ਨਾਲ 30-35 ਲੱਖ ਦੇ ਲੋਕਾਂ ਦਾ ਅੰਕੜਾ ਸੀ, ਤੇ ਉਹਨਾਂ ਚੋਂ ਐਵਰੇਜ ਇਹ ਬਹੁਤ ਜਿਹੜੇ ਪੁਰਾਣੇ ਤਾਂ ਸਾਰੇ ਤਕਰੀਬਨ ਹਰ ਸਾਲ ਵਾਂਗੂ ਵੀ ਜਾਂਦੇ।
ਜਿਹੜੇ ਜਿਹੜੇ ਸਰਕਾਰੀ ਅੰਕੜੇ ਸੀ ਨਾ, ਜਿਹੜੇ ਮਤਲਬ ਪੈਸੇ ਤੜਾਂਦੇ ਆ ਪ੍ਰੋਪਰ ਬੈਂਕਾਂ ਦੇ ਵਿਚ, ਉਹ ਇਕ ਅੰਕੜਾ ਆਇਆ ਸੀਗਾ ਵੀ 246,000 ਕਰੋੜ ਮਤਲਬ ਨਹੀਂ 246 ਕਰੋੜ ਪਤਾ ਨੀ ਉਹ ਆਉਂਦੇ ਆ, ਤੇ 179,179 ਬਾਹਰ ਨੂੰ ਜਾਂਦਾ ਪੈਸਾ ਪੰਜਾਬ ਚੋਂ। ਸੋ ਨੈਟ ਗੇਨ ਜਿਹੜਾ ਆ, ਨੈਟ ਗੇਨ ਪੰਜਾਬ ਨੂੰ ਹੋ ਰਿਹਾ। ਮਤਲਬ ਜਿਹੜਾ ਕਹਿੰਦੇ ਨੇ ਆਪਾਂ ਸਟੂਡੈਂਟ ਜਾਂਦੇ ਨੇ ਬਾਹਰ ਪੜ੍ਹਨ ਨੂੰ, ਪੈਸੇ ਲੈ ਜਾਂਦੇ ਨੇ ਜਾਂ ਐਨ ਆਰ ਆਈ ਕੁਛ ਵੇਚ ਕੇ ਲੈ ਜਾਂਦੇ ਨੇ ਬਾਹਰ, ਹੈਨਾ, ਉਹ 179 ਦਾ ਫਿਗਰ। ਹੁਣ ਮੈਨੂੰ ਨੀ ਪਤਾ 1,000 ਕਰੋੜ ਬੰਦੇ 100 ਕਰੋੜ ਬੰਦੇ 179 ਹੀ ਕਰੋੜ ਆ, ਠੀਕ ਹੈ। ਤੇ ਜਿਹੜਾ ਪੈਸਾ ਵਾਪਸ ਆ ਰਿਹਾ ਬਾਹਰੋਂ ਪੰਜਾਬ ਦੇ ਵਿਚ ਸਪੈਂਡ ਹੋ ਰਿਹਾ ਐਨ ਆਰ ਆਈਆਂ ਵੱਲੋਂ, ਉਹ 2,45,000 ਦੇ ਕਰੀਬ ਹੈ। ਸੋ ਨੈਟ ਗੇਨ ਪੰਜਾਬ ਨੂੰ ਹੋ ਰਿਹਾ 70-75 ਮਤਲਬ 1,000 ਕਰੋੜ ਪੈ 100 ਕਰੋੜ ਦਾ, ਵਟ ਐਵਰ, ਹੈਨਾ। ਪਰ ਫੇਰ ਵੀ ਤੁਸੀਂ ਦੇਖੋ ਜੇ ਹੁਣ
ਹੋ ਰਿਹਾ
ਜੇ ਹਿਸਾਬ ਨਾਲ, ਮਤਲਬ ਜੇ ਹੁਣ 5,00,000 ਬੰਦਾ ਜਾਂਦਾ, ਜੇ $5,000 ਵੀ ਪਰ ਬੰਦਾ ਖਰਚਦਾ ਆ, ਇੰਨਾ ਕੁ ਖਰਚਾ ਆ ਜਾਂਦਾ। ਜੇ ਦੋ ਜਣੇ ਜਾਣ ਤਾਂ 10,000 ਫੈਮਿਲੀ ਦਾ ਖਰਚਾ ਆ ਜਾਂਦਾ, $10,000-12,000 ਉੱਥੇ। ਤਾਂ ਤੁਸੀਂ ਆਪ ਇਹ ਹਿਸਾਬ ਲਾ ਲਓ ਫਿਰ, ਜੇ 5,000 ਵੀ ਆਉਂਦਾ ਤਾਂ 5,00,000 ਨਾਲ ਮਤਲਬ ਕਿੰਨਾ ਬਣਦਾ ਆ, ਹਨਾ, ਕਿੰਨੇ ਮਿਲੀਅਨ ਡਾਲਰ ਜਿਹੜਾ ਪੰਜਾਬ ਦੇ ਵਿਚ ਉਹ ਸਪੈਂਡ ਹੋ ਰਿਹਾ। ਇੱਕ ਬਹੁਤ ਵੱਡੀ ਇਨਕਮ ਹੈ, ਜਿਹਦਾ ਕੋਈ ਮਤਲਬ ਇੱਦਾਂ ਨੀ ਹੈਗਾ ਕੋਈ ਉਹਨਾਂ ਮਤਲਬ ਫੈਕਟਰੀ ਬਾਲਣੀ ਪੈਂਦੀ ਆ ਜਾਂ ਹੋਰ ਪੈਣਾ, ਉਹ ਸਾਰਾ ਪੈਸਾ ਫਲੋ ਹੁੰਦਾ ਨਾ ਸਾਰੇ ਪਾਸੇ। ਸੋ ਇਹ ਜਿਹੜੀਆਂ ਗੱਲਾਂ ਹੈ ਨਾ, ਮਤਲਬ ਇਹ ਤੋਂ ਥੋੜਾ ਸਾਨੂੰ ਗਰੇਜ ਕਰਨਾ ਚਾਹੀਦਾ। ਬਾਕੀ ਨਾ ਮੈਂ ਥੋੜੀ ਬਲਦੇਵ ਸਿੰਘ ਹੋਣਾ ਬਾਰੇ ਵੀ ਗੱਲ ਕਰਨਾ ਚਾਹਾਂਗਾ। ਉਹਦੇ ਤੇ ਗਾਣੇ ਬਣਾ ਤੇ, ਉਹਦੇ ਤੇ ਉਹ ਕਰਤਾ, ਉਹਦੇ ਤੇ ਆਹ ਕਰਤਾ, ਮਤਲਬ ਸਾਡੀ ਜਿਹੜੀ ਸੈਂਸਿਟੀਵਿਟੀ ਆ, ਸਾਡੀ ਸੰਵੇਦਨਸ਼ੀਲਤਾ ਅਸੀਂ ਬਿਲਕੁਲ ਖਤਮ ਕਰੀ ਜਾ ਰਹੇ ਹਾਂ। ਮਤਲਬ ਫੁਕਰਾ ਪੰਥੀ ਦੇ ਲਈ ਨੰਬਰ ਬਣਾਉਣ ਦੇ ਲਈ ਉਹ ਕਰਤਾ ਜੀ, ਉਹ ਵੀਡੀਓ ਸ਼ੇਅਰ ਕਰੀ ਜਾ ਰਹੇ ਹਾਂ ਅਸੀਂ, ਉਹ ਸ਼ੇਅਰ ਕਰੀ ਜਾ ਰਹੇ ਹਾਂ। ਮਤਲਬ ਉਹ ਪਰਿਵਾਰ ਦਾ ਇੱਕ ਤਾਂ ਜੀ ਜਾਂਦਾ ਲੱਗਿਆ, ਹਨਾ, ਦੂਜਾ ਉਸ ਪਰਿਵਾਰ ਨੂੰ ਉਹਦਾ ਸ਼ੌਕ ਇੰਨਾ ਦੇ ਦਿੱਤਾ ਕਿ ਮਤਲਬ ਮੈਨੂੰ ਲੱਗਦਾ ਉਹ ਪੰਜਾਬ ਚ ਕਿਤੇ ਰਹਿਣ ਜੋਗੇ ਛੱਡੇ ਹੀ ਨਹੀਂ ਹੈਗੇ ਉਹ ਸਾਰਾ ਮਤਲਬ। ਔਰ ਮੈਨੂੰ ਨੀ ਲੱਗਦਾ ਉਹਦਾ ਇੰਨਾ ਕਸੂਰ ਸੀਗਾ ਕੋਈ ਹੈਗਾ ਵੀ ਜਿੰਨਾ ਮਤਲਬ ਲੋਕਾਂ ਨੇ ਬਣਾ ਦਿੱਤਾ ਆ, ਮਤਲਬ ਦਿਸ ਟੂ ਮਚ ਓਵਰ ਕਰ ਰਹੇ ਆ।
ਚਲੋ ਜੀ, ਜਦੋਂ ਕੋਈ ਮਾੜੀ ਗੱਲ ਹੁੰਦੀ ਹੈ ਨਾ ਤੇ ਉਦੋਂ ਚੱਕਣ ਲੱਗੇ ਟੋਕ, ਟਾਈਮ ਨੀ ਲਾਉਂਦੇ, ਤੇ ਉਹੀ ਚੀਜ਼ ਉੱਥੇ ਹੋਈ ਆ। ਪਰ ਮੈਂ ਬਿਲਕੁਲ ਜੀ ਸਾਰੇ ਸਰੋਤੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਚਲੋ ਜੇ ਤੁਹਾਨੂੰ ਅੱਜ ਤੁਸੀਂ ਐਨ ਆਰ ਆਈ ਹੋ ਤੇ ਤੁਹਾਨੂੰ ਪਿੰਡਾਂ ਦੇ ਵਿੱਚ ਇਹੋ ਜਿਹਾ ਕੁਛ ਲੋਕਾਂ ਨੇ ਕਹਿਤਾ ਜਾਂ ਇਹੋ ਜਿਹੀਆਂ ਚੀਜ਼ਾਂ ਸਾਡੇ ਲਈ ਪ੍ਰਤੀ ਵਿਚਾਰ ਬਣਾ ਲਏ ਆ, ਪਰ ਇਹ ਛੇਤੀ ਭੁੱਲ ਵੀ ਜਾਂਦੇ ਆ ਜੀ। ਮੈਂ ਕੱਲ ਦੇ ਆਰਟੀਕਲ ਚ ਵੀ ਲਿਖਿਆ ਵੀ ਉਹੀ ਅਕਾਲੀ ਦਲ ਸੀ ਜਿਹੜਾ ਧਰਮ ਦੇ ਨਾਂ ਤੇ 100 ਸਾਲ ਲੋਕਾਂ ਤੇ ਰਾਜ ਕਰਦਾ ਰਿਹਾ, ਰਾਜ ਕੀ ਚਲੋ ਕੰਮ ਚਲਾਉਂਦਾ ਰਿਹਾ, ਤੇ ਅਖੀਰ ਇੱਕ ਦਿਨ ਉਹ ਟਾਈਮ ਆ ਗਿਆ ਤੇ ਅਕਾਲੀ ਦਲ ਅਕਾਲੀ ਕਹਿਣ ਵਾਲੇ ਡਰਦਾ ਸੀ ਵੀ ਮੈਂ ਜੇ ਅਕਾਲੀ ਕਹਿ ਤਾਂ ਉਹਦੇ ਪਿੰਡ ਸੀ ਉਹਨੂੰ ਕੁੱਟਦੇ ਸੀ, ਤੇ ਉਹੀ ਹੁਣ ਐਨ ਆਰ ਆਈਆਂ ਨਾਲ ਮਾਹੌਲ ਹੋ ਗਿਆ ਜੀ, ਬਦਲਦੇ ਜ਼ਮਾਨੇ ਦੀਆਂ ਗੱਲਾਂ। ਤੇ ਇਹ ਪਰ ਸਿੰਪਲ ਜੀ ਗੱਲ ਆ ਜੀ, ਉਹੀ ਆਪਣੇ ਗਾਲਿਬ ਦੇ ਸ਼ੇਅਰ ਵਾਲੀ ਵੀ ਜਿਹੜਾ ਵਕਤ ਆ ਉਹ ਬਦਲਦਾ ਜੀ, ਤੇ ਬਦਲ ਜੇ ਉਹ ਨੀ ਰਹਿੰਦੇ ਤਾਂ ਦੇਣੇ ਇਹ ਵੀ ਨੀ ਰਹਿਣੇ, ਤੇ ਇਸ ਕਰਕੇ ਸਾਨੂੰ ਨਾ ਥੋੜਾ ਜਿਹਾ ਸਬਰ ਸੰਤੋਖ ਜਿਹਨੂੰ ਆਦੇ ਬਣਾਈ ਰੱਖਣਾ ਪਊਗਾ, ਤੇ ਉਹ ਸਬਰ ਸੰਤੋਖ ਨਾਲ ਫਿਰ ਸਾਡੇ ਆਪ ਅਸੀਂ ਨਾ ਫਰਜ਼ ਭੁੱਲ ਜਾਈਏ ਆਪਦੇ, ਜਿਹੜੇ ਨੀ ਹੁੰਦੇ ਵੀ ਸਾਡੇ ਫਰਜ਼ ਨਾ ਭੁੱਲ ਜਾਣ, ਬੜਾ ਬੜਾ ਵਧੀਆ ਗਾਲਿਬ ਨੇ ਲਿਖਿਆ ਸੀ, ਕਹਿੰਦਾ ਗੁਜਰ ਜਾਏਗਾ ਜੇ ਦੌਰ ਵੀ ਗਾਲਿਬ, ਗੁਜਰ ਜਾਏਗਾ ਜੇ ਦੌਰ ਵੀ ਗਾਲਿਬ, ਜਰਾ ਇਤਮਾਨ ਤੋਂ ਰੱਖ, ਜਬ ਇਤਮਾਨ ਤੋਂ ਰੱਖ, ਜਬ ਖੁਸ਼ੀ ਹੀ ਨਾ ਠਹਿਰੀ ਤੋ ਗਮ ਕੀ ਕਿਆ ਔਕਾਤ ਹੈ। ਤੋ ਔਕਾਤ ਗਮ ਦੀ ਵੀ ਨੀ ਹੈਗੀ ਜੀ, ਤੇ ਇਸ ਕਰਕੇ ਬੇਫਿਕਰ ਹੋ ਕੇ ਨਾ, ਤੇ ਜਿਹੜੀ ਸਾਡੀ ਡਿਊਟੀ ਆ ਇਸ ਟਾਈਮ, ਜਿਹੜਾ ਸਾਡਾ ਫਰਜ਼ ਆ, ਅਸੀਂ ਕੀ ਕਰਨਾ, ਉਹ ਅਸੀਂ ਉਸ ਤੋਂ ਨਾ ਭੱਜੀਏ ਕੋਈ ਫਾਲਤੂ ਦੀਆਂ ਗੱਲਾਂ ਚ, ਹੋਰ ਪਾਸੇ ਜਾਣ ਦੀ ਥਾਂ ਤੇ ਨਿੰਦਿਆ ਚੁਗਲੀ, ਇੱਕ ਦੂਜੇ ਨਾਲ ਲੜੋ ਭਿੜੋ, ਉਹਨਾਂ ਨੂੰ ਛੱਡ ਕੇ ਆਪਾਂ ਸਪੋਰਟ ਕਰੀਏ, ਹੈਲਪ ਕਰੀਏ, ਕਿਉਂਕਿ ਜਿਹੜੀ ਰਜਾਈ ਜਰਨਲਿਜ਼ਮ ਤੋਂ ਸ਼ੁਰੂ ਹੋਈ ਸੀ, ਅਸੀਂ ਉਸ ਮੁੱਦੇ ਤੇ ਵੀ ਅੱਜ ਗੱਲਬਾਤ ਕਰਾਂਗੇ ਸਿੱਧੂ ਸਾਹਿਬ। ਕਿਉਂਕਿ ਜਦੋਂ ਤੁਸੀਂ ਜਦੋਂ ਤੁਸੀਂ ਕਿਸੇ ਰਜਾਈ ਜਰਨਲਿਜ਼ਮ ਵਾਲੇ ਬੰਦੇ ਨੂੰ ਪੁੱਛਦੇ ਹੋ ਨਾ ਵੀ ਭਾਈ ਤੂੰ ਕੀ ਕੀਤਾ, ਠੀਕ ਆ, ਤਾਂ ਉਦੋਂ ਬਾਅਦ ਉਹ ਬੰਦਾ ਕਹਿੰਦਾ ਵੀ ਮੈਂ ਤਾਂ ਗੱਲਾਂ ਗੱਲਾਂ ਹੀ ਕਰਨੀਆਂ, ਮੈਂ ਤਾਂ ਗੱਲੇ ਸਟੇਟਸ ਪਾਉਣੇ ਆ, ਕਰਨਾ ਤਾਂ ਤੁਸੀਂ ਆ ਨਾ, ਮੈਂ ਤਾਂ ਪ੍ਰੇਰਨਾ ਦੇਣ ਵਾਲਾ। ਸੋ ਮੈਨੂੰ ਇੱਕ ਵਾਰੀ ਮੇਰੇ ਯਾਦ ਆ, ਮੈਂ ਇੱਕ ਆਰਟੀਕਲ ਲਿਖਿਆ ਸੀਗਾ ਵੀ ਨਿਸ਼ਾਨੇ ਤੁਹਾਡੇ ਬਗਾਨੇ ਮੋਢੇ, ਤੇ ਉਸ ਆਰਟੀਕਲ ਦੇ ਵਿੱਚ ਨਾ ਜਦੋਂ ਮੈਂ ਗੱਲ ਲਿਖੀ ਵੀ ਏਦਾਂ ਕਰਕੇ ਸਾਨੂੰ ਜਿਹੜੇ ਹਵਾ ਛਕਾਉਣ ਵਾਲੇ ਹੁੰਦੇ ਆ ਉਹ ਆਪਦੇ ਪੁੱਤਾਂ ਨੂੰ ਤਾਂ ਡਾਕਟਰ ਬਣਾ ਲੈਂਦੇ ਆ, ਤੇ ਦੂਜੇ ਦੇ ਪੁੱਤਾਂ ਨੂੰ ਆਹਦੇ ਆ ਵੀ ਜਾਓ, ਤਾਂ ਉਹ ਫਿਰ ਮੈਨੂੰ ਕਿਸੇ ਬੰਦੇ ਨੇ ਉਦਾਹਰਨ ਦਿੱਤੀ ਪਰਮਾਨੰਦ ਦੀ, ਇੱਕ ਹਿਸਟਰੀ ਚ ਪਰਮਾਨੰਦ ਹੋਇਆ ਜਦੋਂ ਉਹਦੇ ਅਗੇਂਸਟ ਆਰਟੀਕਲ ਲਿਖਿਆ ਗਿਆ ਮੇਰੇ ਆਰਟੀਕਲ ਦੇ, ਤੇ ਉਹਦੇ ਚ ਲਿਖਿਆ ਗਿਆ ਵੀ ਇੱਕ ਪਰਮਾਨੰਦ ਹੋਇਆ, ਤੇ ਪਰਮਾਨੰਦ ਜੇ ਨਾ ਹੁੰਦਾ ਤਾਂ ਕਦੇ ਵੀ ਕਰਤਾਰ ਸਿੰਘ ਸਰਾਭਾ ਹੋਣ ਚ ਨੀ ਆਉਣਾ, ਤੇ ਉਹਦੇ ਚ ਮੈਂ ਕਿਹਾ ਕਿਵੇਂ, ਉਹਦੇ ਚ ਫਿਰ ਉਹਨਾਂ ਨੇ ਦਲੀਲ ਦਿੱਤੀ ਵੀ ਪਰਮਾਨੰਦ ਹਰ ਟਾਈਮ ਕਰਤਾਰ ਸਿੰਘ ਸਰਾਭੇ ਨੂੰ ਉਕਸਾਉਂਦਾ ਹੁੰਦਾ ਸੀ, ਚੱਲ 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 ਤੂੰ ਕੁਛ ਕਰ ਤੂੰ ਕੁਛ ਕਰ, ਤੇ ਤਾਂ ਕਰਕੇ ਫੇਰ ਹੀ ਕਰਤਾਰ ਸਿੰਘ ਸਾਹਿਬ ਦਾ ਕਰੈਕਟਰ ਬਣਿਆ। ਸੋ ਇਹ ਕਰੈਕਟਰਾਂ ਦੀ ਵੀ ਲੋੜ ਹੁੰਦੀ ਆ ਕਹਿੰਦੇ ਉਕਸਾਉਣ ਵਾਲਿਆਂ ਦੀ, ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਪਰਮਾਨੰਦ ਨੇ ਆਪਦੇ ਬੱਚਿਆਂ ਨੂੰ ਵੀ ਨੀ ਉਕਸਾਇਆ, ਫਿਰ ਆਪਦੇ ਬੱਚਿਆਂ ਨੂੰ ਜਾਂ ਆਪਦੇ ਜੇ ਕੁੜਮ ਕਬੀਲੇ ਨੂੰ ਕਿਉਂ ਨੀ ਉਕਸਾਇਆ ਜੇ ਉਹ ਕਰੈਕਟਰ ਬਹੁਤ ਚੰਗਾ ਸੀ। ਸੋ ਇਸ ਕਰਕੇ ਪਰਮਾਨੰਦ ਵਾਲੇ ਕਰੈਕਟਰਾਂ ਨੂੰ ਵੀ ਲੋਕ ਚੰਗਾ ਕਹਿ ਦਿੰਦੇ ਆ ਜਦੋਂ ਆਪਦੀ ਉਹਨਾਂ ਨੂੰ ਲੋੜ ਹੁੰਦੀ ਹੈ, ਲੋੜ ਵੇਲੇ ਤਾਂ ਉਹਨੂੰ ਵੀ ਕਹਿਣਗੇ, ਹਾਲਾਂਕਿ ਉਹਨਾਂ ਨੂੰ ਪਤਾ ਦਿਲੋਂ ਵੀ ਉਹ ਕਰੈਕਟਰ ਗਲਤ ਸੀ, ਤੇ ਪਰ
ਉਹਨੂੰ ਜਸਟੀਫਾਈ ਕਰ ਉਹਨੂੰ ਜਸਟੀਫਾਈ ਕਰ ਰਹੇ ਸੀ। ਹਾਂਜੀ ਹਾਂਜੀ ਉਹਨੂੰ ਜਸਟੀਫਾਈ ਕਰ ਰਹੇ ਸੀ।
ਇਹੀ ਚੀਜ਼ ਇੱਥੇ ਆ, ਮੈਂ ਦੇਖ ਰਿਹਾ ਸੀ ਵੀ ਬਹੁਤ ਸਾਰੇ ਸੱਜਣ ਨਾ ਅੱਜ ਕੱਲ ਨਾਸਤਿਕ ਆਸਤਿਕ ਦੀ ਲੜਾਈ ਦੇ ਵਿੱਚ ਚੱਲੇ ਹੋਏ ਆ, ਤੇ ਉਹਨਾਂ ਦੇ ਇੱਕੋ ਹੀ ਸੂਈ ਟੁਕੀ ਹੋਈ ਆ, ਹੁਣ ਦੱਸੋ ਗੁਰਦੁਆਰੇ, ਹੁਣ ਦੱਸੋ ਗੁਰਦੁਆਰਿਆਂ ਦੇ ਪੈਸੇ ਲਾਏ, ਹਸਪਤਾਲ ਕਿਉਂ ਨੀ ਖੋਲੇ, ਐਂ ਕਿਉਂ ਨੀ ਕੀਤਾ, ਉਹ ਕਿਉਂ ਨੀ ਕੀਤਾ, ਹੁਣ ਸਿੰਪਲ ਇੱਥੇ ਅਟਕੀ ਹੋਈ ਆ ਬੁੱਧੀਜੀਵੀਆਂ ਦੀ।
ਕਰਾਂਗੇ ਬੁੱਧੀਜੀਵੀਆਂ ਬਾਰੇ ਵੀ ਗੱਲ ਕਰਾਂਗੇ ਮਿੰਟੂ ਭਾਜੀ, ਪਰ ਪਹਿਲਾਂ ਸਾਡੇ ਸੱਜਣ ਮਿੱਤਰ ਬਹੁਤ ਪ੍ਰੋਗਰਾਮ ਜੁੜੇ ਨੇ ਉਹਨਾਂ ਦਾ ਆਪਾਂ ਸੁਨੇਹਾ ਲੈਣਾ। ਰਣਜੀਤ ਸਿੱਖੋ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਮੀਤ ਸਿੰਘ ਬਦਨੀ ਹਾਂਗਕਾਂਗ ਵਾਲੇ ਆਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਫਤਿਹ ਪ੍ਰਵਾਨ ਕਰੋ ਜੀ, ਤੁਹਾਡੀ ਯਾਦ ਬਹੁਤ ਰੜਕ ਰਹੀ ਸੀ, 6 ਹਫ਼ਤੇ ਮਸਾਂ ਲੰਘੇ ਨੇ ਜੀ, ਸ਼ੁਕਰਾਨਾ ਜੀ। ਯੋਗੀ ਕੁਮਾਰ ਤੁਸੀਂ ਅੰਕੜੇ ਭੇਜੇ ਨੇ ਜੀ, ਆਸਟ੍ਰੇਲੀਆ ਕੈਪੀਟਲ ਟੈਰੀਟਰੀ ਵਿੱਚ 31 ਕੇਸ ਹੋਏ ਨੇ, ਨਿਊ ਸਾਊਥ ਵੇਲਸ 1617, ਨਾਰਥਰਨ ਟੈਰੀਟਰੀ 14, ਕੁਈਨਜ਼ਲੈਂਡ 625, ਸਾਊਥ ਆਸਟ੍ਰੇਲੀਆ 287, ਤਸਮੇਨੀਆ 58, ਵਿਕਟੋਰੀਆ ਦੇ ਵਿੱਚ 685 ਤੇ ਵੈਸਟਰਨ ਆਸਟ੍ਰੇਲੀਆ 278, ਕੁੱਲ 3635 ਕੇਸ ਕਨਫਰਮ ਹੋਏ ਨੇ ਆਸਟ੍ਰੇਲੀਆ ਦੇ ਵਿੱਚ। ਸ਼ੁਕਰਾਨਾ ਜੀ। ਵਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਜੁੜੇ ਨੇ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਹਰਜਿੰਦਰ ਸਿੰਘ ਘੁੰਮਣ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੀ ਸਿੱਧੂ ਜੀ, ਜੰਮਣਾ ਮਰਨਾ ਵਾਧਾ ਘਾਟਾ ਖੁਸ਼ੀ ਕਮੀ ਹੈ, ਇਹ ਪਰਮਾਤਮਾ ਦੇ ਹੱਥ ਹੈ। ਪੰਜਾਬ ਨੇ ਪਹਿਲਾਂ ਸੰਤਾਪ ਭੋਗਿਆ ਜੀ 1919 ਚ, 1947 ਚ, 1978 ਚ, 1984 ਚ, ਤੇ ਪਰਮਾਤਮਾ ਹੁਣ ਇਹ ਸਮਾਂ ਵੀ ਲੰਘਾ ਜਾਵੇਗਾ। ਬਹੁਤ ਬਹੁਤ ਸ਼ੁਕਰਾਨਾ ਜੀ। ਗੁਰਿੰਦਰ ਸਿੰਘ ਸਾਡੇ ਨਾਲ ਸ਼ਾਮਲ ਹੋਏ ਨੇ, ਗੁਰਿੰਦਰ ਸਿੰਘ ਕਾਹਲੋਂ ਵਰਜੀਨੀਆ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਰਾਜਮਹਿੰਦਰ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਤੇ ਸਾਡੇ ਨਾਲ ਸੁਰਿੰਦਰ ਸਿੰਘ ਜੀ ਸ਼ਾਮਲ ਹੋਏ ਸੀ ਪ੍ਰੋਗਰਾਮ ਦੇ ਵਿੱਚ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਆਈ ਪ੍ਰੀਫਰ ਲੋਕਡਾਊਨ ਸੋ ਦੈਟ ਸਪਰੈਡ ਜਿਹੜੇ ਆ ਫੈਲਣ ਤੋਂ ਰੋਕ ਸਕਦਾ ਹੈ। ਬਹੁਤ ਬਹੁਤ ਸ਼ੁਕਰਾਨਾ। ਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਦੇ ਉਸ ਪਾਰ ਅਸੀਂ ਗੱਲਾਂ ਬਾਤਾਂ ਹੋਰ ਕਰਾਂਗੇ, ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਜਲੰਕਪੀਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923038।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hoyi hundi jide vich koi gal hove, gallan vichon gal da gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਮੈਂ ਤੇ ਮਿੰਟੂ ਬਰਾੜ ਜੀ ਪ੍ਰੋਗਰਾਮ ਚ ਸ਼ਾਮਲ ਨੇ ਔਰ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਆਪਣੇ ਮਿੰਟੂ ਭਾਜੀ ਗੁਰਿੰਦਰ ਸਿੰਘ ਵਰਜੇਨੀ ਵਾਲੇ ਕਹਿ ਰਹੇ ਨੇ ਕਿ ਅੱਜ ਕੱਲ ਅਮਰੀਕਾ ਸਭ ਤੋਂ ਉੱਤਮ ਹੈ। ਉੱਤਮ ਆਪੇ ਹੀ ਹੈ ਜੀ, ਇੰਨੇ 2 ਟ੍ਰਿਲੀਅਨ ਤੋਂ ਉੱਤੇ ਪੈਸਾ ਸੁੱਟਣਾ ਉਹਨਾਂ ਨੇ ਇਕਾਨਮੀ ਦੇ ਵਿੱਚ ਤੇ ਉਹ ਤਾਂ ਉੱਤਮ ਹੋਣਾ ਹੀ ਹੈ ਤੇ ਵੈਸੇ ਵੀ ਨੰਬਰ 1 ਇਨਫੈਕਸ਼ਨ ਰੇਟ ਚੱਲ ਰਿਹਾ ਉੱਥੇ। ਤੇ ਦੂਸਰੇ ਪਾਸੇ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਵੀ ਜੇ ਮੇਰੇ ਕਿਸੇ ਵੀ ਭੈਣ ਜਾਂ ਭਰਾ ਨੂੰ ਇਸ ਏਰੀਏ ਦੇ ਵਿੱਚ ਜ਼ਰੂਰਤ ਹੋਵੇ, ਰਾਸ਼ਨ ਦੀ ਜਾਂ ਕੋਈ ਮੈਡੀਸਨ ਦੀ ਜ਼ਰੂਰਤ ਹੋਵੇ ਜਾਂ ਕਿਸੇ ਨੂੰ ਟਿਫਨ ਦੀ ਜ਼ਰੂਰਤ ਹੋਵੇ ਤਾਂ 8 ਵਜੇ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਕਰਕੇ ਦੱਸ ਸਕਦੇ ਨੇ ਜੀ। ਤੇ ਕਹਿੰਦੇ ਵਾਅਦਾ ਹੈ ਕਿ ਕੋਈ ਵੀ ਫੋਟੋ ਫੂਟੋ ਵਗੈਰਾ ਨਹੀਂ ਪਾਵਾਂਗੇ ਅਸੀਂ। ਸੋ ਉਹਨਾਂ ਨੇ ਨੰਬਰ ਦਿੱਤੇ ਆ, ਮੈਂ ਲਾਈਵ ਬਲੌਗ ਤੇ ਸਾਰਾ ਮੈਸੇਜ ਸ਼ੇਅਰ ਕਰ ਦਿੰਦਾ। ਸੋ ਅਗਰ ਸਿਡਨੀ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਉਹ ਕਰ ਸਕਦੇ। ਵੈਸੇ ਸਿਡਨੀ ਦੀ ਆਪਾਂ ਗੱਲ ਕਰੀਏ ਤਾਂ ਗੁਰਦੁਆਰਾ ਗਲੈਨਵੁੱਡ ਸਾਹਿਬ ਵਿੱਚ ਟਿਫਨ ਸਰਵਿਸ ਸ਼ੁਰੂ ਹੈ। ਅਗਰ ਕਿਸੇ ਨੂੰ ਘਰੇ ਡਿਲੀਵਰੀ ਚਾਹੀਦੀ ਹੈ ਤਾਂ ਉਹ ਦੱਸ ਸਕਦਾ 6 ਤੋਂ 8 ਸ਼ਾਮ ਤੱਕ ਜੀ ਆਪਣਾ ਉਹ ਖਾਣਾ ਗੁਰਦੁਆਰੇ ਤੋਂ ਜਾ ਕੇ ਚੱਕ ਸਕਦਾ ਲੰਗਰ। ਅਗਰ ਕਿਸੇ ਨੂੰ ਘਰ ਚਾਹੀਦਾ ਤਾਂ 2 ਵਜੇ ਤੋਂ ਪਹਿਲਾਂ ਫੋਨ ਕਰਕੇ ਉਹ ਆਪਣਾ ਨੰਬਰ ਲਿਖਾ ਦੇਵੇ, ਐਡਰੈਸ ਲਿਖਾ ਦੇਵੇ ਤੇ ਕਹਿੰਦੇ ਵੀ ਉਹਦੇ ਘਰੇ ਵੀ ਅੱਪੜਦਾ ਹੋ ਸਕਦਾ। ਸੋ ਮਿੰਟੂ ਜੀ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਕਮਿਊਨਿਟੀ ਨੂੰ ਸਾਡੇ ਗੁਰੂ ਘਰਾਂ ਵੱਲੋਂ, ਸਾਡੇ ਸੱਜਣਾ ਮਿੱਤਰਾਂ ਵੱਲੋਂ, ਤੇ ਵਧੀਆ ਗੱਲ ਹੈ। ਤੇ ਹੋਰ ਵੀ ਮੇਰਾ ਖਿਆਲ ਹੈ ਤੁਹਾਡੇ ਐਡਲੇਡ ਦੀ ਕੀ ਰਿਪੋਰਟ ਹੈ?
ਪਰ ਕਿਤੇ ਨਾ ਕਿਤੇ ਹਜੇ ਨਾ ਸਾਊਥ ਆਸਟ੍ਰੇਲੀਆ ਨੇ $1 ਬਿਲੀਅਨ ਦੀ ਹੈਲਪ ਡਿਕਲੇਅਰ ਕਰਤੀ ਆ ਹੋਰ ਨਿੱਕੀਆਂ ਨਿੱਕੀਆਂ ਚੀਜ਼ਾਂ ਅਨਾਊਂਸਮੈਂਟਾਂ ਹੋ ਰਹੀਆਂ ਬਹੁਤ ਜ਼ਿਆਦਾ ਤੇ ਪਰ ਅਸਲ ਉਵੇਂ ਕੰਟਰੋਲ ਨਹੀਂ ਹੋ ਰਿਹਾ ਤੇ ਜਿਹੜੀ ਲੋਕਾਂ ਨੂੰ ਉਮੀਦ ਆ ਜਿਹੜੀਆਂ ਗੱਲਾਂ ਅਸੀਂ ਕਰੇ ਸੋਚੀ ਜਾਂਦੇ ਵੀ ਸਾਨੂੰ ਹੁਣ $1,000 ਮਿਲ ਜੂ ਇੱਦਾਂ ਹੋਜੂ ਵੋ ਹੋਜੂ ਮੈਂ ਉਸ ਬਾਰੇ ਚ ਕੱਲ ਵੀ ਕਹਿ ਚੁੱਕਿਆ ਤੇ ਅੱਜ ਵੀ ਕਹਿਣਾ ਵੀ ਜਿਹੜੀਆਂ ਨਾ ਇਹ ਸਾਨੂੰ ਕੁਝ ਕੁ ਗੱਲਾਂ ਲੱਗਦੀਆਂ ਹੁੰਦੀਆਂ ਵੀ ਅਸੀਂ ਬੜੇ ਗਹਿਰੇ ਆ ਜੜਾਂ ਸਾਡੀਆਂ ਜਾਂ ਬੰਦਾ ਬੜਾ ਤਾਕਤਵਰ ਆ ਬੰਦਾ ਤਾਕਤਵਰ ਨਹੀਂ ਹੁੰਦਾ ਗਾ ਉਹਦੇ ਰੁਤਬੇ ਅਹੁਦੇ ਤਾਕਤਵਰ ਹੁੰਦੇ ਜਾਂ ਇਰਾਦੇ ਤਾਕਤਵਰ ਹੁੰਦੇ ਸਿੰਪਲ ਜੀ ਗੱਲ ਆ ਤੇ ਇਹ ਬੰਦਾ ਤਾਕਤਵਰ ਦੀ ਤਾਂ ਹੁਣ ਆਪਾਂ ਨੂੰ ਰਿਪੋਰਟ ਆਈ ਜਾਂਦੀ ਹੈ ਸਾਹਮਣੇ ਵੀ ਸਾਡੀਆਂ ਜੜਾਂ ਜਮਾਂ ਉੱਤੇ ਆ ਜੇ ਅਮਰੀਕਾ ਦੇ ਰਾਸ਼ਟਰਪਤੀ ਦਾ ਖੁਦ ਮੰਨਣਾ ਵੀ ਜੇ 3 ਮਹੀਨੇ ਇੱਦਾਂ ਚੱਲ ਗਿਆ ਤੇ ਅਸੀਂ ਸਾਡੀ ਇਕਾਨਮੀ ਤਹਿਸ-ਨਹਿਸ ਹੋ ਜੂ ਜੀ ਤਹਿਸ-ਨਹਿਸ ਹੋ ਗਈ ਇਕਾਨਮੀ ਤਾਂ ਕੀ ਹੋਊਗਾ ਲੁੱਟਾਂ ਖੋਹਾਂ ਜਿਹੜੇ ਲੋਕਾਂ ਨੇ ਘਰ ਭਰ ਰੱਖਿਆ ਸਮਾਨ ਲਿਜਾ ਲਿਜਾ ਕੇ ਤੇ ਉਹਨੂੰ ਕਹਿਣਗੇ ਲੋਕ ਭੁੱਖੇ ਚਾਹੇ ਹੋਰ ਕੀ ਕਰਨਗੇ ਜਦੋਂ ਕੋਈ ਚੀਜ਼ ਹੀ ਨੀ ਕਿਸੇ ਪਾਸੇ ਮਿਲੀ ਤਾਂ ਅਖੀਰ ਚ ਜ਼ੋਰਾਵਰ ਫੇਰ ਪਤਾ ਲੱਗੂ ਕਿਹੜਾ ਬੰਦਾ ਜ਼ੋਰਾਵਰ ਸੀ ਰਾਸ਼ਟਰਪਤੀ ਟਰੰਪ ਜ਼ੋਰਾਵਰ ਸੀ ਜਾਂ ਸਾਡੇ ਪਿੰਡ ਵਾਲਾ ਮਿੱਠੂ ਭਲਵਾਨ ਜ਼ੋਰਾਵਰ ਸੀ ਕਿਉਂਕਿ ਅਖੀਰ ਤੱਕ ਉਹ ਬੰਦਾ ਜਿਉਂਦਾ ਰੂਹ ਆ ਜਿਹੜਾ ਦੂਜਿਆਂ ਨੂੰ ਮਾਰ ਮਾਰ ਕੇ ਖਾ ਜੂਗਾ ਜਾਂ ਭਾਈ ਮਾਰ ਮਾਰ ਕੇ ਉਹਨਾਂ ਤੋਂ ਖੋਲ ਕੇ ਖਾ ਲੂਗਾ ਠੀਕ ਹੈ ਨਾ ਤਾਕਤ ਉਹ ਤਾਕਤ ਵਾਲੇ ਪਾਸੇ ਜਾ ਰਹੀ ਹੈ ਜਿਹੜੀ ਇਸ ਟਾਈਮ ਦੁਨੀਆ ਸੋ ਸਾਨੂੰ ਪਹਿਲੀ ਗੱਲ ਤਾਂ ਅਰਦਾਸ ਇਹ ਕਰਨੀ ਚਾਹੀਦੀ ਹੈ ਵੀ ਏਡੇ ਬੁਰੇ ਦੌਰ ਚ ਨਾ ਜਾਈਏ ਇੱਥੇ ਤੱਕ ਨਾ ਪਹੁੰਚੀਏ ਦੂਜੀ ਗੱਲ ਇਹ ਹੈ ਵੀ ਜਿਹੜੀਆਂ ਚਾ ਮਨਾ ਰਹੇ ਹੈ ਸਰਕਾਰਾਂ ਸਰਕੂਰਾਂ ਦਾ 3 ਮਹੀਨੇ ਵੱਧ ਤੋਂ ਵੱਧ ਮਾਰ ਆ 3 ਮਹੀਨਿਆਂ ਬਾਅਦ ਕੱਖ ਨੀ ਹੈ ਤੀਜੀ ਜਿਹੜੀ ਮੈਂ ਦੱਸ ਰਿਹਾ ਸੀਗਾ ਗੱਲ ਉਹ ਇਹ ਆ ਵੀ ਜਿਹੜਾ ਇੱਕ ਨਾ ਜੜਾਂ ਉੱਤੇ ਹੋਣ ਦਾ ਜਿਹੜਾ ਕਾਰਨ ਜਾਂ ਜੜਾਂ ਡੂੰਘੀਆਂ ਅਸੀਂ ਗੱਲ ਕੀਤੀ ਆ ਜਿਹੜਾ ਇੱਕ ਆਮ ਬੰਦਾ ਸੀ ਹੁਣ ਆਪਣੇ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਆਮ ਬੰਦਾ ਸੀਰੀ ਸਾਂਝੀ ਤਾਂ ਉਹ ਵੀ ਸਭ ਤੋਂ ਪਹਿਲਾਂ ਇੱਕ ਸਾਲ ਦੇ ਦਾਣੇ ਰੱਖਦਾ ਸੀ ਘਰੇ ਜਦੋਂ ਕਿਤੇ ਵੀ ਨਵੇਂ ਸੀਰ ਤੇ ਰਲਦਾ ਤਾਂ ਉਹਦੀ ਇਹ ਹੁੰਦੀ ਵੀ ਮੇਰੀ ਬੁਖਾਰੀ ਚ ਬੱਚਿਆਂ ਲਈ 1 ਸਾਲ ਦੇ ਦਾਣੇ ਦਾਲਾਂ ਇਹ ਚੀਜ਼ਾਂ ਤਾਂ ਹੋਣ ਤਾਂ ਕਿ ਮੇਰਾ ਕੁਛ ਤਾਂ 1 ਸਾਲ ਰਾਸ਼ਨ ਚੱਲੇ ਪਰ ਅੱਜ ਇਹ ਪੱਛਮੀ ਮੁਲਕਾਂ ਦੇ ਵਿੱਚ ਤਾਂ ਇਹ ਹਾਲ ਆ ਵੀ ਉਹਨਾਂ ਕੋਲੇ ਤਾਂ ਲੰਚ ਲਈ ਚੀਜ਼ ਨੀ ਹੁੰਦੀ ਘਰੇ ਲੰਚ ਜਾ ਕੇ ਉਹਨਾਂ ਨੇ ਬਰਗਰ ਫੜਨਾ ਹੁੰਦਾ ਡਿਨਰ ਲਈ ਉਹਨਾਂ ਨੇ ਪੀਜ਼ਾ ਫੜਨਾ ਹੁੰਦਾ ਉਹ ਵੀ ਬਾਹਰੋਂ ਜਾ ਕੇ ਘਰੇ ਤਾਂ 3 ਦਿਨਾਂ ਦਾ ਫੂਡ ਨੀ ਹੁੰਦਾ 3 ਦਿਨ ਦਾ ਵੀ ਜੇ ਸਾਰਾ ਕੁਛ ਕੱਚਾ ਵੀ ਖਾਣਾ ਪੈ ਗਿਆ ਨਾ ਤੇ 3 ਦਿਨਾਂ ਦਾ ਫੂਡ ਨੀ ਹੁੰਦਾ ਸੋ ਇਹ ਇਹ ਚੀਜ਼ਾਂ ਨਾ ਬਹੁਤ ਕਿਤੇ ਨਾ ਕਿਤੇ ਚੀਜ਼ਾਂ ਸੋਚਣ ਵਾਲੀਆਂ ਤੇ ਇਹ ਬਹੁਤ ਉਤਲੇ ਤਰਦੇ ਤਰਦੇ ਲੋਕ ਆ ਦਿਖਾਵੇ ਦੇ ਲੋਕ ਆ ਸਾਰਾ ਕੁਛ ਜਿਹੜਾ ਅਸੀਂ ਦੇਖਦੇ ਹਾਂ ਜਿਹੜੀ ਅਸੀਂ ਆਮ ਗੱਲ ਸੁਣਾਉਣੇ ਆ ਵੀ ਫਰਾਈਡੇ ਨੂੰ ਇਹਨਾਂ ਕੋਲੇ ਪੈਸੇ ਹੁੰਦੇ ਆ ਤੇ ਮੰਡੇ ਨੂੰ ਮੁੱਕ ਜਾਂਦੇ ਆ ਇਹ ਇਹ ਗੱਲਾਂ ਸੁਣਾਉਣ ਚ ਤੇ ਹੱਸਣ ਖੇਡਣ ਚ ਚੰਗੀਆਂ ਲੱਗਦੀਆਂ ਸੀ ਪਰ ਗਹਿਰਾਈ ਨਾਲ ਜੋ ਤੁਸੀਂ ਸੋਚੋਗੇ ਨਾ ਉਦੋਂ ਪਤਾ ਲੱਗਦਾ ਵੀ ਉਹਦੇ ਨਤੀਜੇ ਇਹੋ ਜਿਹੇ ਮਾੜੇ ਟਾਈਮ ਚ ਆਉਂਦੇ ਆ ਜਿਵੇਂ ਦੱਸਿਆ ਜਾਂਦਾ ਵੀ ਰਾਜਸਥਾਨ ਦੀ ਇੱਕ ਔਰਤ ਆ ਜਿਹੜੀ ਇੱਕ ਗੜਬੀ ਨਾਲ ਵੀ ਸਾਰਾ ਟੱਬਰ ਪਾਲ ਲੈਂਦੀ ਆ ਪਾਣੀ ਦੇ ਨਾਲ ਤੇ ਜਿੱਥੇ ਜਿੱਥੇ ਭਾਈ ਪਾਣੀ ਦੀਆਂ ਲਹਿਰਾਂ ਪਹਿਰਾਂ ਉਹਨਾਂ ਨੂੰ ਚਾਹੇ ਨਦੀ ਵਗਾ ਦੇ ਉਹਨਾਂ ਤੋਂ ਵੀ ਨਹੀਂ ਫਰਨਾ ਸੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਬਾਰੇ ਵੀ ਸੋਚਣਾ ਪੈਣਾ ਵੀ ਅਸੀਂ ਹੁਣੇ ਸੰਭਲ ਕੇ ਇਹ ਉਸ ਢੰਗ ਨਾਲ ਆਪਦੀ ਇਕਾਨਮੀ ਨੂੰ ਸਹਾਇਤਾ ਕਰੀਏ ਬਚਾਈਏ ਵੀ ਨਾਲ ਨਾਲ ਜਿਹੜੀ ਬਿਮਾਰੀ ਤੋਂ ਵੀ ਬਚਣ ਵਾਸਤੇ ਕੰਮ ਕਰੀਏ ਸਾਰਾ ਕੁਛ ਹੀ ਰਲਾ ਮਿਲਾ ਕੇ ਤੇ ਇਕੱਠੇ ਹੋ ਕੇ ਇਸ ਦਿੱਕਤ ਨੂੰ ਨਿਕਲਿਆ ਜਾਊਗਾ
ਜੀ ਬਿਲਕੁਲ ਆਪਾਂ ਗੱਲਾਂ ਬਾਤਾਂ ਕਰਦੇ ਰਵਾਂਗੇ ਗੁਰਿੰਦਰ ਭੰਗਲ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜੀ ਆਇਆਂ ਨੂੰ ਜੀ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਸ਼ਾਮਲ ਨੇ ਸਾਡੇ ਅੰਕਲ ਸੁਰਿੰਦਰਪਾਲ ਸਿੰਘ ਕਟਕੜ ਵੀ ਪ੍ਰੋਗਰਾਮ ਚ ਆ ਗਏ ਨੇ ਬਲਗੁਲਗੇ ਤੋਂ ਹੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੁਖਦੀਪ ਸਿੰਘ ਮਿੱਠਾ ਜੀ ਕ੍ਰੇਨਬੋਰਨ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਰਿੰਦਰ ਰਾਠੌਰ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਸੋ ਮਿੰਟੂ ਜੀ ਆਪਣੇ ਕੋਲ 15-20 ਮਿੰਟ ਨੇ ਫਿਰ ਆਪਾਂ ਜਨਜੀਤ ਹੋਣਾ ਨੂੰ ਵੀ ਲੈਣਾ ਆ ਗਰੇਵਾਲ ਬ੍ਰਦਰਸ ਨੂੰ ਤੇ ਕੁਛ ਦੁਕਾਨਾਂ ਵਾਲਿਆਂ ਨੇ ਵੀ ਖੱਜਲ ਖੁਆਰੀ ਕੀਤੀ ਆ ਉਹਦੀ ਵੀ ਕੱਲ ਸਾਨੂੰ ਮੈਨੂੰ ਬ੍ਰਿਸਬਨ ਤੋਂ ਇੱਕ ਸੱਜਣ ਦਾ ਫੋਨ ਆਇਆ ਸੀ ਉਹਨਾਂ ਬਾਰੇ ਵੀ ਗੱਲ ਕਰੀ ਉਹ ਵੀ ਆਪਾਂ ਇਸੇ ਕਰਕੇ ਉਹਨਾਂ ਨੂੰ ਲੈ ਕੇ ਆ ਰਹੇ ਆ ਪਰ ਜਿਹੜੀ ਜ਼ਿਆਦਾ ਖੱਜਲ ਖੁਆਰੀ ਹੋ ਰਹੀ ਆ ਕਿ ਸਾਰੀ ਦੁਨੀਆ ਜਿਹੜੀ ਆ ਉਹ ਆਪਣੇ ਆਪਣੇ ਕਾਰਜ ਲੱਗੀ ਹੋਈ ਆ ਇਸ ਨੂੰ ਟੈਕਲ ਕਰਨ ਦੇ ਲਈ ਚਲੋ ਆਪਾਂ ਕਹਿੰਦੇ ਹਾਂ ਕਿ ਸਰਕਾਰਾਂ ਜਿਹੜੀਆਂ ਉਹ ਆਪਣਾ ਕੰਮ ਕਰ ਰਹੀਆਂ ਰਾਤ ਬਰਾਤੇ ਮੀਟਿੰਗਾਂ ਕਰ ਰਹੀਆਂ ਪੈਸੇ ਦਾ ਇੰਤਜ਼ਾਮ ਕਰ ਰਹੀਆਂ ਸਿਸਟਮ ਨੂੰ ਵਾਚ ਰਹੀਆਂ ਦੇਖ ਰਹੀਆਂ ਡਾਕਟਰ ਜਿਹੜੇ ਨੇ ਆਪਣਾ ਕਾਰਜ ਕਰ ਰਹੇ ਨੇ ਰਿਸਰਚਰ ਜਿਹੜੇ ਨੇ ਵਿਗਿਆਨੀ ਹੈ ਉਹ ਟੀਕਾ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਸਾਰਾ ਕੁਛ ਉਹ ਕੰਮ ਕਰ ਰਹੇ ਨੇ ਤੇ ਜਿਹੜੇ ਸਾਡੇ ਵਰਗੇ ਲੋਕ ਨੇ ਤੁਹਾਡੇ ਵਰਗੇ ਲੋਕ ਹੈ ਤੇ ਅਸੀਂ ਤਾਂ ਚਲੋ ਆਪਾਂ ਉਹਨਾਂ ਦੇ ਨਾਲ ਸਹਿਮਤ ਹੋ ਸਕਦੇ ਹਾਂ ਜਿੱਦਾਂ ਕਹਿੰਦੇ ਆਪਾਂ ਉਹ ਮੰਨਦੇ ਹਾਂ ਪਰ ਇੱਕ ਇਹ ਆ ਵੀ ਆਪਾਂ ਚਲੋ ਜਿਹਦਾ ਕੋਈ ਪੈਟਰੋਲ ਨਹੀਂ ਲੱਗਦਾ ਜਿਹਨੂੰ ਕੋਈ ਪੈਸੇ ਨਹੀਂ ਲੱਗਦੇ ਆਪਾਂ ਅਰਦਾਸ ਕਰ ਸਕਦੇ ਹਾਂ ਅਰਦਾਸ ਕਰਨ ਨੂੰ ਕੋਈ ਵੀ ਪੈਸਾ ਨਹੀਂ ਲੱਗਦਾ ਕੋਈ ਵੀ ਤੁਹਾਨੂੰ ਸਰਮਾਇਆ ਨਹੀਂ ਲੱਗਦਾ ਇੱਕ ਬੈਠ ਕੇ ਅਸੀਂ ਸਰਬੱਤ ਦਾ ਭਲਾ ਮੰਗ ਸਕਦੇ ਹਾਂ ਹਨਾ ਇਹ ਵੀ ਚਲੋ ਕਈਆਂ ਨੂੰ ਸੁਖਦ ਲੱਗਦਾ ਹੋਊਗਾ ਕਿ ਤਸੱਲੀ ਹੋ ਜਾਂਦੀ ਆ ਪਰ ਕਈ ਬੁੱਧੀਜੀਵੀ ਆ ਜਿਹੜੇ ਇਸ ਸਿਚੁਏਸ਼ਨ ਦਾ ਘਨਾਉਣਾ ਫਾਇਦਾ ਉਠਾਉਂਦੇ ਹੋਏ ਉਹ ਲੋਕਾਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਨੇ। ਉਹ ਆਪਸ ਦੇ ਵਿੱਚ ਸਿੰਘ ਪਸਾਉਣ ਦੀ ਕੋਸ਼ਿਸ਼ ਕਰੀ ਜਾਂਦੇ ਆ, ਸਰਕਾਰਾਂ ਕਦੇ ਕਿਸੇ ਸਰਕਾਰ ਤੇ ਦੋਸ਼ ਲੱਗ ਜਾਂਦਾ, ਕਦੇ ਕਿਸੇ ਤੇ ਦੋਸ਼ ਲਾ ਰਹੇ ਨੇ, ਕਦੇ ਵਿਗਿਆਨ ਤੇ ਧਰਮ ਨੂੰ ਪੜਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਨੇ, ਕਦੇ ਕਿਸੇ ਦੇ ਜਾ ਕੇ ਮਤਲਬ ਉਹਨਾਂ ਨੂੰ ਦੁਖੀ ਕਰੀ ਜਾ ਰਹੇ। ਤੁਹਾਡਾ ਕੀ ਖਿਆਲ ਹੈ ਸਾਰੇ ਵਰਤਾਰੇ ਬਾਰੇ, ਉਹਨਾਂ ਲੋਕਾਂ ਦਾ ਜਿਹੜੇ ਮਤਲਬ ਇਸ ਸਮੇਂ ਦੇ ਵਿੱਚ ਟਰਬਲ ਕਰ ਰਹੇ ਨੇ, ਉਹਨਾਂ ਦਾ ਕੋਈ ਸਾਰਥਕ ਯੋਗਦਾਨ ਹੈ ਹੀ ਨਹੀਂ?
ਬਸ ਦੁੱਖ ਤਾਂ ਇਸ ਗੱਲ ਦਾ ਹੀ ਹੈ ਨਾ ਵੀ ਜੇ ਤਾਂ ਬੰਦਾ ਕੋਈ ਯੋਗਦਾਨ ਪਾਉਂਦਾ ਤੇ ਆਪਦੇ ਆਪ ਨੂੰ ਬਿਜ਼ੀ ਕਰ ਲੈਂਦਾ ਕਿਸੇ ਚੰਗੇ ਕਾਰਜ, ਫਿਰ ਤਾਂ ਉਹਦੇ ਕੋਲ ਇਹੋ ਜਿਹੀਆਂ ਚੀਜ਼ਾਂ ਹੈ ਹੀ ਨੀ ਕਿੰਤੂ ਪਰੰਤੂ ਕਰਨ ਦੀਆਂ। ਕਿੰਤੂ ਪਰੰਤੂ ਕੌਣ ਕਰਦਾ? ਜਿਹੜਾ ਬੰਦਾ ਕਿੰਤੂ ਪਰੰਤੂ ਜਿਹੜਾ ਕਰਦਾ ਆਪ ਕੁਛ ਕਰਨਾ ਨੀ। ਉਹ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਐਗਜੈਕਟ ਲਾਈਨਾਂ ਤਾਂ ਤੁਸੀਂ ਬੋਲਦੇ ਹੋ, ਪਰ ਮੈਂ ਉਹਨਾਂ ਦਾ ਦੱਸ ਦਿੰਦਾ ਵੀ ਜਿਹੜੀ ਸਿੰਪਲ ਬਾਣੀ ਚ ਉਹਨਾਂ ਨੇ ਲਿਖਿਆ ਹੋਇਆ ਵੀ ਕਹਿੰਦੇ ਤਹਿ ਨਿੰਦੇ ਜਿਤ ਜਿਤ ਗੰਗਾ ਆਇਆ ਨੀ, ਆਪ ਨਾ ਦੇ ਚੁਰੂ ਭਰ ਪਾਣੀ ਤਹਿ ਨਿੰਦੇ ਜਿਤ ਗੰਗਾ ਆਇਆ ਨੀ। ਉਹਨੂੰ ਉਸ ਉਹੀ ਬਾਣੀ ਵਾਲੀ ਗੱਲ ਆ ਵੀ ਉਹ ਨਿੰਦਦੇ ਉਹਨਾਂ ਨੂੰ ਜਿਹਨਾਂ ਨੇ ਗੰਗਾ ਵਹਾਤੀਆਂ ਤੇ ਆਪ ਨੇ ਕਿਤੇ ਚੂਲੀ ਪਾਣੀ ਦੀ ਨੀ ਕਿਸੇ ਨੂੰ ਦਿੱਤੀ। ਸੋ ਉਹਨਾਂ ਲੋਕਾਂ ਨੂੰ ਸਾਨੂੰ ਸਮਝਾਉਣਾ ਪੈਣਾ, ਉਹਨਾਂ ਲੋਕਾਂ ਨੂੰ ਸਾਨੂੰ ਨਾ ਹੁਣ ਮੈਂ ਦੇਖ ਲਿਆ ਵੀ ਜਿੰਨਾ ਅਸੀਂ ਚੁੱਪ ਕਰੀ ਜਾਂਦੇ ਆ, ਚੁੱਪ ਕਰਕੇ ਪਿੱਛੇ ਹਟੀ ਜਾਂਦੇ ਆ, ਉਹ ਲੋਕ ਸਿਰੇ ਚੜੇ ਜਾਂਦੇ ਆ। ਉਹਨਾਂ ਨੂੰ ਐਂ ਲੱਗਦਾ ਵੀ ਸਾਡੀ ਬੁੱਧੀਜੀਵੀ ਤਾਂ ਚੱਲ ਗਈ, ਉਹ ਬੁੱਧੀਜੀਵੀ ਰੱਜ ਰੱਜ ਬੁੱਧੀਜੀਵੀ ਬਣੋ, ਰੱਜ ਰੱਜ ਵਿਗਿਆਨੀ ਬਣੋ, ਤੁਹਾਨੂੰ ਕੋਈ ਨੀ ਰੋਕਦਾ, ਜੀਓ ਔਰ ਜਿਹਨੇ ਜੋ ਉਹਦੀ ਪਾਲਿਸੀ ਰੱਖੋ, ਧਰਮ ਨਿੱਜੀ ਮੁੱਦਾ, ਜੇ ਕਿਸੇ ਦੀ ਇੱਛਾ ਜੁਆਇਨ ਕਰੋ, ਨਹੀਂ ਇੱਛਾ ਨਾ ਕਰੋ, ਕੋਈ ਕਿਸੇ ਤੇ ਪ੍ਰੈਸ਼ਰ ਨੀ ਪਾਉਂਦਾ, ਕੋਈ ਗਲਤ ਕੰਮ ਅਸੀਂ ਜੇ ਜਿਹੜੇ ਲੋਕਾਂ ਨੂੰ ਉਹ ਨਿੰਦੇ ਆ ਉਹਨਾਂ ਨੂੰ ਤਾਂ ਅਸੀਂ ਧਰਮੀ ਹੋ ਕੇ ਵੀ ਨਿੰਦੀ ਜਾਂਦੇ ਹਾਂ, ਜਿਹੜੇ ਡੇਰੇਬਾਦਾਂ ਨੂੰ, ਕੋਈ ਚੀਲੇ ਚਰਪਿਆਂ ਨੂੰ, ਤਬੀਜ ਧਾਗਿਆਂ ਨੂੰ, ਜਿਹਨਾਂ ਨੂੰ ਨਿੰਦਣਾ, ਜਿਹੜੇ ਗਲਤ ਰਾਹਾਂ ਚ ਪਾਉਂਦੇ ਆ, ਵਹਿਮ ਭਰਮ ਫੜਾਉਂਦੇ ਆ, ਉਹਨਾਂ ਨੂੰ ਤਾਂ ਅਸੀਂ ਧਰਮ ਚ ਰਹਿ ਕੇ ਵੀ ਨਿੰਦ ਸਕਦੇ ਆ ਨਾ, ਫਿਰ ਤੁਸੀਂ ਧਰਮ ਤੋਂ ਕਿਉਂ ਦੂਰ ਹੁੰਦੇ ਆ? ਫਿਰ ਦੂਜੀ ਗੱਲ, ਹਰ ਗੱਲ ਗੱਲ ਤੇ ਆ ਬਾਬੇ ਨਾਨਕ ਦੀ ਧਾਰਨ ਦਿੰਦੇ ਆ, ਐ ਬਾਬੇ ਨਾਨਕ ਦੀ ਹੋਂਦ ਨੂੰ ਮੰਨਦੇ ਆ, ਐ ਬਾਬੇ ਨਾਨਕ ਜੇ ਜਿਹਦੀ ਗੱਲ ਉਹੀ ਆ ਜਾਂਦੀ, ਫਿਰ ਇੱਕ ਦੀ ਹੋਂਦ ਨੂੰ ਮੰਨਦਾ ਤਾਂ ਉਹ ਮੰਨਦੇ ਨੀ ਹੈ ਵੀ ਇਹਨਾਂ ਲੋਕਾਂ ਦੀਆਂ ਨਾ ਇਹਨਾਂ ਲੋਕ ਇਹ ਲੋਕ ਅਸਲ ਚ ਨਾ ਭਟਕੇ ਹੋਏ ਆ, ਭਟਕੇ ਉਹਨਾਂ ਨੂੰ ਪਤਾ ਨੀ, ਉਹਨਾਂ ਨੂੰ ਦੋ ਕਿਤਾਬਾਂ ਪੜ੍ਹ ਕੇ ਬੁੱਧੀਜੀਵਤਾ ਦਾ ਗਿਆਨ ਹੋ ਗਿਆ, ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਕਿਹੜੀ ਬੁੱਧੀਜੀਵੀ ਹੋ ਗਏ, ਤੇ ਕਿਤਾਬਾਂ ਵੀ ਉਹਨਾਂ ਨੇ ਇੱਕ ਤਰਫੀਆਂ ਪੜ੍ਹੀਆਂ। ਇਹ ਵੀ ਇੱਕ ਗੱਲ ਆ, ਜੇ ਕਿਤਾਬਾਂ ਉਹਨਾਂ ਨੇ ਨਾ ਵਰਾਇਟੀ ਪੜ੍ਹੀ ਹੁੰਦੀ ਕਿਤਾਬਾਂ ਦੀ, ਤਾਂ ਫੇਰ ਉਹਨਾਂ ਨੂੰ ਪਤਾ ਲੱਗਦਾ ਵੀ ਸਮਾਜ ਸੇਵਾ ਕੀ ਹੁੰਦੀ ਆ, ਧਰਮ ਕੀ ਹੁੰਦਾ, ਕੌਮਨਿਜ਼ਮ ਕੀ ਹੁੰਦਾ। ਮੈਨੂੰ ਪਤਾ ਵੀ ਮੈਨੂੰ ਉਸਤਾਦ ਜਿਹੜੇ ਵੀ ਲੋਕਾਂ ਤੋਂ ਸਿੱਖਦੇ ਆ ਸੁਣਦੇ ਆ, ਉਹ ਸਾਰੇ ਇੱਕੋ ਗੱਲ ਕਹਿੰਦੇ ਆ ਵੀ ਭਾਈ ਜੇ ਤੁਸੀਂ ਪੜ੍ਹਨਾ ਨਾ ਆਪਦੇ ਦੁਸ਼ਮਣ ਨੂੰ ਵੀ ਪੜ੍ਹੋ, ਪਤਾ ਤਾਂ ਲੱਗੇ ਨਾ ਵੀ ਕਿੱਥੇ ਖੜਾ ਤੇ ਕਿੱਥੇ ਬੋਲਦਾ, ਤੁਹਾਨੂੰ ਪਤਾ ਤਾਂ ਲੱਗੇ। ਤੇ ਜੇ ਤੁਸੀਂ ਇਹੀ ਸੋਚੋ ਵੀ ਮੈਂ ਤਾਂ ਉਹਨੂੰ ਤਾਂ ਪੜ੍ਹਨਾ ਹੀ ਨਹੀਂ ਤਾਂ ਮੇਰਾ ਦੁਸ਼ਮਣ ਆ,
ਪੰਜਾਬ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਨਾ ਇੱਕ ਮੈਨੂੰ ਗੱਲ ਕਹੀ, ਚਲੋ ਉਹਨਾਂ ਨੂੰ ਪਤਾ ਮੈਂ ਧਾਰਮਿਕ ਬੰਦਾ ਆ, ਠੀਕ ਹੈ ਨਾ, ਤੇ ਉਹਨਾਂ ਨੇ ਨਾ ਮਤਲਬ ਗੱਲ ਇੱਦਾਂ ਕੀਤੀ ਵੀ ਆ ਦੇਖੋ ਜੀ ਜਿਹੜਾ ਨਾ ਧਰਮ ਹੈ ਇਹ ਫੀਮ ਹੈ, ਇਹਨੂੰ ਤਾਂ ਫੀਮ ਕਿਹਾ ਹੈ ਹਨਾ, ਤੇ ਮੈਂ ਉਹਨਾਂ ਨੂੰ ਉੱਥੇ ਰੋਕ ਕੇ ਕਹਿੰਦਾ, ਮੈਂ ਮੇਰੀ ਗੱਲ ਸੁਣੋ ਤੁਸੀਂ ਇੱਥੇ ਰੁਕ ਜਾਓ, ਠੀਕ ਹੈ, ਤੁਹਾਡੇ ਪ੍ਰਤੀ ਮੇਰੇ ਮਨ ਚ ਬਹੁਤ ਇੱਜ਼ਤ ਹੈ ਵੀ ਤੁਹਾਨੂੰ ਗਲਤ ਜਾਣਕਾਰੀ ਹੈ, ਮੈਂ ਤੁਹਾਨੂੰ ਇੰਨਾ ਦੱਸ ਦੇਣਾ ਚਾਹਾਂਗਾ ਕਿ ਜੇ ਨੂੰ ਤੁਸੀਂ ਕੋਟ ਕਰਨ ਜਾ ਰਹੇ ਨਾ ਕਾਰਲ ਮਾਰਕਸ ਨੇ ਵੀ ਕਿਹਾ ਸੀਗਾ ਵੀ ਧਰਮ ਫੀਮ ਹੈ, ਤੁਸੀਂ ਪੜ੍ਹੀ ਹੋਣੀ ਕਿਸੇ ਟਰਾਂਸਲੇਸ਼ਨ ਕਿਸੇ ਦੀ, ਇੱਕ ਤਰਫੀ ਲਿਖੀ ਉਹ ਕਿਤਾਬ ਇੱਕ ਐਂਗਲ ਤੋਂ, ਟਰਾਂਸਲੇਸ਼ਨ ਦੇ ਵਿੱਚ 90% 80% ਜਿਹੜਾ ਆ ਉਹ ਤੱਤ ਗਵਾਚ ਜਾਂਦਾ ਹੈ ਤੇ ਟਰਾਂਸਲੇਟਰ ਦੀ ਆਪਣੀ ਮਾਨਸਿਕਤਾ ਤੇ ਡਿਪੈਂਡ ਕਰਦਾ ਕਿ ਉਸ ਨੂੰ ਕਿਸ ਤਰ੍ਹਾਂ ਵਿਆਖਿਆ ਕਰਦਾ ਉਸ ਚੀਜ਼ ਦੀ, ਠੀਕ ਹੈ। ਮੈਂ ਕਿਹਾ ਸਤਿਕਾਰਯੋਗ ਜੀ ਮੈਂ ਕਾਰਲ ਮਾਰਕਸ ਦਾ ਓਰਿਜਿਨਲ ਪੜ੍ਹਿਆ ਹੋਇਆ ਆ, ਇਹ ਅਸਲ ਦੇ ਵਿੱਚ ਇੰਗਲਿਸ਼ ਚ ਵੀ ਨਹੀਂ ਸੀ ਲਿਖਿਆ, ਹੁਣ ਮੈਂ ਓਰਿਜਿਨਲ ਪੜ੍ਹ ਕੇ ਉਹਦਾ ਓਰਿਜਿਨਲ ਸਾਰੇ ਦੇਖੇ ਹੋਏ ਨੇ, ਕਈ ਕਈ ਤਰਜਮੇ ਪੜ੍ਹੇ ਹੋਏ ਨੇ, ਔਰ ਤੁਸੀਂ ਉਹ ਟਰਾਂਸਲੇਸ਼ਨ ਜਿਹੜੀ ਤੁਸੀਂ ਮੈਨੂੰ ਸੁਣਾਉਣ ਲੱਗੇ ਆ ਉਹ ਕਿਸੇ ਕੱਚ ਘਰੜ ਪੰਜਾਬੀ ਦੀ ਹੈਗੀ ਆ, ਉਹ ਲਾਈਨ ਇਸ ਤਰ੍ਹਾਂ ਲਿਖੀ ਹੋਇਆ ਕਿ ਜਿਹੜਾ ਧਰਮ ਹੈ ਉਹ ਕਿਰਤੀਆਂ ਲਈ ਫੀਮ ਦਾ ਕੰਮ ਕਰਦਾ ਆ, ਦੁਨੀਆਂ ਦੀ ਜਿਹੜੀ ਲੁੱਟ ਤੋਂ ਬਚਣ ਦੇ ਲਈ ਉਹ ਫਿਰ ਧਰਮ ਫੀਮ ਮੰਗਰ ਇੱਕ ਰਿਲੈਕਸੈਂਟ ਹੈ ਕਿਰਤੀਆਂ ਦੇ ਲਈ, ਉਹਨੂੰ ਪੋਜ਼ਿਟਿਵ ਤਰੀਕੇ ਨਾਲ ਲਿਖਿਆ ਆ, ਜਿੱਦਾਂ ਕਿਸੇ ਦੇ ਸੱਟ ਲੱਗ ਜਾਂਦੀ ਆ ਦੁੱਖ ਲੱਗ ਜਾਂਦਾ ਤਾਂ ਉੱਥੇ ਜਦੋਂ ਤੁਸੀਂ ਹੋਸਪਿਟਲ ਜਾਂਦੇ ਆ ਤਾਂ ਤੁਹਾਨੂੰ ਕੀ ਲਾਉਂਦੇ ਆ, ਉਹ ਤੁਹਾਨੂੰ ਓਪੀਏਟ ਦਿੰਦੇ ਆ, ਤੁਹਾਨੂੰ ਮੋਰਫੀਨ ਲਾਉਂਦੇ ਆ, ਮੋਰਫੀਨ ਕੀ ਆ ਫੀਮ ਹੈ, ਠੀਕ ਹੈ, ਉਹ ਤੁਹਾਨੂੰ ਫੀਮ ਲਾਉਂਦੇ ਆ ਤੁਹਾਡਾ ਦੁੱਖ ਰਿਲੈਕਸ ਕਰਨ ਨੂੰ, ਥੋੜਾ ਜਿਹਾ ਤੁਹਾਡੀ ਬੋਡੀ ਨੂੰ ਰਿਲੈਕਸ ਕਰਨ ਨੂੰ ਰਾਹਤ ਮਿਲਦੀ ਆ। ਸੋ ਜਿਹੜਾ ਧਰਮ ਵੀ ਆ ਉਹ ਤੁਹਾਡੇ ਜਿਹੜੇ ਆਮ ਕਿਰਤੀ ਆ ਨਾ ਹੱਡ ਭੰਨਦੇ ਆ ਅਸੀਂ ਰੋਜ਼, ਉਹ ਧਰਮ ਸਾਡੇ ਲਈ ਅਫੀਮ ਮੰਗਰ ਕੰਮ ਕਰਦਾ। ਇਹ ਇਸ ਸੰਦਰਭ ਦੇ ਵਿਚ ਉਹ ਲਾਈਨਾਂ ਲਿਖੀਆਂ ਹੋਈਆਂ ਕਾਰਲ ਮਾਰਕਸ ਨੇ। ਤੁਸੀਂ ਉਹਨੂੰ ਉਲਟ ਬਣਾ ਕੇ ਪੇਸ਼ ਕਰਕੇ ਧਰਮ ਦੇ ਉਲਟ ਵਰਤਣ ਦੀ ਕੋਸ਼ਿਸ਼ ਕਰ ਰਹੇ ਹੋ, ਮਤਲਬ ਟੋਟਲੀ ਉਲਟ ਕਰ। ਇਹੀ ਹੁਣ ਵਰਤਾਰਾ ਅੱਜ ਚੱਲ ਰਿਹਾ ਉਹਨਾਂ ਬੰਦਿਆਂ ਦਾ। ਮਤਲਬ ਜਦ ਤੱਕ ਤੁਸੀਂ ਕਹਿੰਦੇ ਵੀ ਉਹਨੂੰ ਚੁੱਪ ਨਹੀਂ ਕਰਾਉਂਦੇ, ਅਸੀਂ ਚੁੱਪ ਕਰ ਜੇ ਤਾਂ ਛੱਡੋ ਅਸੀਂ ਕੀ ਲੈਣਾ ਆ, ਪਰ ਉਹ ਇੱਦਾਂ ਸਮਝਦੇ ਵੀ ਅਸੀਂ ਜਿੱਤ ਗਏ, ਸਾਡੀ ਜਿਹੜੀ ਅਸੀਂ ਤਾਂ ਆਈਡੀਓਲੋਜੀ ਮਰੋੜ ਤੜੋ ਕੇ ਪੇਸ਼ ਕਰ ਦਿੱਤੀ ਮੂਹਰੇ ਅਗਲੇ ਦੇ, ਬਸ ਉਹ ਚੁੱਪ ਕਰ ਗਿਆ ਤੇ ਇਹਨੂੰ ਪਤਾ ਨਹੀਂ ਹੈਗਾ। ਪਰ ਮੈਨੂੰ
ਮੈਂ ਆਪਣੀ ਦੱਸਦਾ, ਮੈਂ ਨਿੱਜੀ ਤੌਰ ਤੇ ਬਹੁਤ ਘੱਟ ਇੱਥੇ ਬੋਲਦਾ ਹੁੰਦਾ ਇਹਨਾਂ ਇਹੋ ਜਿਹੀਆਂ ਪੋਸਟਾਂ ਤੇ, ਇਹੋ ਜਿਹੀਆਂ ਗੱਲਾਂ ਤੇ। ਮੇਰਾ ਉਹਦਾ ਕਾਰਨ ਸਿਰਫ ਇੰਨਾ ਕੁ ਹੁੰਦਾ ਵੀ ਉਹ ਮੂਰਖ ਨਾਲ ਨਾ ਦੂਜੀ ਵਾਲੀ ਗੱਲ ਹੁੰਦੀ ਆ, ਪਰ ਕਿਤੇ ਨਾ ਕਿਤੇ ਮੇਰੇ ਦੇ ਅੰਦਰੋਂ ਇਹ ਵਾਲ ਹੁੰਦਾ ਵੀ ਭਾਈ ਨਹੀਂ ਇਹ ਗਲਤ ਹੋ ਰਿਹਾ ਤੇ ਮੈਨੂੰ ਕੁਛ ਨਾ ਕੁਛ ਬੋਲਣਾ ਚਾਹੀਦਾ, ਮੈਨੂੰ ਕਹਿਣਾ ਚਾਹੀਦਾ। ਪਰ ਜਦੋਂ ਮੈਂ ਦੇਖਦਾ ਵੀ ਉਹ ਨਾ ਕੀ ਕਰਦੇ ਆ, ਉਹਨਾਂ ਨੇ ਇੱਕ ਬੜਾ ਤਰੀਕਾ ਲੱਭਿਆ ਹੋਇਆ, ਕੋਈ ਨਾ ਕੋਈ ਗੂਗਲ ਕਰਕੇ ਕੋਡ ਲੱਭਦੇ ਆ ਭਾਰੀ ਜੀ, ਤੇ ਉਹ ਕੋਡ ਨੂੰ ਵੀ ਤੋੜਦੇ ਆ, ਉਹਨੂੰ ਵੀ ਤੋੜਦੇ ਆ, ਉਹਦੇ ਵਿੱਚ ਆਪਦੇ ਸ਼ਬਦ ਭਰ ਕੇ ਦੋ ਚਾਰ ਤੇ ਉਹਨੂੰ ਕਰ ਦਿੰਦੇ ਆ। ਤੇ ਮੇਰੇ ਵਰਗਾ ਕੀ ਕਰਦਾ ਜਦੋਂ ਵੱਡਾ ਨਾਂ ਆ ਜਾਂਦਾ ਵਿੱਚ, ਕਿਸੇ ਵੱਡੇ ਰਾਈਟਰ ਦਾ ਆ ਜਾਂਦਾ, ਬ੍ਰੈਂਡਨ ਸ਼ਾਹ ਆ ਗਿਆ ਜੀ, ਫਲਾਨੇ ਦਾ ਆ ਗਿਆ, ਤੇ ਮੇਰੇ ਵਰਗਾ ਪਹਿਲਾਂ ਹੀ ਮੂੰਹ ਤੋਂ ਪਾਣੀ ਪਾਣੀ, ਅਬਰਾਹਮ ਲਿੰਕਨ ਦਾ ਨਾਂ ਆ ਗਿਆ ਜੀ, ਤਾਂ ਮੇਰੇ ਵਰਗਾ ਪਾਣੀ ਪਾਣੀ ਹੋ ਜਾਂਦਾ। ਜਿਹੜਾ ਬੰਦਾ ਯਾਰ ਦੇਸ਼ ਦਾ ਰਾਸ਼ਟਰਪਤੀ ਬਣਿਆ ਤੇ ਉਹ ਬੰਦੇ ਨੇ ਜ਼ਮੀਨ ਟੁੱਟ ਕੇ ਪਾਇਆ, ਉਹਨੇ ਜੇ ਗੱਲ ਲਿਖੀ ਆ ਤਾਂ ਭਾਈ ਫਿਰ ਚੱਲ ਆਪਾਂ ਨਾ ਵਿਰੋਧਤਾ ਕਰੀਏ, ਆਪਾਂ ਚੁੱਪੀ ਕਰ ਲਈਏ, ਸ਼ਾਇਦ ਹੋ ਸਕਦਾ ਹਜੇ ਆਪਣੇ ਗਿਆਨ ਚ ਕਮੀ ਹੋਵੇ। ਪਰ ਜਦੋਂ ਉਹਨੂੰ ਤੁਸੀਂ ਘੋਖ ਦੇ ਪੜਤਾਲ ਦੇ, ਜਿਵੇਂ ਪਿਛਲੇ ਦਿਨ ਹੀ ਦੇਖਿਆ ਮੈਂ, ਗੁਰਪ੍ਰੀਤ ਗਿੱਲ ਹੋਰਾਂ ਨੇ ਕਿਸੇ ਬੰਦੇ ਨਾਲ ਹਰੀ ਸਿੰਘ ਪੜਾਏ ਹੋਏ ਸੀ ਤੇ ਉਹਨਾਂ ਨੇ ਉਹਦੀ ਸੱਚਾਈ ਸਾਹਮਣੇ ਰੱਖਤੀ ਵੀ ਅਬਰਾਹਮ ਲਿੰਕਨ ਨੇ ਤਾਂ ਵਰਡਿੰਗ ਲਿਖੀ ਆ, ਦਿਖਾ ਕੇ ਇੱਥੇ ਲਿਖੀ ਹੈ ਤੇਰੀ, ਤਾਂ ਫਿਰ ਮੂਹਰਲੇ ਬੰਦੇ ਕੋਲ ਕੋਈ ਜਵਾਬ ਨੀ ਹੈ।
ਅਸਲੀ ਮੁੱਦਾ ਉਹ ਦਬਾਉਣ ਦੀ ਕੋਸ਼ਿਸ਼ ਕੀਤੀ, ਇਧਰੋਂ ਕਦੇ ਬਾਦਲ ਵਾੜ ਦਿੰਦੇ ਸੀ ਲਿਆ ਕੇ, ਕਦੇ ਉਹ ਕਦੇ ਗਿਊਬਾ ਨੂੰ ਵਾੜ ਦਿੱਤਾ ਲਿਆ ਕੇ, ਕਦੇ ਉਹਨੂੰ ਵਾੜ ਦਿੱਤਾ ਲਿਆ ਕੇ, ਮਤਲਬ ਉਹ ਇੰਨਾ ਕੁ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਆਪਣੀ ਗਲਤੀ ਉਹਨੇ ਅਖੀਰ ਤੱਕ ਨੀ ਉਹਨੇ ਮੰਨੀ ਵੀ ਅਸੀਂ ਗਲਤ ਕੀਤਾ, ਉਹ ਨੀ ਮੰਨਣਾ ਉਹਨਾਂ ਨੇ। ਮਤਲਬ ਇਹੀ ਚੀਜ਼ ਹੁਣ, ਮਤਲਬ ਮਿੰਟੂ ਬਾਜੀ ਹੁਣ ਜਿਹੜਾ ਸੋਰੀ ਮੈਂ ਤੁਹਾਡੀ ਗੱਲ ਕੱਟਦਾ, ਮੁੱਦਾ ਇਹ ਹੈ ਵੀ ਹੁਣ ਕਈ ਲੋਕ ਜਿਹੜੇ ਨੇ ਆਪਣਾ ਨਜ਼ਲਾ ਝਾੜ ਰਹੇ ਨੇ, ਲਓ ਜੀ ਹਸਪਤਾਲ ਬਣਾਉਣੇ ਚਾਹੀਦੇ, ਹਸਪਤਾਲਾਂ ਨੂੰ ਦਾਨ ਦਿਓ। ਮੈਂ ਕਹਿੰਦਾ ਆ, ਮੈਂ ਇਹ ਪੁੱਛਦਾ ਵੀ ਪ੍ਰਾਈਵੇਟ ਹਸਪਤਾਲਾਂ ਨੂੰ ਦਾਨ ਦਈਏ ਜਾਂ ਸਰਕਾਰੀ ਹਸਪਤਾਲਾਂ ਨੂੰ ਦਾਨ ਦਈਏ, ਤੁਹਾਤੋਂ ਇਹ ਪੁੱਛਦਾ। ਭਾਈ ਪ੍ਰਾਈਵੇਟ ਤਾਂ ਹੁਣ ਜਿੰਦਰਾ ਮਾਰੀ ਬੈਠੇ ਨੇ, ਪ੍ਰਾਈਵੇਟ ਹਸਪਤਾਲ ਤਾਂ ਪਹਿਲਾਂ ਹੀ ਮਤਲਬ ਖੁੰਬਾ ਮੰਗਰ ਉੱਠੇ ਪੈ ਰਹੇ ਨੇ, ਅਮੀਰ ਖਾਨ ਉਹਨਾਂ ਨੂੰ ਪ੍ਰੋਗਰਾਮ ਕਰਨਾ ਪੈ ਗਿਆ ਉਹਨਾਂ ਦੀ ਲੁੱਟ ਘਸੁੱਟ ਦੇ ਉੱਤੇ, ਤੁਸੀਂ ਉਹ ਦੇਖ ਲਓ ਜਾ ਕੇ। ਮਤਲਬ ਕੀ ਆਪਾਂ ਉਹਨਾਂ ਨੂੰ ਪ੍ਰਾਈਵੇਟਾਂ ਨੂੰ ਦਾਨ ਦਈਏ, ਉਹਨਾਂ ਪ੍ਰਾਈਵੇਟ ਵਿਗਿਆਨੀਆਂ ਨੂੰ ਦਾਨ ਦਈਏ ਜਾਂ ਸਰਕਾਰੀ ਵਿਗਿਆਨੀਆਂ ਨੂੰ ਦਾਨ ਦਈਏ? ਸਰਕਾਰੀ ਵਿਗਿਆਨੀ ਜਿਹੜੇ ਜਾਂ ਹਸਪੀਟਲ ਵਾਲੇ ਆ ਉਹ ਸਾਰੇ ਕਹਿੰਦੇ ਰਿਜ਼ਰਵੇਸ਼ਨ ਵਾਲੇ ਬੈਠੇ ਆ ਤੇ ਉਹ ਰਿਜ਼ਰਵ ਨਹੀਂ ਕਰਦੇ, ਤੁਸੀਂ ਦੱਸੋ ਸਹੀ ਕਿਹਨੂੰ ਦਾਨ ਦਈਏ?
ਨਹੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਤੁਸੀਂ ਬਜਟ ਪੜੋ ਪਹਿਲਾਂ ਤਾਂ, ਠੀਕ ਆ, ਸਿੰਪਲੀ ਬਜਟ ਦੇਖੋ ਕਿ ਹੈਲਥ ਦਾ ਕੀ ਬਜਟ ਆ, ਠੀਕ ਆ। ਜਦੋਂ ਹੈਲਥ ਕਿਸੇ ਵੀ ਸਟੇਟ ਦੀ ਹੈਲਥ ਦਾ ਬਜਟ ਦੇਖੋਗੇ ਤਾਂ ਉਹ 8-10 ਜੀਰਮਾਂ ਤੋਂ ਸ਼ੁਰੂ ਹੁੰਦਾ, ਠੀਕ ਆ, ਵੀ ਏਡਾ ਵੱਡਾ ਬਜਟ ਹੁੰਦਾ। ਉਸ ਬਜਟ ਦੇ ਨਾਲ ਜਦੋਂ ਕਿਸੇ ਤੁਸੀਂ ਸਰਕਾਰੀ ਹਸਪਤਾਲ ਚ ਜਾਓਗੇ, ਉਸ ਦੇ ਵਿੱਚ ਪਹਿਲੀ ਗੱਲ ਤਾਂ ਕਲੀ ਕਲੀ ਜਿਹੜੀ 10 ਰੁਪਈਆਂ ਦਾ ਗੱਠਾ ਉਹ ਕਲੀ ਵੀ ਨੀ ਕਰੀ ਹੁੰਦੀ, ਠੀਕ ਆ, ਨਹੀਂ ਕੀਤੀ ਹੁੰਦੀ। ਉਹਦੇ ਚ ਜਿਹੜਾ ਡਾਕਟਰ ਆਉਂਦਾ ਜਾਂ ਬਹਿੰਦਾ ਕਰਦਾ ਉਹ ਉੱਥੇ 10-20 ਮਰੀਜ਼ ਕਰਕੇ ਤੇ ਉਦੋਂ ਬਾਅਦ ਪਰਚੀਆਂ ਦੇ ਜਾਂਦਾ ਵੀ ਮੈਨੂੰ ਪ੍ਰਾਈਵੇਟ ਮਿਲੋ, ਠੀਕ ਆ, ਜਿਵੇਂ ਮਾਸਟਰ ਕਹਿੰਦੇ ਹੁੰਦੇ ਵੀ ਟਿਊਸ਼ਨ ਰੱਖ ਲਾ ਪਾਸ ਹੋਏਗਾ, ਉਹ ਕਰ ਜਾਂਦਾ। ਫਿਰ ਜੋ ਡਾਕਟਰ ਨੂੰ ਪੁੱਛਦੇ ਆ ਤਾਂ ਉਹ ਕਹਿੰਦਾ ਜੀ ਮੈਂ ਕਰੋਨਾ ਦਾ ਕਿੱਥੋਂ ਇਲਾਜ ਕਰਨਾ, ਮੇਰੇ ਕੋਲ ਤਾਂ ਮੋਮੀਕਾਜ ਦੇ ਲਿਫਾਫੇ ਆ ਸਿਰ ਤੇ ਚੜਾਉਣ ਨੂੰ, ਦੱਸਾਂ ਤੇ ਵੀ ਮੋਮੀਕਾਜ ਦੇ ਲਿਫਾਫੇ ਚੜਾ ਕੇ ਕਰਦਾ ਵੀ। ਤੁਸੀਂ ਇਹ ਚੀਜ਼ਾਂ ਜਿਹੜਾ ਬਜਟ ਆ ਉਹ ਜਾਂਦਾ ਕਿੱਥੇ ਸਾਨੂੰ ਇਹ ਤਾਂ ਦੱਸ ਦਿਓ। ਸ਼੍ਰੋਮਣੀ ਕਮੇਟੀ ਦਾ ਬਜਟ ਤਾਂ ਤੁਹਾਨੂੰ ਦਿਖੀ ਜਾਂਦਾ ਵੀ 1200 ਕਰੋੜ ਦਾ, ਦੱਸੋ ਹਿਸਾਬ ਦਿਓ, ਹਰ ਘੰਟੇ ਬਾਅਦ ਮੰਗ ਲੈਂਦੇ ਹੋ, ਠੀਕ ਆ, ਤੁਸੀਂ ਸਾਨੂੰ ਉਹ ਬਜਟ ਵੀ ਦੱਸ ਦਿਓ ਕਿੱਥੇ ਜਾਂਦਾ। ਤੇ ਚਲੋ ਜੇ ਅਸੀਂ ਪੈਸੇ ਦੇ ਦਿਆਂਗੇ, ਮੰਨ ਲਓ ਅਸੀਂ ਤਾਂ ਦੇ ਹੀ ਜਾਂਦੇ ਹਾਂ, ਜਿਹੜੀ ਆਪ ਮੰਨਦੇ ਆ ਵੀ ਦਸਵੰਧ ਦੀ ਗੱਲ ਮੰਨਦੇ ਆ ਵੀ ਦਸਵੰਧ ਕੱਢਿਆ ਜਾਂਦਾ, ਠੀਕ ਆ, ਅਸੀਂ ਤਾਂ ਟੈਕਸ ਰੂਪੀ ਦਸਵੰਧ ਸਰਕਾਰ ਨੂੰ ਵੀ ਦੇਈ ਜਾਂਦੇ ਹਾਂ, ਉਦੋਂ ਉਤਲਾ
ਦਸਵੰਧ ਕਹੀ ਜਾਂਦੇ ਆ, ਉਹ ਦਸਵੰਧ ਨੀ ਹੈਗਾ, ਉਹ ਟੈਕਸ ਹੈ, ਉਹ ਟੈਕਸ ਹੈ। ਜੇ ਤੁਸੀਂ ਨਾ ਦੋਗੇ ਤੁਹਾਨੂੰ ਚਿੱਤਰਾਂ ਨਾਲ ਵੀ ਤੁਹਾਤੋਂ ਲੈ ਲੈਣਾ ਆ, ਤੁਹਾਨੂੰ ਕੋਟਾਂ ਕਚਹਿਰੀਆਂ ਘੜੀਸ ਕੇ ਵੀ ਲੈ ਲੈਣਾ, ਪਰ ਜਿਹੜਾ ਦਾਨ ਦਾ ਦਸਵੰਧ ਹੁੰਦਾ ਕੋਈ ਉਹ ਤੁਹਾਡੀ ਮਨ ਦੀ ਇੱਛਾ ਹੁੰਦੀ ਆ, ਤੁਸੀਂ ਦੇਣਾ ਜਾਂ ਨਹੀਂ ਦੇਣਾ, ਉਹ ਲੋਕ ਦਿੰਦੇ ਨੇ ਹਨਾ। ਉਹ ਦਸਵੰਧ ਦੇ ਵਿੱਚ ਉਹ ਦਸਵੰਧ ਨੂੰ 10% GST ਨੂੰ ਦਸਵੰਧ ਕਹੀ ਜਾਂਦੇ ਨੇ ਲੋਕ,
ਜਿਹੜੇ GST ਉਹਨੂੰ GST ਨੂੰ ਪਹਿਲਾਂ ਇਹ ਤਾਂ ਸਮਝ ਲਓ ਵੀ GST ਹੈ ਕੀ ਚੀਜ਼, GST ਕਿਵੇਂ ਕੰਮ ਕਰਦੀ ਆ ਜੀ। ਮੈਂ ਤੁਹਾਨੂੰ ਹਜ਼ਾਰਾਂ ਬੰਦੇ ਇਹ ਦਿਖਾ ਦਿੰਦੇ ਜਿਹੜੇ ਦਸਵੰਧ ਦੇ ਕੇ ਤਿੰਨ ਮਹੀਨਿਆਂ ਬਾਅਦ ਉਹ ਕਲੇਮ ਕਰਕੇ ਵਾਪਸ ਲੈ ਜਾਂਦੇ ਦੱਸੋ
ਖੇਤੀ ਆਸਟ੍ਰੇਲੀਆ ਜਿੱਦਾਂ ਹੀ ਆ ਆਸਟ੍ਰੇਲੀਆ
ਆਸਟ੍ਰੇਲੀਆ ਤੇ ਜੀਐਸਟੀ ਅਸੀਂ ਸਾਰੇ ਲੈਂਦੇ ਹਾਂ ਵਾਪਸ
ਖੇਤੀਬਾੜੀ ਚ ਐਗਜ਼ੈਂਪਟ ਹੈ ਖੇਤੀਬਾੜੀ ਤੁਸੀਂ ਵਾਪਸ ਲੈਣ ਨੂੰ
ਤੇ ਸੋ ਇਹਨਾਂ ਚੀਜ਼ਾਂ ਕਰਕੇ ਨਾ ਇਹਨਾਂ ਨੂੰ ਸੋਚਣਾ ਪੈਣਾ ਗਾ ਵੀ ਇਹ ਹੋਈ ਕੀ ਜਾਂਦਾ ਐਵੇਂ ਫਾਲਤੂ ਦੀਆਂ ਬੁੱਧੀਜੀਵੀਆਂ ਝਾੜਨੀਆਂ ਬੰਦ ਕਰਨ ਤੇ ਪਰ ਇਹ ਲੋਕਾਂ ਦਾ ਨਾ ਲੋਈ ਲੈ ਜਾਂਦੀ ਆ ਜਦੋਂ ਲੋਈ ਲੈ ਜਾਂਦੀ ਆ ਉਦੋਂ ਬਾਅਦ ਫਿਰ ਉਹੀ ਆ ਵੀ ਡੰਡਾ ਪੀਰ ਹੁੰਦਾ ਇਹਨਾਂ ਦਾ ਜਿਹੜਾ ਹੋਰ ਕੋਈ ਦੂਜਾ ਪੀਰ ਨੀ ਹੁੰਦਾ ਇਹੋ ਜਿਹੇ ਸਭਿਕ ਮੁਲਕ ਦੇ ਵਿਚ ਕੋਈ ਬੰਦਾ ਅਗਲਾ ਆਉਂਦਾ ਯਾਰ ਕਾਹਦੇ ਲਈ ਆਪਾਂ ਇਹ ਤਾਂ ਮੂਰਖ ਆਪਾਂ ਕਾਹਦੇ ਲਈ ਕੁਛ ਕਰਨਾ
ਨਹੀਂ ਦੇਖੋ ਮਤਲਬ ਸ਼ਲਾਘਾ ਯੋਗ ਕੰਮ ਹੈ ਹੁਣ ਮੈਂ ਇਹ ਕਹਿਣਾ ਕਿ ਸਾਡੇ ਆਸਟ੍ਰੇਲੀਆ ਦੇ ਗੁਰੂ ਘਰ ਜਿੱਦਾਂ ਪਰਥ ਗੁਰੂ ਘਰ ਹੈ ਹਨਾ ਖਾਸ ਕਰਕੇ ਬੈਨਟ ਸਪ੍ਰਿੰਗ ਉਹਨਾਂ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਔਰ ਉਹ ਪੂਰੀ ਮਤਲਬ ਕਹਿ ਰਹੇ ਨੇ ਕਿ ਹੁਣ ਮੈਂ ਆਪਾਂ ਗੱਲ ਵੀ ਕਰਾਂਗੇ ਜਨਜੀਤ ਹੋਣਾ ਨਾਲ ਉਹਨਾਂ ਨਾਲ ਗੱਲ ਵੀ ਚੱਲੀ ਸੀ ਵੀ ਤੁਸੀਂ ਸਾਨੂੰ ਆਟੇ ਦੇ ਚਾਰ ਪੈਲਟ ਭੇਜੋ ਅਸੀਂ ਇੱਥੇ ਗੁਰਦੁਆਰੇ ਚੋਂ ਹੀ ਸੰਗਤ ਆ ਕੇ ਲੈ ਸਕਦੀ ਆਟਾ ਕੋਸਟ ਪ੍ਰਾਈਸ ਤੇ ਜਾਂ ਅਸੀਂ ਘਰੇ ਪਹੁੰਚਾ ਦੇਵਾਂਗੇ ਕਿਸੇ ਨੂੰ ਲੋੜ ਹੈ ਮਤਲਬ ਇਹ ਸਰਵਿਸਿਜ਼ ਗੁਰਦੁਆਰੇ ਦੀਆਂ ਆ ਸਿਡਨੀ ਗੁਰਦੁਆਰੇ ਆ ਮੈਲਬਨ ਗੁਰਦੁਆਰਾ ਬ੍ਰਿਸਬਨ ਗੁਰਦੁਆਰਾ ਬੜਾ ਸੇਵਾ ਕਰ ਰਿਹਾ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਨੌਜਵਾਨ ਨੇ ਉਹ ਡਿਲੀਵਰੀਆਂ ਦੇ ਰਹੇ ਨੇ ਹਨਾ ਕੌਂਸਲ ਨਾਲ ਕੰਮ ਕਰ ਰਹੇ ਨੇ ਅਦਾਰਿਆਂ ਨਾਲ ਗੱਲ ਕਰ ਰਹੇ ਨੇ ਨਿਊਯਾਰਕ ਦੇ ਮੇਅਰ ਨੇ 30,000 ਮੀਲਸ ਡੇਲੀ ਰਿਕੁਐਸਟ ਕੀਤੀ ਆ ਗੁਰਦੁਆਰਿਆਂ ਨੂੰ ਸਪਲਾਈ ਕਰਨ ਦੀ ਹਨਾ ਵੀ ਸੰਗਤ ਨੂੰ ਜਿਹੜੇ ਜਿਹੜੇ ਜਨਤਾ ਜਿਹੜੀ ਬੈਠੀ ਆ ਉਹ ਐਲਡਰਲੀ ਆ ਉਹਨਾਂ ਨੂੰ 30,000 ਮੀਲ ਡੇਲੀ ਦੇਣੇ ਆ ਮਤਲਬ ਹੋਰ ਕੰਟਰੀਆਂ ਯੂਰਪ ਦੇ ਵਿੱਚ ਅਮਰੀਕਾ ਇੰਗਲੈਂਡ ਸਲੋਹ ਗੁਰਦੁਆਰੇ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਆਪਣੇ ਸਾਊਥ ਹਾਲ ਦੇ ਵਿੱਚ ਮਤਲਬ ਐਸ ਜੀ ਪੀ ਸੀ ਨੇ ਸਰਾਵਾਂ ਦੇ ਸਾਰੇ ਕਮਰੇ ਖੋਲ੍ਹ ਦਿੱਤੇ ਨੇ ਵੀ ਆਹ ਲਓ ਜੀ ਹਨਾ ਤੁਸੀਂ ਇੱਥੇ ਰੱਖੋ ਮਤਲਬ ਇੰਨਾ ਕੁਛ ਹੁੰਦੇ ਹੋਏ ਵੀ ਉਹ ਪਤਾ ਨੀ ਕਿਹੜੀ ਗੱਲ ਕੱਢ ਕੇ ਵਿੱਚੋਂ ਬਹਿ ਜਾਂਦੇ ਫਿਰ ਇੱਥੇ ਦਾਨ ਨਾ ਕਰੋ ਜੀ ਇੱਥੇ ਰੌਲਾ ਇਹ ਹੈ ਬਈ ਜਿਹੜਾ ਦਾਨ ਕਰਦਾ ਮਿੰਟੂ ਭਾਜੀ ਉਹਦਾ ਤਾਂ ਹੁਣ ਤੁਸੀਂ ਗੱਲੇ ਚ ਪਾ ਕੇ ਆਉਣੇ ਆ ਗੋਲਕ ਚ ਪਾ ਕੇ ਆਉਣੇ ਆ ਪੈਸੇ ਤੁਸੀਂ ਤਾਂ ਭੁੱਲ ਜਾਂਦੇ ਆ ਤੁਹਾਨੂੰ ਜਿੱਥੇ ਮਰਜ਼ੀ ਲੱਗ ਜਾਵੇ ਕਹਿੰਦੇ ਆ ਜੀ ਪ੍ਰਧਾਨ ਪੈਸੇ ਖਾਂਦੇ ਆ ਚਲੋ ਪ੍ਰਧਾਨ ਦਾ ਤਾਂ ਧਿਆਨ ਰਹਿਣਾ ਹੀ ਹੈ ਕੌਣ ਪੈਸੇ ਸਾਂਭਣੇ ਆ ਉਹ ਇਹ ਲੋਕਾਂ ਦਾ ਵੀ ਧਿਆਨ ਤਾਂ ਗੋਲਕ ਚ ਹੀ ਰਹਿੰਦਾ ਇਨੀ ਆਪ ਤਾਂ ਪਾਣਾ ਨਹੀਂ ਹੁੰਦਾ ਇਹ ਵੀ ਉਹ ਗਿਣਦੇ ਹੀ ਰਹਿੰਦੇ ਆ ਬਈ ਮੈਨੂੰ ਲੱਗਦਾ ਬਈ ਕਈ ਲੋਕ ਇਦਾਂ ਦੇ ਹੁੰਦੇ ਆ ਬਈ ਟ੍ਰੇਜਰਰ ਨੂੰ ਨਹੀਂ ਪਤਾ ਹੁੰਦਾ ਗੋਲਕ ਚ ਕਿੰਨੇ ਪੈਸੇ ਆ ਉਹ ਬੰਦੇ ਨੂੰ ਬਾਹਰ ਬੈਠੇ ਨੂੰ ਸੰਘ ਚ ਪਤਾ ਹੁੰਦਾ ਬਈ ਗੋਲਕ ਚ ਅੱਜ ਕਿੰਨਾ ਚੜਾਵਾ ਚੜ ਗਿਆ ਇਦਾਂ ਦੇ ਵੀ ਬੰਦੇ ਹੈਗੇ ਆ ਮਿੰਟੂ ਭਾਜੀ ਕਮੇਟੀ ਚ ਹੁੰਦਾ ਨੀ ਉਹਦਾ ਰੌਲਾ ਇਹ ਹੁੰਦਾ ਵੀ ਮੈਂ ਕਿਸੇ ਤਰ੍ਹਾਂ ਕਮੇਟੀ ਖਜ਼ਾਨਾ ਮੇਰੇ ਹੱਥ ਆ ਜਾਵੇ ਕਿਸੇ ਤਰ੍ਹਾਂ ਇਹਨਾਂ ਦੇ ਅੰਦਰ ਇਹ ਲਾਲਸਾ ਜਿਹੜੀ ਭਰੀ ਹੁੰਦੀ ਆ ਵੀ ਜਿਹੜਾ 1200 crore ਨਾ ਐਸ ਜੀ ਪੀ ਸੀ ਨੂੰ ਬਣਦਾ ਅਸੀਂ ਤਾਂ ਅੰਦਰ ਜਾ ਨੀ ਸਕਦੇ ਕਿਸ ਤਰ੍ਹਾਂ ਅਸੀਂ ਬਣ ਜਾਈਏ ਇਹਦੇ ਇਹਦੇ ਲੰਬੜਦਾਰ ਫੇਰ ਅਸੀਂ ਦੇਖਾਂਗੇ ਮਤਲਬ ਜਿਹੜੀਆਂ ਪੰਜਾਬ ਦੀਆਂ 12,000 crore ਦੀਆਂ ਬਜਟ ਹੈ ਉਹਨਾਂ ਬਾਰੇ ਇਹਨਾਂ ਨੇ ਕੋਈ ਕੁਐਸਚਨ ਨਹੀਂ ਕਰਨਾ ਹੁੰਦਾ ਹਸਪਤਾਲਾਂ ਦੇ ਬਜਟਾਂ ਬਾਰੇ ਕੋਈ ਕੁਐਸਚਨ ਨਹੀਂ ਕਰਦਾ ਹੁੰਦਾ ਹੁਣ ਮਿੰਟੂ ਭਾਜੀ ਜਿਨ੍ਹਾਂ ਨੇ ਹਸਪਤਾਲ ਬੰਦ ਕੀਤੇ ਸਾਡੇ ਆਓ ਨਾ ਮੈਨੂੰ ਲੱਗਦਾ ਉਹਨਾਂ ਦੇ ਲਾਇਸੈਂਸ ਬੰਦ ਕੈਂਸਲ ਕਰਨੇ ਚਾਹੀਦੇ ਡਾਕਟਰਾਂ ਦੇ ਸਾਰਿਆਂ ਦੇ
ਬਿਲਕੁਲ 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 ਉਹਨਾਂ ਨੂੰ ਅਸਲ ਚ ਜਿਹੜੀ ਐਮਰਜੈਂਸੀ ਹੁੰਦੀ ਹੈ ਨਾ ਐਮਰਜੈਂਸੀ ਕੀ ਆ ਇੱਕ ਇੱਕ ਲਾਅ ਹੁੰਦਾ ਉਹਦੇ ਵਿੱਚ ਜਦੋਂ ਕੋਈ ਸਟੇਟ ਦੀ ਕਿਸੇ ਸਟੇਟ ਨੂੰ ਇਹ ਸਾਬਤ ਹੋ ਜਾਂਦਾ ਵੀ ਇਸ ਸਟੇਟ ਤੇ ਭੀੜ ਪੈ ਗਈ ਆ ਤੇ ਫਿਰ ਉੱਥੋਂ ਦਾ ਰਾਸ਼ਟਰਪਤੀ ਇੱਕ ਆਰਡੀਨੈਂਸ ਜਾਰੀ ਕਰਦਾ ਗਾ ਵੀ ਭਾਈ ਮੈਂ ਦੇਸ਼ ਦਾ ਰਾਸ਼ਟਰਪਤੀ ਨਾਤੇ ਹੋਣ ਦੇ ਨਾਤੇ ਹੁਣ ਤੁਹਾਨੂੰ ਇਹ ਬੇਨਤੀ ਕਰਦਾ ਵੀ ਜਿਹੜੀਆਂ ਤੁਹਾਡੀਆਂ ਨਿੱਜੀ ਚੀਜ਼ਾਂ ਸੀ ਨਾ ਹੁਣ ਉਹ ਨਿੱਜੀ ਨੀ ਰਹੀਆਂ ਉਹ ਪਬਲਿਕਲੀ ਹੋਊਗਾ ਤੁਹਾਨੂੰ ਤੁਹਾਡੀ ਚੀਜ਼ਾਂ ਨੂੰ ਪਬਲਿਕਲੀ ਵਰਤੀਆਂ ਜਾਣਗੀਆਂ ਪਬਲਿਕ ਉਹ ਕਰੂਗੀ ਜਿਵੇਂ ਅਸੀਂ ਜਦੋਂ ਜ਼ਮੀਨ ਦੀ ਰਜਿਸਟਰੀ ਕਰਾਉਂਦੇ ਹਾਂ ਨਾ ਤੇ ਰਜਿਸਟਰੀ ਨੂੰ ਜੇ ਪੜ੍ਹ ਲਈਏ ਆਪਾਂ ਤੇ ਆਪਾਂ ਜ਼ਮੀਨ ਖਰੀਦਣ ਤੋਂ ਵੀ ਗੁਰੇਜ਼ ਕਰੀਏ ਉਹਦੇ ਵਿੱਚ ਜਿਹੜੀ ਇੱਕ ਮਤ ਇਹ ਲਿਖੀ ਹੁੰਦੀ ਆ ਵੀ ਇਹ ਦੇਸ਼ ਦੇ ਰਾਸ਼ਟਰਪਤੀ ਦੀ ਪ੍ਰੋਪਰਟੀ ਆ ਤੇ ਜਦੋਂ ਚਾਹੂਗਾ ਦੇਸ਼ ਦਾ ਰਾਸ਼ਟਰਪਤੀ ਤੁਹਾਨੂੰ ਇੱਕ ਬਿਨਾਂ ਕੁਛ ਦਿੱਤਿਆਂ ਲਿਆ ਵਾਪਸ ਲੈ ਸਕਦਾ ਠੀਕ ਆ ਉਹਦੀ ਮਰਜ਼ੀ ਆ ਵੀ ਤੁਹਾਨੂੰ ਦੇਣਾ ਕਿ ਨਹੀਂ ਦੇਣਾ ਠੀਕ ਆ ਉਹ ਕੀ ਆ ਉਹ ਇਹ ਉਸ ਲਈ ਹੁੰਦਾ ਐਮਰਜੈਂਸੀ ਵੇਲੇ ਲਈ ਵੀ ਉਹਦੀ ਈਜ਼ਮੈਂਟ ਹੈ ਇੱਕ ਕਿਸਮ ਦੀ ਠੀਕ ਆ ਨਾ ਵੀ ਐਮਰਜੈਂਸੀ ਲਈ ਹੁਣ ਦੇਸ਼ ਦਾ ਰਾਸ਼ਟਰਪਤੀ ਐਮਰਜੈਂਸੀ ਡਿਕਲੇਅਰ ਕਰਦਾ ਵੀ ਜੇ ਭਾਈ ਜਿੰਨੇ ਪ੍ਰਾਈਵੇਟ ਹਸਪੀਟਲ ਆ ਉਹਨਾਂ ਦੇ ਵੈਂਟੀਲੇਟਰ ਉਹਨਾਂ ਦੀਆਂ ਜਿਹੜੀਆਂ ਫੈਸਿਲਿਟੀਜ਼ ਆ ਉਹ ਖੋਲ ਦਿੱਤੀਆਂ ਜਾਣ ਆਮ ਜਨਤਾ ਲਈ ਤੇ ਉਹ ਵੀ ਫ੍ਰੀ ਆਫ ਕੋਸਟ ਪ੍ਰਾਈਵੇਟ ਤੁਸੀਂ ਹੁਣ ਦੇਖੋ ਫਿਰ ਕਿੰਨੇ ਕੁ ਖੁੱਲਦੇ ਆ ਕਿਉਂਕਿ ਉਹ ਤਾਂ ਉਹ ਡਾਕਟਰ ਆ ਜਿਹੜੇ ਲੱਖਾਂ ਲਾ ਕੇ ਡਾਕਟਰ ਬਣੇ ਆ ਤੇ ਕਰੋੜਾਂ ਕਮਾਉਂਦੇ ਆ ਤੇ ਉਹਨੇ ਕਿਸੇ ਨੇ ਸਾਥ ਨੀ ਦੇਣਾ ਸਭ ਬਹਾਨੇ ਲਾ ਲਾ ਕੇ ਭੱਜ ਜਾਣਗੇ ਵੀ ਸਾਡੇ ਕੋਲ ਤਾਂ ਸਟਾਫ ਨੀ ਸਾਡੇ ਕੋਲ ਤਾਂ ਉਹ ਨੀ ਸਾਡੇ ਕੋਲ ਤਾਂ ਵੇ ਨੀ ਜਿਹਨੇ ਫ੍ਰੀ ਚ ਸੇਵਾ ਕਰਨੀ ਆ ਦੱਸੋ ਫੇਰ ਦੱਸੋ ਵਿਗਿਆਨ ਕਿੱਧਰ ਗਿਆ
ਨਹੀਂ ਉਹ ਗੱਲ ਤਾਂ ਇਹ ਆ ਵੀ ਜਿਹੜੇ ਮਤਲਬ ਲੋਕਾਂ ਨੂੰ ਬਸ ਇਹੀ ਆ ਵੀ ਦਾਨ ਉੱਥੇ ਦਿਓ ਜੀ ਦਾਨ ਉੱਥੇ ਦਿਓ ਹੁਣ ਜਿਹੜੇ ਦਾਨ ਦਾ ਪਹਿਲੀ ਗੱਲ ਤਾਂ ਸਾਇੰਸ ਦਾਨ ਅੱਖਰੇ ਹੀ ਧਰਮ ਤੋਂ ਸ਼ੁਰੂ ਹੋਇਆ ਧਰਮ ਦੇ ਵਿੱਚੋਂ ਧਰਮ ਦਾ ਹੀ ਕੌਨਸੈਪਟ ਹੈ ਦਾਨ ਕਰਨਾ ਹੋਰ ਕੋਈ ਕੌਨਸੈਪਟ ਇਹ ਨਹੀਂ ਜਿਹੜਾ ਵਿਗਿਆਨ ਦਾ ਜਿਹੜਾ ਜਿਹੜੇ ਰੱਖ ਲਓ ਵੀ ਸਰਕਾਰਾਂ ਦਾ ਆ ਉਹ ਤਾਂ ਟੈਕਸ ਹੈ ਉਹ ਚਾਹੇ ਮਾਰੇ ਮਾਰੇ ਹੁੱਕ ਔਰ ਬਾਏ ਕਰੁੱਕ, ਚਾਹੇ ਪਿਆਰ ਨਾਲ ਚਾਹੇ ਫਿਰ ਉਹ ਡੰਡੇ ਨਾਲ ਲੈ ਲੈਂਦੇ ਨੇ। ਜਿਹੜਾ ਦਾਨ ਦਾ ਕੋਨਸੈਪਟ ਹੈ ਉਹ ਧਰਮ ਦੇ ਵਿੱਚੋਂ ਹੀ ਨਿਕਲਿਆ, ਤੇ ਇਹ ਕਹਿੰਦੇ ਨਹੀਂ 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 ਜਿੱਥੋਂ ਇਹ ਨਿਕਲਿਆ ਉਹਨੂੰ ਨਹੀਂ ਦੇਣਾ, ਬਸ ਤੁਸੀਂ ਉਧਰ ਦੇ ਦੋ ਪੈਸੇ ਜਿਹੜੇ ਉਧਰ ਉੱਥੇ ਜਿਹੜੇ ਪਹਿਲਾਂ ਆਲਰੇਡੀ ਟੈਕਸ ਜਾਂਦਾ ਉਹਦਾ ਉਹਦੀ ਅਕਾਊਂਟੇਬਿਲਟੀ ਕਿੱਥੇ ਆ? ਕੋਈ ਵੀ ਨਹੀਂ ਹੈਗੀ। ਖੈਰ
ਸਿੰਪਲ ਜੀ ਗੱਲ ਇੱਥੇ ਮੰਨ ਲੈਣੀ ਚਾਹੀਦੀ ਹੈ ਜੀ ਵੀ ਕੋਈ ਬੰਦਾ ਦਾਨ ਨਾ ਤਾਂ ਡਾਂਗ ਨਾਲ ਲੈਂਦਾ ਤੇ ਨਾ ਕੋਈ ਡਾਂਗ ਦੇ ਕਾਰਨ ਦਿੰਦਾ, ਬਸ ਸਿੰਪਲ ਬੰਦਾ ਤੁਹਾਡੀ ਮਰਜ਼ੀ ਆ, ਜਿਹੜੇ ਬੰਦੇ ਤੇ ਰੂਹ ਰਾਜੀ ਹੁੰਦੀ ਆ ਉਹ ਆਪਦਾ ਦਿੰਦਾ, ਜਿਹਦੀ ਰੂਹ ਰਾਜੀ ਹੁੰਦੀ ਆ ਉਹ ਦੇ ਕੇ ਖੁਸ਼ ਹੁੰਦਾ, ਤੁਸੀਂ ਲੈਣਾ ਇਹਨਾਂ ਗੱਲਾਂ ਤੋਂ, ਠੀਕ ਆ? ਫਿਰ ਉਹਨੂੰ ਉਹਦੀ ਹੈਡਿਕ ਆ ਜੇ ਉਹ ਹਿਸਾਬ ਮੰਗ ਸਕਦਾ, ਜੇ ਕਿਸੇ ਨੇ 50 ਸੈਂਟ ਵੀ ਦਿੱਤੇ ਹੈਗੇ ਜੇ ਤੁਸੀਂ ਦਿੱਤੇ ਤਾਂ 50 ਸੈਂਟ ਨੀ ਖਾਧਾ ਤਾਂ ਲੰਗਰ ਆ ਗੁਰੂ ਦਾ ਹੈ, ਤੇ ਫਿਰ ਤੁਸੀਂ ਖਾ ਕੇ ਲੰਗਰ ਮਾਰ ਕੇ ਹੱਥ ਪਿੱਛੇ ਤੇ ਤੁਰ ਜਾਂਦੇ ਹੋ ਤੇ ਫਿਰ ਜਾ ਕੇ ਨਿੰਦਿਆ ਕਰਦੇ ਹੋ, ਤੇ ਫਿਰ ਇਹ ਤੁਸੀਂ ਇਹੋ ਜਿਹੀ ਬੁੱਧੀਜੀਵੀ ਤਾਂ ਆਪਦੇ ਕੋਲੇ ਸਾਂਭ ਕੇ ਰੱਖੋ। ਮੈਂ ਤਾਂ ਜੀ ਇੱਕੋ ਅਰਦਾਸ ਕਰਦਾ ਹੁੰਦਾ ਇਹ ਜੇ ਵੀ ਇਹੋ ਜੇ ਬੁੱਧੀਜੀਵੀਆਂ ਨਾਲ ਵਾਸਤਾ ਨਾ ਪਾਈਦਾ, ਤਾਂ ਜਿਹਦੇ ਵਾਸਤਾ ਪੈਂਦਾ ਫਿਰ ਕੱਟਾ ਕੱਟੀ ਆਪਾਂ ਵਿਚਾਲ ਲੜੀ ਗੱਲ ਨੀ ਆਪਾਂ ਕਰ ਸਕਣੀ ਕਿਤੇ ਵੀ, ਜਿਹਦੇ ਮਹਾਤਣ ਦਾ ਵਾਸਤਾ ਪੈਂਦਾ ਉਹਦੇ ਕੱਟਾ ਕੱਟੀ ਇੱਕ ਪਾਸੇ ਲਾ ਕੇ ਕੱਢ ਕੇ ਹਟੂਗਾ।
ਠੀਕ ਹੈ ਮਿੰਟੂ ਬਾਜੀ, ਆਪਾਂ ਏਦਾਂ ਕਰਦੇ ਹਾਂ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਅਸੀਂ ਨਾ ਜਾਂਜੀ ਸੋਹਣਾ ਨੂੰ ਪ੍ਰੋਗਰਾਮ ਚ ਲੈ ਕੇ ਆਉਣੇ, ਕੁਝ ਗੱਲਾਂ ਕਰਨੀਆਂ ਵੀ ਜਿਹੜਾ ਆਟੇ ਦੀ ਗੱਲ ਚੱਲ ਰਹੀ ਆ, ਸ਼ਾਪਾਂ ਵਾਲਿਆਂ ਦੀ ਗੱਲ ਚੱਲ ਰਹੀ, ਭਾਅ ਚੱਕਣ ਦੀ ਗੱਲ ਚੱਲ ਰਹੀ, ਉਹਨਾਂ ਦੇ ਬਾਰੇ ਆਪਾਂ ਉਹਨਾਂ ਤੋਂ ਹੀ ਪੁੱਛਦੇ ਹਾਂ ਕਿ ਕੀ ਸਪਲਾਈ ਚੱਲ ਰਹੀ ਆ ਉਹਨਾਂ ਦੀ ਆਉਣ ਵਾਲੇ ਟਾਈਮ ਦੇ ਵਿੱਚ, ਅਨਰਸ਼ ਦੀ ਜੇ ਇਸ ਤਰ੍ਹਾਂ ਸਿਚੁਏਸ਼ਨ ਰਹੀ 2-3 ਮਹੀਨੇ ਤਾਂ ਕੀ ਸਿਚੁਏਸ਼ਨ ਹੈ। ਸੋ ਇਹ ਗੀਤ ਤੋਂ ਬਾਅਦ ਅਸੀਂ ਜੀ ਵਾਪਸ ਆਉਂਦੇ ਹਾਂ, ਸੋ ਜੁੜੇ ਰਹੋ ਸਾਡੇ ਨਾਲ।
ਮੜਕ ਨਾਲ ਰੱਖ ਜ਼ਰਾ ਹਲ ਜੋ ਬਣਦੇ ਦਿਨ ਤੇਰੇ ਨੇ, ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਵੇ ਅਧੂਰੇ ਮੇਰੇ ਨੇ, ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਵੇ ਅਧੂਰੇ ਮੇਰੇ ਨੇ, ਸੱਜਣਾ ਨਾਲ ਕੌਲ ਨਿਭਾਉਣੇ ਨੇ ਮਾਪਿਆਂ ਦੇ ਚਾਹ ਪਗਾਉਣੇ ਨੇ, ਅਰਸ਼ਾਂ ਤੇ ਨਾ ਲਖਵਾਉਣੇ ਨੇ ਅਜੇ ਧਰਤੀ ਉੱਤੇ ਓਕੇਰੇ ਨੇ, ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਵੇ ਅਧੂਰੇ ਮੇਰੇ, ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਵੇ ਅਧੂਰੇ, ਹੁਣ ਸੌਣ ਨਾ ਦਿੰਦੇ ਰਾਤਾਂ ਨੂੰ ਮੈਂ ਸੁਪਨੇ ਵੱਡੇ ਲੈ ਬੈਠਾ, ਤੁਹਾਡੇ ਨਾਲ ਯਾਰੀ ਲਾਉਣੀ ਐ ਚੰਨ ਤਾਰਿਆਂ ਨੂੰ ਵੀ ਕਹਿ ਬੈਠਾ, ਚੰਨ ਤਾਰਿਆਂ ਨੂੰ ਵੀ ਕਹਿ ਬੈਠਾ, ਜ਼ਿੰਦਗੀ ਦੇ ਰੰਗ ਤਮਾਸ਼ੇ ਨੀ ਮੈਂ ਖੁੱਲ ਕੇ ਹੱਸਣੇ ਹਾਸੇ, ਮੇਰੀ ਜਿੱਤ ਦੀਆਂ ਸ਼ਹਿਨਾਈਆਂ ਦੇ ਮੈਨੂੰ ਸੁਣਦੇ ਨਾਦ ਚੁਫੇਰੇ ਨੇ, ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਵੇ ਅਧੂਰੇ ਮੇਰੇ, ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਵੇ ਅਧੂਰੇ, ਕੁਝ ਦੇਤੇ ਕੁਝ ਬਾਕੀ ਰਹਿੰਦੇ, ਦੇਣੇ ਇਮਤਿਹਾਨ ਨੀ ਮੇਰੀ ਸ਼ੌਹਰਤ ਵਾਲਾ, ਚੰਨ ਕਦੇ ਚਮਕੂਗਾ ਵਿੱਚ ਅਸਮਾਨ ਨੀ ਤੇਰੇ, ਤੂੰ ਵੀ ਹਾਲੇ ਜਤਿੰਦਰ ਦੀ ਬਣ ਜਾਣ ਕਦੇ ਪਹਿਚਾਣ ਨੀ, ਉਹ ਦੁਨੀਆਂ ਦੇ ਵਿੱਚ ਨਾਮ ਕਮਾਉਣਾ ਆਪਣਿਆਂ ਦੇ ਵਿੱਚ ਮਾਣ ਨੀ, ਰੱਖ ਦੇ ਹਿੰਮਤ ਹਰ ਬਿੰਦ ਰਾਜੋ ਓ ਨਾ ਕਦ ਹੰਝੂ ਕੇਰੇ ਨੇ, ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਵੇ ਅਧੂਰੇ ਮੇਰੇ, ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਵੇ ਅਧੂਰੇ।
ਜੀ ਜਤਿੰਦਰ ਧਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਸਮ ਡ੍ਰੀਮਸ, ਬਿਲਕੁਲ ਬ੍ਰੈਂਡ ਨਿਊ ਗੀਤ ਹੈ। ਸੋ ਪ੍ਰੋਗਰਾਮ ਅਸੀਂ ਜਾਰੀ ਰੱਖ ਰਹੇ ਹਾਂ, ਸਾਡੇ ਨਾਲ ਮਿੰਟੂ ਬਾਜੀ ਕਾਫੀ ਸਰੋਤੇ ਜੁੜੇ ਨੇ, ਗੌਰਵ ਸ਼ਰਮਾ ਜੀ ਵੀ ਆ ਗਏ ਨੇ ਵਿਨੀ ਪੱਗ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਵਰਿੰਦਰ ਚੀਮਾ ਮਲਡੂਰੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਾਡੇ ਨਾਲ ਜੁੜੇ ਸੀ ਸਤਵਿੰਦਰ ਸਿੰਘ ਧਨੋਆ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਇਸ ਸਿਚੁਏਸ਼ਨ ਤੇ ਇੱਕ ਫਿਲਮ ਆਈ ਸੀ 2011 ਦੇ ਵਿੱਚ ਕੰਟੈਜਿਨ, ਇਹੀ ਸਿਚੁਏਸ਼ਨ ਸੀ ਇਸ ਤਰ੍ਹਾਂ ਹੀ ਬਿਮਾਰੀ ਦਾ ਜੋ ਵੀ ਹੈਗਾ, ਤੇ ਇਸ ਕਰਕੇ ਇਹ ਫਿਲਮ ਜ਼ਰੂਰ ਦੇਖੋ। ਸੋ ਬੇਨਤੀ ਹੈ ਕਿ ਸਾਰੇ ਫਿਲਮ ਦੇਖਣ ਅਤੇ ਤਾਂ ਕਿ ਇਹ ਕੁਛ ਨਾ ਕੁਛ ਸਿੱਖਿਆ ਜਾ ਸਕੇ। ਅਤੇ ਮਿੰਟੂ ਜੀ, ਕੱਲ੍ਹ ਨਾ ਸੱਜਣਾ ਮਿੱਤਰਾਂ ਦੇ ਫੋਨ ਆਏ ਬ੍ਰਿਸਬੇਨ ਤੋਂ, ਕਹਿੰਦੇ ਵੀ ਆਹ ਸਿਚੁਏਸ਼ਨ ਕਾਫੀ ਗੰਭੀਰ ਹੈ, ਜਿਹੜੇ ਭਾਅ ਵਗੈਰਾ ਚੱਕ ਦਿੱਤੇ ਆ ਆਟੇ ਦਾਲ ਦੇ, ਗਰੋਸਰੀ ਦੇ, ਖਾਸ ਕਰਕੇ ਵੱਡੇ ਸਟੋਰਾਂ 'ਚ ਵੀ ਚੱਕੇ ਗਏ ਨੇ, ਪਰ ਕਹਿੰਦੇ ਆਪਣੇ ਥੋੜ੍ਹੇ ਜਿਹੇ ਜ਼ਿਆਦਾ ਦੁਖੀ ਨੇ ਲੋਕ, ਅਤੇ ਇਸ ਦੇ ਬਾਰੇ ਥੋੜ੍ਹੀ ਜਿਹੀ ਆਪਾਂ ਗੱਲ ਕਰੀਏ। ਮਿੰਟੂ ਜੀ, ਆਪਾਂ ਸੋਚਿਆ ਕਿ ਆਪਾਂ ਗਰੇਵਾਲ ਬ੍ਰਦਰਸ ਨੂੰ ਲੈ ਕੇ ਆਈਏ, ਉਹਨਾਂ ਦੇ ਬਿਜ਼ਨਸ, ਕਿਉਂਕਿ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਆਸਟ੍ਰੇਲੀਆ ਦੇ ਵਿੱਚ ਬੜਾ ਚੰਗਾ ਨਾਮ ਹੈ ਉਹਨਾਂ ਦਾ, ਨੀਟ ਐਂਡ ਕਲੀਨ ਪ੍ਰੋਡਕਟ ਦਿੰਦੇ ਨੇ, ਅਤੇ ਉਹ ਫੋਰ ਫਰੰਟ 'ਤੇ ਨੇ, ਉਹਨਾਂ ਨੂੰ ਪਤਾ ਹੈ ਕਿ ਕੀ ਸਿਚੁਏਸ਼ਨ ਚੱਲ ਰਹੀ ਹੈ ਸਪਲਾਈ ਡਿਮਾਂਡ ਦੀ। ਅਤੇ ਇਸੇ ਸੰਦਰਭ ਦੇ ਵਿੱਚ ਅਸੀਂ ਉਹਨਾਂ ਦੇ ਮੈਨੇਜਰ ਜਨਜੀਤ ਸਿੰਘ ਹੁਣਾਂ ਨੂੰ ਲੈ ਕੇ ਆਏ, ਜੋ ਕਿ ਸਾਡੇ ਨਾਲ ਸੋਮਵਾਰ ਨੂੰ ਪ੍ਰੋਗਰਾਮ ਵੀ ਕਰਦੇ ਨੇ, ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਜਨਜੀਤ ਜੀ, ਜੀ ਆਇਆਂ ਨੂੰ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਹਰਮਨ ਰੇਡੀਓ ਦੀ ਸਮੁੱਚੀ ਟੀਮ ਨੂੰ ਤੇ ਦੁਨੀਆ ਭਰ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮਿੰਟੂ ਬਾਜੀ, ਤੁਹਾਡੇ ਐਡਲੇਡ ਕੀ ਸਿਚੁਏਸ਼ਨ, ਤੁਸੀਂ ਕੀ ਸੁਣਿਆ ਵੀ ਆਪਣੇ ਮਤਲਬ ਗਰੋਸਰੀ ਸਟੋਰਸ ਕਿੱਦਾਂ ਬਿਹੇਵ ਕਰਦੇ ਨੇ, ਕੀ ਸਿਚੁਏਸ਼ਨ ਹੈ ਗਰਾਊਂਡ ਤੇ?
ਦੇਖੋ, ਮੈਂ ਕੱਲ ਹੀ ਮੈਨੂੰ ਵੀ ਜਿਹੜਾ ਅੱਠ ਲੈਣ ਜਾਣਾ ਪਿਆ ਸੀਗਾ ਤੇ ਮੈਂ ਵੀ ਲਿਆਂਦਾ ਸੀਗਾ, ਤੇ ਮੈਨੂੰ ਇੱਕ ਦੇਖੋ ਮੈਂ ਤਾਂ ਜਿਹੜਾ ਮੇਰੇ ਹੋ ਸਕਦਾ ਵੀ ਮੈਨੂੰ ਮੇਰੀ ਨਾ ਕਰਕੇ ਨਾ ਮੈਨੂੰ ਵੱਧ ਲਾਇਆ ਹੋਵੇ ਉਹ ਨਾ ਹੋਵੇ, ਮੈਨੂੰ ਤਾਂ ਕੋਈ ਨਾਰਮਲ ਹੀ ਸੀਗੀ ਸਾਰੀ ਕੱਲ੍ਹ। ਹਾਂ, ਇੰਨਾ ਜ਼ਰੂਰ ਸੀ ਵੀ ਸ਼ੋਰਟੇਜ ਆ ਵੀ ਭਾਈ ਇੰਨੇ ਕੁ ਵਜੇ ਆਊਗਾ, ਜਦੋਂ ਆਊਗਾ ਤੇ ਲੈ ਲਿਓ। ਪਰ ਦੂਜੀ ਇੱਕ ਦੁਕਾਨਦਾਰ ਨਾ ਮੇਰੇ ਇੱਥੇ ਮੇਰੇ ਨੇੜੇ ਦੁਕਾਨਦਾਰ ਆ, ਉਹਨੇ ਮੈਨੂੰ ਨਾ ਇੱਕ ਇਨਵੋਇਸ ਦਿਖਾਇਆ ਆਪਦਾ, ਅਲੇ ਆਟੇ ਦਾ ਨੀ ਹੋਰ ਚੀਜ਼ਾਂ ਦਾ, ਕਹਿੰਦਾ ਬਾਈ ਜੀ ਦੋ ਸਾਡੇ ਤੇ ਲੱਗਦਾ ਦੁਕਾਨਦਾਰ ਤੇ, ਇਹ ਆ ਦੇਖੋ ਜੀ ਮੈਂ ਮਹਿੰਗਾ ਚੀਜ਼ਾਂ ਵੇਚ ਰਿਹਾ, ਪਰ ਮੈਂ ਤੁਹਾਨੂੰ ਹੁਣ ਸਪਲਾਇਰ ਦਾ ਬਿੱਲ ਦਿਖਾਉਣਾ। ਤੇ ਜਦੋਂ ਉਹਨੇ ਸਪਲਾਇਰ ਦਾ ਬਿੱਲ ਦਿਖਾਇਆ ਤੇ ਕਹਿੰਦਾ ਦੇਖੋ ਜੀ ਮੈਂ ਤਾਂ ਉਦੋਂ ਵੀ ਜਦੋਂ ਡਾਲਰ ਅੱਠ ਦਸ ਦਾ ਆਟਾ ਦਿੰਦਾ ਸੀ ਉਦੋਂ ਵੀ ਰੁਪਈਆ ਕਮਾਉਂਦਾ ਸੀ, ਤੇ ਹੁਣ ਵੀ ਮੈਂ ਤਾਂ ਰੁਪਈਆ ਕਮਾਉਣਾ, ਤੇ ਮੈਨੂੰ ਇਸ ਭਾਅ ਲਾ ਰਹੇ ਤੇ ਇਸ ਭਾਅ ਆ ਰਿਹਾ, ਤੇ ਮੈਂ ਕੀ ਕਰਾਂ? ਕੋਈ ਇੱਕ ਇੰਡੀਆ ਦਾ ਸਪਲਾਇਰ ਇੰਡੀਆ ਦਾ ਆਟਾ ਸੀ, ਇੰਡੀਆ ਦੀਆਂ ਚੀਜ਼ਾਂ ਸੀਗੀਆਂ ਹੋਰ, ਜਿਹੜੀ ਉਹਨੇ ਮੈਨੂੰ ਰਸੀਦ ਦਿਖਾਈ ਤੇ ਵਾਕਈ ਉਹ ਰਸੀਦ ਜੋ ਦੇਖੀਆਂ ਮੈਂ ਤੇ ਦੁੱਗਣੇ ਦੁੱਗਣੇ ਭਾਅ ਤੇ ਉਹਨਾਂ ਤੋਂ ਵਸੂਲ ਕੀਤਾ ਜਾ ਰਿਹਾ ਸੀ। ਫਿਰ ਕਈ ਵਾਰੀ ਕੀ ਹੁੰਦਾ ਵੀ ਇਹੋ ਜਿਹੇ ਕੰਮਾਂ ਪਿੱਛੇ ਵੱਡੀਆਂ ਮੱਛੀਆਂ ਵੀ ਹੁੰਦੀਆਂ, ਵੀ ਆਪਾਂ ਟਾਰਗੇਟ ਤਾਂ ਜਿੱਦੋਂ ਲੈ ਰਹੇ ਹਾਂ ਉਹਨੂੰ ਕਰ ਲੈਂਦੇ ਹਾਂ, ਪਰ ਹੋ ਸਕਦਾ ਵੀ ਇੰਡੀਆ ਦੇ ਵੱਡੇ ਐਕਸਪੋਰਟਰ ਆ ਜਿਹੜੇ ਉਹਨਾਂ ਨੇ ਕੁਛ ਕੀਤਾ ਹੋਵੇ।
ਜਨਜੀਤ ਜੀ, ਤੁਹਾਡੀ ਕੀ ਰਿਪੋਰਟ ਹੈ ਕਿ ਤੁਸੀਂ ਮਾਰਕੀਟ 'ਚ ਜਾਂਦੇ ਹੋ ਮਿਲਦੇ ਹੋ, ਕੀ ਇਹ ਜਿਹੜੇ ਇੰਪੋਰਟਰਸ ਨੇ ਜ਼ਿਆਦਾ ਪ੍ਰਾਈਸ ਚੱਕ ਰਹੇ ਨੇ ਜਾਂ ਕੀ ਸਿਚੁਏਸ਼ਨ ਕੀ ਹੈ?
ਇਸ ਤਰ੍ਹਾਂ ਜੀ, ਐਕਚੁਲੀ ਸਾਡੇ ਵੀ ਇਹ ਜਿਹੜੀ ਚੀਜ਼ ਸੀਗੀ ਧਿਆਨ ਚ ਆਈ ਸੀਗੀ, ਕਿਉਂਕਿ ਮੈਂ ਤਕਰੀਬਨ ਸਾਰੀ ਜਿਹੜੀ ਆਸਟ੍ਰੇਲੀਆ ਦੀ ਤੇ ਨਿਊਜ਼ੀਲੈਂਡ ਦੀ ਮਾਰਕੀਟ ਜਿੰਨੀ ਹੈਗੀ ਹੈ ਉੱਥੇ ਮੈਂ ਵਿਚਰਦਾ ਰਹਿੰਦਾ, ਕਸਟਮਰ ਦੇ ਨਾਲ ਵੀ ਤੇ ਸ਼ੋਪਕੀਪਰ ਦੇ ਨਾਲ, ਡਿਸਟ੍ਰੀਬਿਊਟਰ ਦੇ ਨਾਲ ਵੀ ਮੇਰਾ ਡਾਇਰੈਕਟ ਲਿੰਕ ਹੈਗਾ, ਤੇ ਇਹ ਜਿਹੜੇ ਰੇਟਸ ਦੀ ਜਿਹੜੀ ਪ੍ਰੋਬਲਮ ਹੈਗੀ ਆ ਵਾਕਈ ਕਾਫੀ ਜ਼ਿਆਦਾ ਮਤਲਬ ਇਹ ਗੰਭੀਰ ਸਮੱਸਿਆ ਹੈਗੀ ਆ, ਪ੍ਰੋਬਲਮ ਹੈਗੀ ਆ। ਤੇ ਮੈਨੂੰ ਇਹ ਨੀ ਸਮਝ ਆਉਂਦੀ, ਦੇਖੋ ਵੀ ਆਪਣੇ ਆਪਣੇ ਨੂੰ ਹੀ ਖਾਈ ਜਾਂਦੇ ਆ, ਇੱਕ ਪਾਸੇ ਤਾਂ ਜਿਹੜੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ, ਹੁਣ ਸਾਨੂੰ ਬੜੀਆਂ ਸੰਸਥਾਵਾਂ ਤੋਂ ਕਾਲਸ ਆਉਂਦੀਆਂ, ਫੋਨ ਆਉਂਦੇ ਆ, ਇੱਥੋਂ ਪਿੱਛੇ ਜੇ ਐਡਲਿਡ ਤੋਂ ਇੱਕ ਸਮਾਜ ਸੇਵੀ ਦੀ ਸੰਸਥਾ ਸੀਗੀ, ਬ੍ਰਿਸਬੇਨ ਤੋਂ ਸੀ, ਸਿਡਨੀ ਤੋਂ ਸੀ, ਇੱਥੇ ਆਪਣੇ ਮੈਲਬਰਨ ਤੋਂ ਖਾਲਸਾ ਏਡ ਆਏ ਸੀਗੇ। ਸੋ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਸਾਨੂੰ ਜੀ ਵੀ ਜਿਹੜਾ ਹੈਗਾ ਆਟਾ ਤੇ ਜਿਹੜੀ ਦਾਲ ਹੈਗੀ ਆ ਜਾਂ ਜੋ ਵੀ ਤੁਹਾਡੇ ਕੋਲ ਪ੍ਰੋਡਕਟ ਸਾਨੂੰ ਦੇ ਸਕਦੇ ਹੈਗੇ ਹੋ ਉਹ ਦਿਓ, ਅਸੀਂ ਜਿਹੜੇ ਜਿਵੇਂ ਕੋਈ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ ਜਾਂ ਇਹੋ ਜਿਹੜੇ ਲੋਕ ਹੈਗੇ ਆਈਸੋਲੇਸ਼ਨ ਚ ਆ ਜਿਨ੍ਹਾਂ ਦੇ ਕੋਲ ਅਸੀਂ ਕੋਈ ਪਹੁੰਚਾ ਨਹੀਂ ਸਕਦੇ, ਅਸੀਂ ਉਹਨਾਂ ਨੂੰ ਇਹ ਜਿਹੜੀ ਅਵਸਥਾ ਹੈਗੀ ਆ ਉਹਨਾਂ ਨੂੰ ਪਹੁੰਚਾ ਸਕੀਏ, ਫ੍ਰੀ ਸੇਵਾ ਕਰ ਸਕੀਏ। ਸੋ ਅਸੀਂ ਟਾਈਮ ਟੂ ਟਾਈਮ ਮਤਲਬ ਜਿਵੇਂ ਕੋਸ਼ਿਸ਼ ਹੁੰਦੀ ਆ ਅਸੀਂ ਹਰ ਥਾਂ ਤੇ ਇਹ ਜਿਹੜੀਆਂ ਵੀ ਅਵਸਥਾ ਹੈਗੀਆਂ ਅਸੀਂ ਪ੍ਰੋਸੈਸ ਕਰਦੇ ਹਾਂ, ਅਸੀਂ ਪਹੁੰਚਾਉਂਦੇ ਰਹਿੰਦੇ ਹਾਂ। ਬਟ ਦੁੱਖ ਵਾਲੀ ਗੱਲ ਇਹ ਹੈਗੀ ਹੈ ਵੀ ਸਮਾਜ ਸੇਵੀ ਸੰਸਥਾਵਾਂ ਇਹ ਕਰ ਰਹੀਆਂ, ਪਰ ਉੱਥੇ ਆਪਣੇ ਕੁਛ ਕੁ ਲੋਕ, ਇਹਦੇ ਵਿੱਚ ਮੈਂ ਸਾਰਿਆਂ ਨੂੰ ਨੀ ਕਹਿੰਦਾ ਹੈਗਾ, ਆਪਣੇ ਕੁਛ ਕੁ ਲੋਕ ਜਿਹੜੇ ਹੈਗੇ ਆ ਉਹ ਵਾਕਈ ਇਸ ਚੀਜ਼ ਦੇ ਲੁੱਟਣ ਤੇ ਲੱਗੇ ਹੋਏ ਆ, ਇੰਨੇ ਜ਼ਿਆਦਾ ਮਤਲਬ ਜਿਹੜੇ ਪ੍ਰਾਈਸਸ ਉਹਨਾਂ ਨੇ ਕੀਤੇ ਹੋਏ ਹੈਗੇ ਆ, ਮੈਨੂੰ ਪਰਸਨਲੀ ਬੜੇ ਫੋਨ ਆਉਂਦੇ ਹੈਗੇ ਆ। ਸੋ ਇਹ ਵਾਕਈ ਬਿਲਕੁਲ ਸਹੀ ਗੱਲ ਹੈਗੀ ਹੈ, ਇਸੇ ਕਰਕੇ ਮੈਨੂੰ ਫਿਰ ਪਿੱਛੇ ਜੇ ਸਾਡੇ ਕਮਲਜੀਤ ਗਰੇਵਾਲ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਇਹ ਬੜੀ ਗੰਭੀਰ ਸਮੱਸਿਆ ਹੈਗੀ ਹੈ ਤੇ ਆਪਾਂ ਮਤਲਬ ਕੁਛ ਨਾ ਕੁਛ ਮੈਸੇਜ ਪਾਈਏ ਕਰੀਏ ਵੀ ਜਿਹੜੇ ਕਿਤੇ ਇਹ ਨਾ ਹੋਵੇ ਵੀ ਆਪਾਂ ਉਸੇ ਪ੍ਰਾਈਸ ਤੇ ਜੋ ਪ੍ਰਾਈਸ ਤੇ ਅਸੀਂ ਆਲਰੇਡੀ ਸਪਲਾਈ ਕਰ ਰਹੇ ਸੀ ਅਸੀਂ ਅੱਜ ਵੀ ਉਸੇ ਪ੍ਰਾਈਸ ਤੇ ਸਪਲਾਈ ਕਰ ਰਹੇ ਹਾਂ ਵੀ ਆਪਾਂ ਉਸੇ ਸਪਲਾਈ ਤੇ ਕਰੀ ਜਾਂਦੀ ਹੋਈਏ ਤੇ ਇਹ ਜਿਹੜੇ ਹੈਗੇ ਆ ਵੱਧ ਪ੍ਰਾਈਸ ਤੇ ਦੇ ਰਹੇ ਹੋਈਏ। ਤੇ ਫਿਰ ਅਸੀਂ ਤਕਰੀਬਨ ਅੱਜ ਤੋਂ ਹਫ਼ਤਾ ਡੇਢ ਹਫ਼ਤਾ ਪਹਿਲਾਂ ਮੈਂ ਆਪ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿਚ ਦੱਸਿਆ ਸੀ ਕਿ ਅਸੀਂ ਉਸੇ ਪ੍ਰਾਈਸ ਤੇ ਸਪਲਾਈ ਕਰ ਰਹੇ ਹੈਗੇ ਆ, ਤੇ ਇਸ ਕਰਕੇ ਜਿਹੜੇ ਸ਼ੋਪ ਓਨਰ ਹੈਗੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀਗੀ। ਬਟ ਜਿੱਥੋਂ ਜਿੱਥੋਂ ਮੈਨੂੰ ਪਤਾ ਲੱਗਦਾ, ਕਿਉਂਕਿ ਕਸਟਮਰ ਦੱਸ ਦਿੰਦੇ ਹੈਗੇ ਆ ਕਿ ਫਲਾਨੀ ਸ਼ੋਪ ਵਾਲਾ ਹੈਗਾ ਉਹ ਜ਼ਿਆਦਾ ਪ੍ਰਾਈਸ ਲਾ ਰਿਹਾ, ਫਿਰ ਉਹਨਾਂ ਨੂੰ ਵੀ ਕਹੀਦਾ ਹੈਗਾ ਵੀ ਯਾਰ ਤੁਸੀਂ ਇਸ ਤਰ੍ਹਾਂ ਨਾ ਕਰੋ। ਠੀਕ ਹੈ, ਮੰਨ ਲਓ ਆਪਾਂ ਨੂੰ ਪਤਾ ਵੀ ਹੁਣ ਕ੍ਰਾਈਸਿਸ ਹੈਗਾ, ਕਈ ਚੀਜ਼ਾਂ ਕਰਕੇ ਕੋਈ ਡਰਾਈਵਰ ਡਿਲੀਵਰੀ ਉਹਨਾਂ ਦੇ ਖਰਚੇ ਵੀ ਜ਼ਿਆਦਾ ਹੋ ਰਹੇ, ਚਲੋ ਕੋਈ 50 ਸੈਂਟ ਹੋਇਆ, ਡਾਲਰ ਹੋਇਆ, ਤੁਸੀਂ ਵੱਧ ਕਰ ਰਹੇ ਤੁਸੀਂ
ਮੈਲਬਨ ਦੀ ਗੱਲ ਹੈ ਵੀ ਇੱਕ ਉੱਥੇ ਦੁਕਾਨ ਹੈ ਉਹਦਾ ਹੁਣ ਚਲੋ ਮੈਂ ਨਾਂ ਨਹੀਂ ਲਵਾਂਗਾ, ਉਹਨਾਂ ਨੇ 5 ਕਿਲੋ ਚਿਕ ਪੀ ਯਾਨੀ ਕਿ ਛੋਲਿਆਂ ਦੀ ਦਾਲ ਦੇ $31 ਚਾਰਜ ਕੀਤੇ ਆ ਜੀ 5 ਕਿਲੋ ਦੇ। ਤੇ ਦੂਜੇ ਪਾਸੇ ਇੱਕ ਹੋਰ ਦੁਕਾਨ ਹੈ ਉਹਦਾ ਨਾਂ ਲੈ ਦਿੰਦਾ ਮੈਂ, ਪੰਜਾਬੀ ਬਾਜ਼ਾਰ, ਉਹਨਾਂ ਨੇ $10 ਚਾਰਜ ਕੀਤੇ ਆ ਜੀ। ਸੋ ਕਿੱਥੇ $31, ਮਤਲਬ $21 ਦਾ ਫਰਕ ਹੈ 5 ਕਿਲੋ ਸੇਮ ਪ੍ਰੋਡਕਟ ਦਾ, ਮਤਲਬ ਇੰਨਾ ਕੁ ਮਤਲਬ ਪ੍ਰਾਈਸ ਡਿਫਰੈਂਸ ਹੈ। ਦੂਜੀ ਗੱਲ ਆਟੇ ਦੀ, ਇੱਕ ਦੁਕਾਨ ਜਿਹੜੀ ਆ ਉਹ ਪਿਲਸਬਰੀ ਜਿਹੜਾ 10 ਕਿਲੋ ਦਾ ਆਟਾ ਆ ਉਹ $19.49 ਦਾ ਚਾਰਜ ਕਰ ਰਹੇ ਨੇ, ਤੇ ਦੂਜੇ ਪਾਸੇ ਇੱਕ ਹੋਰ ਦੁਕਾਨ ਹੈ ਉਹ ਆਸ਼ੀਰਵਾਦ ਆਟਾ ਜਿਹੜਾ $10 $25.98 ਦਾ ਕਰ ਰਹੇ ਨੇ ਚਾਰਜ ਆਟੇ ਦਾ ਬੋਰਾ। ਤੇ ਜਾਂਜੀ ਤੁਸੀਂ ਇਹ ਦੱਸੋ ਕਿ ਤੁਹਾਡਾ ਜਿਹੜਾ ਰੀਟੇਲ ਪ੍ਰਾਈਸ ਹੈ ਆਮ ਤੌਰ ਤੇ ਤੁਸੀਂ ਐਵਰੇਜ ਇਸ ਘਟਨਾ ਤੋਂ ਪਹਿਲਾਂ ਇਸ ਜਿਹੜੀ ਸਿਚੁਏਸ਼ਨ ਬਣੀ ਇਹ ਤੋਂ ਪਹਿਲਾਂ ਐਵਰੇਜ ਰੀਟੇਲ ਪ੍ਰਾਈਸ ਕਿੰਨੇ ਕੁ ਨੂੰ ਵਿਕਦਾ ਹੁੰਦਾ ਸੀ, $10 ਨੂੰ 11 ਨੂੰ 12 ਨੂੰ ਕੀ ਪ੍ਰਾਈਸ ਸੀ?
ਹਾਂਜੀ ਤਕਰੀਬਨ ਜਿਹੜਾ ਰਿਟੇਲ ਪ੍ਰਾਈਸ ਸੀਗਾ ਜੀ ਉਹ ਤਕਰੀਬਨ ਐਵਰੇਜ ਜਿਹੜਾ ਸ਼ੋਪ ਦਾ ਹੈਗਾ ਉਹ 11, 12, 10 ਮਤਲਬ ਇਹਦੇ ਵਿੱਚ ਜਿਹੜੀਆਂ ਵੱਡੀਆਂ ਜਿਹੜੀਆਂ ਸ਼ੋਪਸ ਹੈਗੀਆਂ ਉਹ ਆਮ ਮੈਂ ਜਿੰਨਾ ਕੁ ਦੇਖਿਆ ਹੈਗਾ ਉਹ ਘੱਟ ਮਾਰਜਨ ਤੇ ਸਪਲਾਈ ਕਰਦੀਆਂ, ਜਿਵੇਂ ਆਪਾਂ ਐਡਲੇਟ ਦੀ ਵੀ ਗੱਲ ਕਰਦੇ ਹਾਂ, ਮੈਲਬਨ ਦੀ ਕਰਦੇ ਹਾਂ ਜਾਂ ਹੋਰ, ਕਿਉਂਕਿ ਉਹਨਾਂ ਦੀ ਓਨੀ ਜਿਹੜੀ ਪ੍ਰੋਡਕਟ ਜ਼ਿਆਦਾ ਮੂਵ ਹੁੰਦੀ ਹੈਗੀ ਹੈ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਥੋੜਾ ਜਿਹਾ ਮਾਰਜਨ ਘੱਟ ਉਹ ਰੱਖਦੇ ਆ ਹਮੇਸ਼ਾ, ਤੇ ਛੋਟੀਆਂ ਪ੍ਰਾਈਸਿਸ ਦੇ ਥੋੜੇ ਜਿਹੇ ਮਾਰਜਨ ਜ਼ਿਆਦਾ ਹੁੰਦੇ। ਸੋ ਐਵਰੇਜ ਜੇ ਆਪਾਂ ਗੱਲ ਕਰੀਏ 10 ਤੋਂ ਲੈ ਕੇ ਤਕਰੀਬਨ 12 ਇਸ ਦੇ ਵਿੱਚ ਮੈਂ ਜਿਹੜੇ ਐਵਰੇਜ ਨੋਟ ਕਰਦਾ ਹੈਗਾ ਇਸ ਪ੍ਰਾਈਸ ਤੇ ਇਹ ਦਿੰਦੇ ਜਾਂਦੇ ਹੈਗੇ
ਜੀ। ਤੇ ਹੁਣ ਤੁਸੀਂ ਦੇਖਿਆ ਹੋਣਾ ਕਿ ਤੁਹਾਡਾ ਜਿਹੜਾ ਹੁਣ ਆਟਾ ਆ ਹੁਣ ਉਹ ਤੁਸੀਂ ਤਾਂ ਉਸੇ ਪ੍ਰਾਈਸ ਤੇ ਸਪਲਾਈ ਕਰ ਰਹੇ ਹੋ ਜਿਸ ਹਿਸਾਬ ਨਾਲ ਪਹਿਲਾਂ ਕਰਦੇ ਸੀ, ਤੇ ਹੁਣ ਵੀ ਕੋਈ ਰਿਪੋਰਟ ਮਿਲੀ ਹੈ ਕਿ ਤੁਹਾਡਾ ਆਟਾ ਵੀ ਬਲੈਕ ਹੋ ਰਿਹਾ?
ਆਈਆਂ ਜੀ ਸਾਨੂੰ, ਮੈਨੂੰ ਕਾਫੀ ਥਾਵਾਂ ਤੋਂ ਕਾਲਸ ਵਗੈਰਾ ਜਿਹੜੀਆਂ ਹੈਗੀਆਂ ਆਉਂਦੀਆਂ, ਕਸਟਮਰ ਦੱਸਦੇ ਆ, ਬਟ ਜ਼ਿਆਦਾ ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਵੀ ਉਹਦੇ ਵਿੱਚ ਨਾ ਮਤਲਬ ਜ਼ਿਆਦਾ ਜਿਹੜੀ ਰਿਪੋਰਟਿੰਗ ਹੁੰਦੀ ਹੈਗੀ ਆ ਉਹ ਜਿਵੇਂ ਇੰਡੀਆ ਦਾ ਆਟਾ ਜਿਵੇਂ ਆਸ਼ੀਰਵਾਦ ਆ ਪਿਲਸਬਰੀ ਜਾਂ ਮੇਰਾ ਮਤਲਬ ਜਿਵੇਂ ਇੰਡੀਆ ਤੋਂ ਪ੍ਰੋਡਕਟਸ ਆਉਂਦੀਆਂ ਹੈਗੀਆਂ ਉਹਨਾਂ ਦੀ ਜ਼ਿਆਦਾ ਜਿਹੜੀ ਹੈਗੀ ਆ ਕੰਪਲੇਂਟ ਹੈਗੀ ਆ। ਬਟ ਜਿੱਥੋਂ ਮੈਨੂੰ ਸਾਡੇ ਵਾਲਿਆਂ ਦੀ ਵੀ ਪਤਾ ਲੱਗਦੀ ਆ ਕਿ ਸਾਡੇ ਨਾ ਜੀ ਸਟੇਟ ਵਾਈਜ਼ ਡਿਸਟ੍ਰੀਬਿਊਟਰ ਰੱਖੇ ਹੋਏ ਆ ਅਲੱਗ ਅਲੱਗ, ਸੋ ਮੈਂ ਉਹਨਾਂ ਨੂੰ ਇਮੀਡੀਏਟਲੀ ਫਾਰਵਰਡ ਕਰਨਾ ਵੀ ਆਹ ਜਿਹੜੀ ਸ਼ੋਪ ਵਾਲੇ ਦੀ ਕੰਪਲੇਂਟ ਆਈ ਹੈਗੀ ਆ, ਸੋ ਮਤਲਬ ਉਹਦੇ ਨਾਲ ਗੱਲ ਕਰੋ ਜਾਂ ਉਹਦੀ ਚੂੜੀ ਕਸੋ। ਤੇ ਸੋ ਅਸੀਂ ਤਾਂ ਇਹੀ ਕਰ ਸਕਦੇ ਹੈਗੇ ਵੀ ਜਿਹੜਾ ਹੁਣ ਕਿਉਂਕਿ ਮੈਨੂੰ ਕੱਲ ਪਰਸੋਂ ਪਰਸ ਤੋਂ ਵੀ ਕਾਲ ਆਈ ਸੀਗੀ ਇਸ ਦਿਨ ਤੋਂ ਵੀ ਸੀਗੀ, ਸੋ ਜਿਹੜੇ ਚੰਗੇ ਸ਼ੋਪਸ ਵਾਲੇ ਹੈਗੇ ਆ ਉਹਨਾਂ ਨੂੰ ਫਿਰ ਅਸੀਂ ਹੋਰ ਜ਼ਿਆਦਾ ਸਾਡੇ ਕੋਲੋਂ ਜਿੰਨੀ ਕੋਸ਼ਿਸ਼ ਹੁੰਦੀ ਆ ਅਸੀਂ ਜ਼ਿਆਦਾ ਪ੍ਰੋਡਕਟ ਦਿੰਦੇ ਹੈਗੇ ਆ, ਤੇ ਜਿਹੜਾ ਕੋਈ ਇਹੋ ਜਿਹਾ ਖਰਾਬ ਕਰਦਾ ਫਿਰ ਥੋੜੀ ਚੂੜੀ ਵੀ ਕਸ ਦੇ ਦੀ ਆ।
ਜੀ ਜੀ ਮਿੰਟੂ ਭਾਜੀ ਤੁਸੀਂ ਵੀ ਯੋਗਦਾਨ ਪਾਓ ਥੋੜਾ ਬਹੁਤਾ ਕਿਉਂਕਿ ਤੁਸੀਂ ਲਾਗੇ ਰਹਿੰਦੇ ਹੋ ਮਿਲ ਦੇ ਤੁਹਾਡਾ ਲਾਗੇ ਹੀ ਆ ਉੱਥੇ।
ਬਿਲਕੁਲ ਜੀ ਬਿਲਕੁਲ, ਮੇਰੀ ਪਿਛਲੇ ਦਿਨੀ ਬਾਈ ਕਮਲ ਜੀ ਧੁਰਾ ਨਾਲ ਗੱਲ ਹੋ ਰਹੀ ਸੀ ਇੰਡੀਆ ਤੋਂ, ਜਦੋਂ ਉਹ ਇੰਡੀਆ ਤੋਂ ਚੜਨ ਲੱਗੇ ਤਾਂ ਉਹਨਾਂ ਨੇ ਦੱਸੀਆਂ ਇਹ ਮੁਸੀਬਤਾਂ ਮਜ਼ਬੂਰੀਆਂ ਦੱਸੀਆਂ ਵੀ ਲੋਕਾਂ ਨੇ ਨਾ, ਸਿੱਧੂ ਸਾਹਿਬ ਇੱਕ ਗੱਲ ਮੰਨ ਕੇ ਚੱਲੋ ਵੀ ਆਟਾ ਖਾਧਾ ਤਾਂ ਉਸੇ ਮਕਦਾਰ ਚ ਜਾਣਾ ਨਾ, ਜੇ ਹੁਣ ਮੇਰੇ ਘਰ ਚ ਇੱਕ ਥੈਲੀ ਲੱਗਦੀ ਹੈ ਮਹੀਨੇ ਦੀ ਲੱਗੂਗੀ ਤਾਂ ਇੱਕ ਥੈਲੀ ਨਾ, ਇਹ ਜਿਹੜੀ ਮਾਰਕੀਟ ਦੇ ਵਿੱਚ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਜਾਂ ਹੋ ਰਹੀਆਂ ਇਹ ਉਹੀ ਫਾਰਮੂਲਾ ਡਿਮਾਂਡ ਸਪਲਾਈ ਵਾਲਾ, ਤੇ ਜਾਂ ਤਾਂ ਸਟਾਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲੇ ਤੱਕ ਦੁਕਾਨਦਾਰ ਤਾਂ ਨਹੀਂ ਸਟਾਕ ਕਰ ਰਿਹਾ, ਪਰ ਜਿਹੜਾ ਆਮ ਘਰ ਵਾਲਾ ਜਿਹਨੂੰ ਇੱਕ ਥੈਲੀ ਚਾਹੀਦੀ ਸੀ ਉਹ 5 ਥੈਲੀਆਂ ਲੈ ਗਿਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਇਸ ਚੀਜ਼ ਦਾ ਜੇ ਸਭ ਕੁਝ ਨਾਰਮਲ ਹੋ ਜਾਂਦਾ ਤਾਂ ਫਿਰ ਅਸੀਂ ਹੁਣ ਉਵੇਂ ਥੋੜਾ ਆਟਾ ਲਿਆਵਾਂਗੇ, 5 ਦਿਨ 5 ਮਹੀਨੇ ਉਹੀ ਖਾਵਾਂਗੇ ਨਾ ਜਿਹੜਾ ਪਿਆ ਸਾਡੇ ਕੋਲੇ, ਸੋ ਸਿਚੁਏਸ਼ਨ ਤਾਂ ਹੋ ਜੂਗੀ ਛੇਤੀ ਸੁਧਰ ਜੂ। ਪਰ ਕੁੱਲ ਮਿਲਾ ਕੇ ਜਿਵੇਂ ਹੁਣ ਬਾਈ ਜੰਡੇ ਤੋਂ ਦੱਸ ਰਹੇ ਆ ਵੀ ਜੇ ਹੁਣ ਕਿਸੇ ਦੁਕਾਨਦਾਰ ਨੂੰ ਇਹ ਪਿਆਰ ਨਾਲ ਤਾਂ ਕਹਿ ਸਕਦੇ ਆ, ਠੀਕ ਆ ਵੀ ਭਾਈ ਜਦੋਂ ਅਸੀਂ ਤੁਹਾਨੂੰ ਉਸੇ ਰੇਟ ਤੇ ਲਾਉਣੇ ਆ ਤੇ ਤੁਸੀਂ ਉਸੇ ਰੇਟ ਤੇ ਦਿਓ, ਪਰ ਇਹਨਾਂ ਦਾ ਵੀ ਇਹਨਾਂ ਕੋਲ ਇਹ ਰਾਈਟ ਨੀ ਹੈ ਉਹਨੂੰ ਰੋਕ ਸਕਣ ਇਹਨਾਂ ਕੋਲ ਕੋਈ ਲੀਗਲੀ ਰਾਈਟ ਨੀ ਹੈਗਾ
ਪਰਸਨਲੀ ਮੈਂ ਹੁੰਦਾ ਮੈਨੂੰ ਜਿੱਥੇ ਮੈਨੂੰ ਵੀ ਪਤਾ ਲੱਗਦਾ ਵਾ ਡਿਸਟ੍ਰੀਬਿਊਟਰ ਨੂੰ ਕਹਿਣਾ ਪਰਸਨਲੀ ਉਹਨਾਂ ਨੂੰ ਵੀ ਕਾਲ ਕਰਦਾ ਕਿ ਭਾਈ ਯਾਰ ਪਹਿਲੀ ਗੱਲ ਤਾਂ ਆਪਾਂ ਇਨਸਾਨੀਅਤ ਦੇ ਤੌਰ ਤੇ ਆਪਣਾ ਫਰਜ਼ ਬਣਦਾ ਆਪਣਾ ਆਪਾਂ ਇਹ ਨਾ ਕਰੀਏ ਕਿਉਂਕਿ ਦੇਖੋ ਅਸੀਂ ਹੁਣ ਇਸ ਵੇਲੇ ਦਾ ਜੀ 24 ਘੰਟੇ ਅਸੀਂ ਮਿੱਲ ਤੇ ਕੰਮ ਕਰਦੇ ਹਾਂ 24 ਘੰਟੇ ਲਗਾਤਾਰ ਸਾਡੀ ਮਿੱਲ ਚੱਲਦੀ ਹੈ ਕਿਤੇ ਚਲੋ ਹੁੰਦਾ ਸੀਗਾ ਵੀ ਦਿਨ ਦੇ ਵਿੱਚ ਚੱਲਣੀ ਜਾਂ ਕਦੇ ਕਦੇ ਰਾਤ ਨੂੰ ਚੱਲਣੀ ਸੋ ਉੱਥੇ ਜਿਹੜੇ ਵਰਕਰ ਆ ਵਿਚਾਰੇ ਅਸੀਂ ਖੁਦ ਆਪ ਵੇ ਸੋਈ ਦਾ ਵੇਲੇ ਰੋਟੀ ਪਾਣੀ ਵੀ ਉੱਥੇ ਖਾਈਦਾ ਕਰੀਦਾ ਕਤਰੀਦਾ ਹੈ ਸ਼ਿਫਟਾਂ ਵੀ ਜ਼ਿਆਦਾ ਲੱਗਦੀਆਂ ਕਰਦੀਆਂ ਹੈਗੀਆਂ ਕਿ ਆਪਣੇ ਭਾਈਚਾਰੇ ਨੂੰ ਇਸਦੀ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਪਰ ਮਤਲਬ ਇਸ ਥਾਂ ਤੇ ਕਈ ਦਾ ਹੈਗਾ ਉਹਨਾਂ ਨੂੰ ਪਰ ਕਈ ਨਹੀਂ ਮੰਨਦੇ ਉਸ ਚੀਜ਼ ਨੂੰ ਅਸੀਂ ਉਹਨੂੰ ਫੋਰਸਫੁਲੀ ਨਹੀਂ ਕਰ ਸਕਦੇ ਪਰ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਸਾਡੇ ਕੋਲ ਦੇਸੀ ਥੋੜਾ ਜਿਹਾ ਤਰੀਕਾ ਇਹੀ ਹੈਗਾ ਕਿ ਆਪਾਂ ਚੂੜੀ ਕਰ ਸਕਦੇ ਜਿਹੜਾ ਕੋਈ ਇਹੋ ਜਿਹਾ ਬੰਦਾ ਕਰਦਾ ਹੈਗਾ ਤੇ ਡਿਸਟ੍ਰੀਬਿਊਟਰ ਨੂੰ ਕਹਿ ਦਈਦਾ ਭਾਈ ਤੁਸੀਂ ਜਿਹੜੀ ਉਹਦੀ ਥੋੜੀ ਸਪਲਾਈ ਉਹ ਹਿਸਾਬ ਨਾਲ ਕਰ ਦਿਓ ਥੋੜੀ ਟਾਈਟ ਕਰ ਦਿਓ
ਮੈਨੂੰ ਲੱਗਦਾ
ਜਿਹੜਾ ਚੰਗਾ ਵਧੀਆ ਬੰਦਾ
ਜਾਂਜੀ ਜੀ ਤੁਸੀਂ ਬਲੈਕ ਟਾਊਨ ਵਧੀਆ ਕਰੋ ਬਲੈਕ ਟਾਊਨ ਏਰੀਆ ਚ ਚੂੜੀ ਜ਼ਿਆਦਾ ਕਸ ਦਿੱਤੀ ਹੈ ਕਿਉਂਕਿ ਜਸਵੀਰ ਸਿੰਘ ਉਹਨਾਂ ਦਾ ਫੋਨ ਮੈਸੇਜ ਆਇਆ ਹੁਣੇ ਕਹਿੰਦੇ ਵੀ ਤੁਸੀਂ ਪੁੱਛ ਸਕਦੇ ਹੋ ਕਿ ਸਿਡਨੀ ਦੇ ਵਿੱਚ ਬਲੈਕ ਟਾਊਨ ਏਰੀਆ ਚ ਕਿਸੇ ਕੋਲ ਵੀ ਸਟਾਕ ਚ ਆਟਾ ਹੈ ਨੀ ਤੁਹਾਡਾ ਗਰੇਵਾਲ 5 ਸ਼ਾਪਾਂ ਚੈੱਕ ਕਰ ਚੁੱਕੇ ਆ ਕਿਤੇ ਜ਼ਿਆਦਾ ਚੂੜੀ ਤਾਂ ਨੀ ਕਸਤੀ ਉਹਨਾਂ ਦੀ
ਇਸ ਤਰ੍ਹਾਂ ਨੀ ਬਾਈ ਜੀ ਦੱਸਿਆ ਸੀ ਨਾ ਵੀ ਐਕਚੁਲੀ ਕੀ ਹੋ ਗਿਆ ਵੀ ਹੁਣ ਕਹਿ ਲੋ ਤਕਰੀਬਨ 3-4 ਗੁਣਾ ਵੱਧ ਡਿਮਾਂਡ ਵੱਧ ਗਈ ਉਸ ਚੀਜ਼ ਦੀ ਤੇ ਅਸੀਂ ਹੁਣ ਕੱਲ ਹੀ ਵੱਡਾ ਜਿਹੜਾ ਸੀਗਾ ਆਪਣਾ ਲੋਡ ਮੈਂ ਤੋੜ ਕੇ ਹਟਿਆ ਉੱਥੋਂ ਬੰਡੂਰੇ ਤੋਂ ਭੇਜੀ ਦਾ ਹੈਗਾ ਪਰ ਇਹ ਜਿਵੇਂ ਮਿੰਟੂ ਬਾਈ ਜੀ ਨੇ ਦੱਸਿਆ ਲੋਕਾਂ ਨੇ ਸਟਾਕਿੰਗ ਕਰਨੀ ਬਹੁਤ ਸ਼ੁਰੂ ਕਰਤੀ ਇੱਕ ਬੈਗ ਦੀ ਲੋੜ ਆ 4-4, 5-5 ਲਿਜਾ ਰਹੇ ਆ ਸੋ ਅਸੀਂ ਇਹ ਵੀ ਸੋਚ ਰਹੇ ਸੀ ਵੀ ਹੁਣ ਅਸੀਂ ਸੋਸ਼ਲ ਮੀਡੀਆ ਤੇ ਪਾਈਏ ਭਾਈ ਜੀ ਤੁਸੀਂ ਆਏ ਨਾ ਕਰੋ ਇਹ ਜਿਹੜਾ ਆਪਣਾ ਨਿਰੰਤਰ ਚੱਲੀ ਜਾਣਾ ਹੈਗਾ ਸੋ ਸਾਰਿਆਂ ਨੂੰ ਵੰਡ ਕੇ ਮਿਲੇ ਆਪਾਂ ਸਾਰੇ ਵੰਡ ਕੇ ਖਾਈਏ ਕਰੀਏ ਤੇ ਸਗੋਂ ਜਿੱਥੇ ਸਾਡੀ ਹੈਲਪ ਹੋ ਸਕਦੀ ਹੈ ਆਪਾਂ ਮਦਦ ਵੀ ਕਰੀਏ ਫ੍ਰੀ ਵੀ ਆਪਾਂ ਜੇ ਕਿਸੇ ਨੂੰ ਦੇ ਸਕਦੇ ਹਾਂ ਉੱਥੇ ਜਾਂ ਹੈਲਪ ਕਰ ਸਕਦੇ ਆਪਾਂ ਕਰੀਏ
ਬਿਲਕੁਲ ਜੀ ਬਿਲਕੁਲ ਇਹ ਲੋਕਲ ਪ੍ਰੋਡਕਸ਼ਨ ਆ ਇਹਦੇ ਤੇ ਸਾਨੂੰ ਚਿੰਤਤ ਨਹੀਂ ਹੋਣਾ ਚਾਹੀਦਾ ਕਣਕ ਆਸਟ੍ਰੇਲੀਆ ਦੀ ਪੈਦਾਵਾਰ ਆ ਬਣਾਉਣੀ ਬਾਈ ਹੋਰ ਆਨੇ ਆ ਤੇ ਆਟਾ ਉਹਨੂੰ ਬਣਾਉਣਾ ਤੇ ਇਸ ਕਰਕੇ ਕੋਈ ਐਡੀ ਚੀਜ਼ ਗੱਲ ਨੀ ਹੈਗੀ ਪਰ ਦੂਜੇ ਪਾਸੇ ਜਿਹੜੀ ਲੋਕਾਂ ਦੀ ਜਿਹੜੀ ਮੈਂਟੈਲਿਟੀ ਆ ਨਾ ਉਹ ਇਨਸਾਨੀਅਤ ਤੋਂ ਜਦੋਂ ਉੱਤੇ ਚਾਹ ਵੜਦੀ ਆ ਤੇ ਉਦੋਂ ਇਨਸਾਨੀਅਤ ਤੋਂ ਜਿਹੜੀ ਡਿੱਗ ਪੈਂਦੀ ਆ ਕਹਿ ਦਈਏ ਤਾਂ ਉਸ ਤੋਂ ਬਾਅਦ ਇਹ ਜਿਹੀਆਂ ਚੀਜ਼ਾਂ ਵਾਪਰਦੇ ਆ ਤੀਜੀ ਇੱਕ ਨਾ ਮਾਰਕੀਟ ਦੇ ਵਿੱਚ ਇੱਕ ਟਰੈਂਡ ਦੇਖਿਆ ਸਿੱਧੂ ਸਾਹਿਬ ਮੈਂ ਇਹ ਕੋਲਸ ਤੇ ਬੂਟ ਵੱਡੀਆਂ ਸ਼ੋਪਿੰਗ ਚ ਵੀ ਇੱਕ ਟਰੈਂਡ ਚੱਲਦਾ ਉਹ ਕੀ ਕਰਦੇ ਆ ਜਿਹੜੀ ਰੋਜ਼ਮਰਾ ਚ ਜ਼ਿੰਦਗੀ ਚ ਕੰਮ ਆਉਣ ਵਾਲੀ ਚੀਜ਼ ਆ ਨਾ ਇੱਕ ਕੋਈ ਵੀ ਇੱਕ ਆਈਟਮ ਉਹਨੂੰ ਕੋਸਟ ਤੋਂ ਵੀ ਥੱਲੇ ਪ੍ਰਾਈਸ ਤੇ ਵੇਚਣ ਲੱਗ ਜਾਂਦੇ ਆ ਤੇ ਉਹ ਵੇਚਣ ਤੋਂ ਬਾਅਦ ਉਦੋਂ ਬਾਅਦ ਉਹ ਕੀ ਕਰਦੇ ਆ ਵੀ ਪਤਾ ਜਦੋਂ ਕੋਈ ਸਟੋਰ ਦੇ ਵਿੱਚ ਮੰਨ ਲਓ ਕੋਲ ਦੁੱਧ 99 ਸੈਂਟ ਨੂੰ ਲਾ ਰੱਖਿਆ ਤੇ ਦੁੱਧ ਲੈਣ ਆਇਆ ਤੇ ਉਹ $100 ਦੀਆਂ ਹੋਰ ਚੀਜ਼ਾਂ ਲੈ ਜਾਂਦਾ ਤੇ ਉਧਰੋਂ ਪੂਰਾ ਕਰ ਲੈਂਦੇ ਆ ਇਹ ਚੀਜ਼ ਮੈਂ ਆਟੇ ਨਾਲ ਵੀ ਹੁੰਦੀ ਦੇਖੀ ਆ ਪਾਸਟ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਦੇ ਉੱਤੇ ਆਟਾ $6-7 ਦਾ ਜਾਂ ਨਾਲ ਜਾਂ ਉਹਦੇ ਨਾਲ ਚੌਲ ਫ੍ਰੀ ਦਿੱਤੇ ਜਾ ਰਹੇ ਆ ਸਿਰਫ ਕਾਸ ਲਈ ਵੀ ਇਹ ਦੁਕਾਨ ਤੇ ਗਾਹਕ ਆ ਜੇ ਉਦੋਂ ਬਾਅਦ ਅਸੀਂ $250 ਲੈ ਹੀ ਲੈਣਾ ਉਹਦੇ ਤੋਂ ਉਹ ਮੇਰੇ ਵਰਗਾ $2-3 ਦੇ ਆਟੇ ਦੇ ਚਾਹ ਬਣਾ ਕੇ ਉਧਰੋਂ ਲੈ ਲੈਂਦਾ ਸੀ ਹੁਣ ਉਹ ਦੁਕਾਨਦਾਰ ਨੂੰ ਆਪਾਂ ਧੱਕੇ ਨਾਲ ਨੀ ਕਹਿ ਸਕਦੇ ਵੀ ਭਾਈ ਹੁਣ ਤੂੰ ਵੱਧ ਨਾ ਲਾ ਸੋ ਇਹ ਰਿਕੁਐਸਟ ਬਾਈ ਹੋਰਾਂ ਨੇ ਕਿਹਾ ਵੀ ਇਹ ਕਰ ਰਹੇ ਆ ਜਾਂ ਆਪਦੇ ਤਰੀਕੇ ਨਾਲ ਚਲੋ ਉਹਦੀ ਸਪਲਾਈ ਘਟਾ ਦਿੰਦੇ ਆ ਇਹਦੇ ਨਾਲ ਕੁਛ ਨਾ ਕੁਛ ਮਾੜਾ ਮੋਟਾ ਹੱਲ ਹੋਊਗਾ ਪਰ ਸਾਡੇ ਨਾਲ ਇਹ ਹੁੰਦੀ ਰਹੀ ਆ ਅਸੀਂ ਗੈਸ ਦੇ ਬਿਜ਼ਨਸ ਸੀ ਜਦੋਂ ਕਿਤੇ ਸ਼ਾਰਟੇਜ ਆਉਣੀ ਲੋਕਾਂ ਨੇ 4-4 ਸਿਲੰਡਰ ਭਰਾ ਕੇ ਪੌੜੀਆਂ ਰੱਖ ਲੈਣੇ ਤੇ ਉਦੋਂ ਅਗਲੇ 3 ਮਹੀਨੇ ਸਾਡਾ ਬਿਜ਼ਨਸ ਸੀ ਮੱਕੀਆਂ ਮਾਰੀ ਜਾਂਦੇ ਬੈਠੇ ਕਿਉਂਕਿ ਜੋ ਗੈਸ ਲੱਗੂਗੀ ਤੇ ਲੈਣ ਆਊ ਅਗਲਾ
ਤੁਸੀਂ ਹੁਣ ਜਾਂਜੀ ਜੀ 24 ਘੰਟੇ ਮਿਲ ਚੱਲ ਰਹੀ ਹੈ ਤੁਸੀਂ ਇਸ ਸਿਚੁਏਸ਼ਨ ਲਈ ਰੈਡੀ ਹੋ ਕਿ ਹੋ ਸਕਦਾ ਅਗਲੇ ਜਦੋਂ ਸਿਚੁਏਸ਼ਨ ਕਲੀਅਰ ਹੋ ਜਾਵੇ ਸਾਰਾ ਸਾਫ਼ ਹੋ ਜਾਵੇ ਉਹ ਤੋਂ ਬਾਅਦ ਸ਼ਾਇਦ 3-4 ਮਹੀਨੇ ਥੋੜਾ ਡਾਊਨਫਾਲ ਵੀ ਆ ਸਕਦਾ ਬਿਜ਼ਨਸ ਚ
ਹਾਂਜੀ ਭਾਈ ਜੀ ਡੈਫੀਨੇਟਲੀ ਹੈ ਕਿ ਇਹ ਚੀਜ਼ ਤੇ ਮੈਨੂੰ ਵੀ ਲੱਗਦਾ ਵੀ ਇਹ ਸਿਚੁਏਸ਼ਨ ਆਊਗੀ ਕਿਉਂਕਿ ਦੇਖੋ ਘਰਾਂ ਦੇ ਵਿੱਚ ਇੰਨੀ ਉਹਨਾਂ ਨੇ ਸਟਾਕ ਕਰ ਲਿਆ ਹੈਗਾ ਯੂਜ਼ ਤਾਂ ਕਰਨਾ ਹੀ ਹੈਗਾ ਤੇ ਮੈਨੂੰ ਵੀ ਲੱਗਦਾ ਹੈਗਾ ਵੀ ਇਹ ਆਊਗੀ ਥੋੜਾ ਜਿਹਾ ਉਹਦੇ ਵਿੱਚ ਬਾਅਦ ਦੇ ਵਿੱਚ ਦਿੱਕਤ ਆਊਗੀ ਇਸ
ਜਾਂਜੀ ਜੀ ਮਿੰਟੂ ਭਾਜੀ ਨਾ ਬੜੇ ਮਤਲਬ ਦੁਨੀਆਂ ਦੀ ਖ਼ਬਰ ਰੱਖਦੇ ਨੇ ਬੜੇ ਸਮਝੌਤੇ ਇਹਨਾਂ ਨੇ ਦੇਖੇ ਨੇ ਹੁੰਦੇ ਦੇਖੇ ਨੇ ਮੈਂ ਇਹਨਾਂ ਨੂੰ ਹੁਣ ਇੱਕ ਕੁਐਸਚਨ ਪੁੱਛਣਾ ਆ ਆਪਾਂ ਸਾਂਝੇ ਤੌਰ ਤੇ ਪੁੱਛ ਲੈਂਦੇ ਭਈ ਮੈਨੂੰ ਲੱਗਦਾ ਵੀ ਜੇ ਹਿਸਾਬ ਨਾਲ ਸਾਡੀ ਕੌਮ ਆਟਾ ਸਟੋਰ ਕਰ ਰਹੀ ਆ ਆਪਣੇ ਜਮ੍ਹਾਂ ਕਰਕੇ ਰੱਖ ਲਏ ਆ 10-10 ਬੋਰੇ 5-5 ਬੋਰੇ ਤੇ ਜਿਹੜੀ ਗੋਰਿਆਂ ਦੀ ਕੌਮ ਹੈ ਉਹਨਾਂ ਨੇ ਟੋਇਲਟ ਪੇਪਰ ਯੂਜ਼ ਕਰ ਲਏ ਆ ਮਤਲਬ ਸਟੋਰ ਕਰ ਲਏ ਆ ਆਉਣ ਵਾਲੇ 30-40 ਸਾਲ ਦੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਸਾਡੀਆਂ ਦੋਨਾਂ ਕੌਮਾਂ ਨੂੰ ਸਮਝੌਤਾ ਕਰਨਾ ਪਊਗਾ, ਕੋਈ ਟ੍ਰੀਟੀ ਕਰਨੀ ਪਊਗੀ ਆਪਸ ਦੇ ਵਿਚ? ਮਿੰਟੂ ਭਾਜੀ ਤੁਹਾਡਾ ਕੀ ਖਿਆਲ ਹੈ?
ਜਿਹੜਾ ਅੱਗੇ ਟ੍ਰੈਂਡ ਹੁੰਦਾ ਸੀ ਨਾ ਚੀਜ਼ ਵੱਟੇ ਚੀਜ਼ ਦਾ ਬਿਜ਼ਨਸ, ਉਹ ਫਿਰ ਆਪਾਂ ਨੂੰ ਉਹ ਕਰਨਾ ਪੈਣਾ. ਪਰ ਅਨਫੋਰਚੁਨੇਟਲੀ ਗੱਲ ਇਹ ਆ ਵੀ ਗੋਰਿਆਂ ਨੂੰ ਆਟਾ ਲੋੜ ਨੀ, ਆਪਾਂ ਨੂੰ ਤਾਂ ਟੋਇਲਟ ਪੇਪਰ ਦੀ
ਲੋੜ ਕਿੱਦਾਂ ਨਹੀਂ ਹੈਗੀ. ਉਹ ਲੋੜ ਕਿੱਦਾਂ ਨਹੀਂ ਹੈਗੀ ਉਹਨਾਂ ਨੂੰ, ਟੋਇਲਟ ਪੇਪਰ ਤਾਂ ਵਰਤੂਗੇ ਜੇ ਖਾਣ ਨੂੰ ਕੁਛ ਹੋਊਗਾ, ਜੇ ਆਊਗੀ.
ਮੈਂ ਕੱਲ ਵੀ ਇਸ ਬਾਰੇ ਦੱਸਿਆ ਸੀ, ਸੋਚ ਵੀ ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਟੋਇਲਟ ਪੇਪਰਾਂ ਦੀ ਸਭ ਤੋਂ ਪਹਿਲਾਂ ਲੋਕ ਉਹਨੂੰ ਕਿਉਂ ਪਏ, ਵੀ ਇਹਦਾ ਕੀ ਕਾਰਨ ਸੀ. ਜਿਹੜੀ ਆਮ ਲੋਕਾਂ ਦੇ ਮਨ ਦੇ ਵਿੱਚ ਇੱਕੋ ਹੀ ਵਿਚਾਰ ਆਉਂਦਾ ਵੀ ਉਹਨਾਂ ਨੂੰ ਇਹ ਲੱਗਿਆ ਵੀ ਚਾਈਨਾ ਬੰਦ ਹੋ ਗਿਆ, ਚਾਈਨਾ ਤੋਂ ਆਉਂਦਾ ਸੀ ਤੇ ਇਸ ਕਰਕੇ ਹੋ ਸਕਦਾ ਸਾਨੂੰ ਸ਼ਾਰਟੇਜ ਪੈ ਜੇ. ਠੀਕ ਆ, ਪਰ ਅਸਲ ਇਹ ਨੀ ਸੀਗਾ. ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਨੇ ਵੀ ਆ ਕੇ ਸਾਬਤ ਕੀਤਾ ਵੀ ਨਹੀਂ, ਸਾਡੀਆਂ ਦੋ ਆਲਰੇਡੀ ਵੱਡੇ ਪ੍ਰੋਜੈਕਟ ਚੱਲ ਰਹੇ ਆ, ਸਿੱਧੇ ਅਸੀਂ ਇੱਥੇ ਹੀ ਬਣਾਉਣੇ ਆ, ਇਹਨਾਂ ਦੀ ਸ਼ਾਰਟੇਜ ਨਹੀਂ ਆਊਗੀ. ਪਰ ਅਸਲ ਚ ਕੀ ਸੀ ਨਾ, ਅਸਲ ਦੇ ਵਿੱਚ ਲੋਕਾਂ ਚ ਇੱਕ ਜਿਹੜਾ ਇਹ ਜਿਹਾ ਰਿਊਮਰ ਫਲਾਤਾ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਇਹ ਬਿਮਾਰੀ ਨਾਲ ਬੰਦੇ ਨੂੰ ਲੂਜ਼ ਮੋਸ਼ਨ ਲੱਗਦੇ ਆ ਤੇ ਇੱਕ ਬੰਦੇ ਨੂੰ ਦਿਨ ਚ 10-10 ਵਾਰੀ ਜਾਣਾ ਪੈਣਾ, ਇਸ ਕਰਕੇ ਟੋਇਲਟ ਪੇਪਰਾਂ ਦੀ ਸ਼ਾਰਟੇਜ ਆਊਗੀ. ਤੇ ਇੱਕ ਪਰਿਵਾਰ ਦੇ ਚਾਰ ਜੀ ਆ ਤਾਂ ਕਈ ਗੁਣਾ 10 ਗੁਣਾ ਵੱਧ ਟੋਇਲਟ ਪੇਪਰ ਜਿਹੜੇ ਉਸ ਘਰ ਚ ਲੱਗਣਗੇ. ਇਸ ਲਈ ਲੋਕ ਸਭ ਤੋਂ ਪਹਿਲਾਂ ਟੋਇਲਟ ਪੇਪਰਾਂ ਨੂੰ ਕਹੇ ਸੀ.
ਤਾਂ ਤਾਂ ਤੁਹਾਡੇ ਤੁਹਾਤੋਂ ਅਸੀਂ ਤਾਂ ਤਾਂ ਐਡਵਾਈਸ ਮੰਗਿਆ ਵੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਟ੍ਰੀਟੀ ਆਫ ਰੋਪੜ ਹੋਏਗੀ, ਜਿੱਦਾਂ ਗੋਰਿਆਂ ਤੇ ਸਾਡੇ ਹੋਈ ਸੀ ਕੌਮਾਂ ਚ ਦੋਵਾਂ ਚ, ਵੀ ਆਉਣ ਵਾਲੇ ਟਾਈਮ ਚ ਉਹ ਕਹਿਣਗੇ ਵੀ ਸਾਡੇ ਕੋਲ ਟੋਇਲਟ ਪੇਪਰ ਹੈ ਤੇ ਤੁਹਾਡੇ ਕੋਲ ਆਟਾ ਹੈ ਤੇ ਆਪਾਂ ਸਮਝੌਤਾ ਕਰ ਲੈਂਦੇ ਹਾਂ ਵੀ ਤੁਸੀਂ, ਤੇ ਉਹਦੇ ਚ ਆਪਣੀ ਕੌਮ ਦਾ ਅਪਰ ਹੈਂਡ ਹੋਏਗਾ ਕਿਉਂਕਿ ਸਾਡੇ ਜਿਹੜੇ ਨੈਗੋਸ਼ੀਏਟਰ ਹੋਣੇ ਆ ਮੋਸਟ ਲਾਈਕਲੀ ਤੁਸੀਂ ਹੋਣਾ ਸਾਡੇ ਵੱਲੋਂ, ਤੁਸੀਂ ਕਹਿਣਾ ਭਾਈ ਸਾਨੂੰ ਲੋੜ ਹੀ ਨਹੀਂ ਟੋਇਲਟ ਪੇਪਰਾਂ ਦੀ, ਅਸੀਂ ਤਾਂ ਜੁਗਾ ਜਗਾਂਤਰਾ ਤੋਂ ਜੰਗਲ ਪਾਣੀ ਵਾਲਾ ਪਾਣੀ ਯੂਜ਼ ਕਰਦੇ ਆ. ਉੱਤੇ ਫਿਰ ਤੁਸੀਂ ਆਪਣਾ ਮਤਲਬ ਅਸੀਂ ਮਤਲਬ ਉਹਨਾਂ ਦੇ ਦੁੱਗਣੇ ਲੈਣੇ ਆ, ਫਿਰ ਆਟਾ ਅੱਧਾ ਦੇਣਾ ਤੇ ਟੋਇਲਟ ਪੇਪਰ ਉਹਨਾਂ ਦਾ ਦੁੱਗਣਾ ਕਿਉਂਕਿ ਸਾਡੇ ਕੋਲ ਅਪਰ ਹੈਂਡ ਹੈ. ਹਾਂਜੀ, ਰਣਜੀਤ ਸਿੰਘ ਮੁਦਕੀ ਵਾਲੇ ਕਹਿ ਰਹੇ ਨੇ ਕਿ ਸਾਡੇ ਕਹਿੰਦੇ $25 ਦਾ 10 ਕਿਲੋ ਆਟਾ ਜੀ ਟਾਰਨੈਟ ਦੇ ਵਿਚ. ਤੇ ਦੂਜੀ ਗੱਲ ਜਨਜੀਤ ਬਾਜੀ ਆਪਾਂ ਹੁਣ ਚਲੋ ਇਹ ਵੀ ਦੱਸ ਦਿਓ, ਉਹਨਾਂ ਨੇ ਇਹ ਵੀ ਪੁੱਛਿਆ ਸੀ ਵੀ ਰੋਟੀ ਬਣਾਉਣ ਦੇ ਲਈ ਆਮ ਜਿਹੜਾ ਕਿਹੜਾ ਆਟਾ ਵਰਤਿਆ ਜਾਵੇ ਕਿਉਂਕਿ ਕਹਿੰਦੇ ਵੀ ਮੈਦਾ ਮਿਕਸ ਵੀ ਆਉਣ ਲੱਗ ਪਿਆ ਆ. ਤੁਹਾਡੇ ਕੋਲ ਮੇਰਾ ਖਿਆਲ 3-4 ਪ੍ਰੋਡਕਟ ਹੈਗੇ ਨੇ ਆਟੇ ਦੇ, ਤੁਸੀਂ ਮਾੜਾ ਜਿਹਾ ਪਾਵਰ ਰੋਸ਼ਨੀ ਪੇ ਆਮ ਜਨ ਜੀਵਨ ਦੇ ਵਿਚ ਆਪਾਂ ਡੇਲੀ ਕਿਹੜਾ ਰੁਟੀਨ ਦੇ ਵਿਚ ਆਟਾ ਖਾਧਾ ਜਾਵੇ?
ਦੇਖੋ ਜੀ, ਇਹ ਐਕਚੁਲੀ ਬੇਸਿਕਲੀ ਤਾਂ ਕਸਟਮਰ ਤੇ ਡਿਪੈਂਡ ਕਰਦਾ, ਜਿਵੇਂ ਹੁਣ ਸਾਡੇ ਕੋਲ ਸਿੰਪਲ ਚੱਕੀ ਆਟਾ ਹੈਗਾ, ਮਲਟੀਗ੍ਰੇਨ ਆਟਾ ਹੈਗਾ, ਹੋਲ ਵੀਟ ਆਟਾ ਹੈਗਾ. ਸੋ ਡਿਪੈਂਡ ਕਰਦਾ, ਕਈ ਜਿਹੜੇ ਥੋੜੇ ਜੇ ਹੈਲਥ ਕੋਨਸ਼ੀਅਸ ਹੈਗੇ ਆ ਉਹ ਮਲਟੀਗ੍ਰੇਨ ਯੂਜ ਕਰਦੇ ਆ ਜਾਂ ਹੋਲ ਵੀਟ ਯੂਜ ਕਰਦੇ ਆ, ਡਿਪੈਂਡ ਕਰਦਾ. ਕੋਈ ਕਹਿੰਦਾ ਮੈਂ ਫਾਈਬਰ ਜ਼ਿਆਦਾ ਲੈਣਾ, ਕੋਈ ਕਹਿੰਦੇ ਕਈ ਹੁਣ ਜਿਵੇਂ ਆਪਾਂ ਥੋੜੇ ਦੇਸੀ ਹੈਗੇ ਆ, ਆਪਾਂ ਕਹਿੰਦੇ ਵੀ ਨੀ ਚੱਕੀ ਵਾਲੇ ਚੱਲਦਾ ਹੈਗਾ. ਸੋ ਮਤਲਬ ਹੈ ਸਾਰੇ ਠੀਕ ਹੈਗੇ ਆ, ਬਟ ਕਸਟਮਰ ਦੇ ਡਿਪੈਂਡ ਕਰਦਾ, ਕਸਟਮਰ ਟੂ ਕਸਟਮਰ
ਚਿੱਟੀ ਰੋਟੀ ਹੋਣੀ ਚਾਹੀਦੀ ਆ, ਪਰਾਹੁਣੇ ਆਂਦੇ ਆ ਚੰਗਾ ਨੀ ਲੱਗਦਾ ਪਰ ਜਿਹੜਾ ਇਹ ਮਤਲਬ ਇਹ ਤਰਾਸਦੀ ਆ, ਲੈਕ ਆਫ ਨੋਲੇਜ ਰੱਖ ਲੋ ਵੀ ਐਜੂਕੇਸ਼ਨ ਚਾਹੀਦੀ ਆ. ਦੂਜੀ ਜਿਹੜੀ ਆ ਵੀ ਚੱਕੀ ਆਟਾ ਜਿਹੜਾ ਤੁਸੀਂ ਵੀ ਮਤਲਬ ਸਲੋ ਤੇ ਬਣਾਉਂਦੇ ਹੋ, ਉਹ ਚ ਪ੍ਰੋਟੀਨ ਪੂਰਾ ਹੀ ਹੁੰਦਾ, ਐਡੀ ਕੋਈ ਗੱਲ ਨੀ ਹੈਗੀ. ਪਰ ਮੈਨੂੰ ਲੱਗਦਾ ਕਿ ਜਿਹੜਾ ਮਲਟੀਗ੍ਰੇਨ ਤੇ ਹੋਲ ਮੀਲ ਆ ਇਹ ਜ਼ਿਆਦਾ ਖਾਣਾ ਚਾਹੀਦਾ, ਜਿਨ੍ਹਾਂ ਦਾ ਪਾਚਨ ਸਿਸਟਮ ਸਹੀ ਆ ਤੇ ਉਹਦੇ ਵਿਚ ਮਤਲਬ ਉਹ ਛੇਤੀ ਪਚ ਜਾਂਦਾ, ਮਤਲਬ ਉਹ ਚ ਫਾਈਬਰ ਜ਼ਿਆਦਾ ਹੁੰਦਾ.
ਜੀ,
ਤੇ ਚਲੋ ਬਾਕੀ ਜਿਹੜੇ ਹੋਰ ਪ੍ਰੋਡਕਟ ਆ ਉਹਨਾਂ ਦੀ ਵੀ ਇੱਦਾਂ ਬਲੈਕ ਹੋ ਰਹੀ ਆ, ਜਿੱਦਾਂ ਹੁਣ ਤੁਸੀਂ ਦਾਲਾਂ ਵੀ ਬਣਾ ਰਹੇ ਹੋ, ਹੋਰ ਮਤਲਬ ਬੇਸਣ ਵੀ ਹੈਗਾ ਤੁਹਾਡਾ, ਤੇ ਉਹਨਾਂ ਦੀ ਵੀ ਇੱਦਾਂ ਡਿਮਾਂਡ ਵਧੀਆ ਜਾਂ ਉਹ ਨਾਰਮਲ ਸਪਲਾਈ ਚੱਲ ਰਹੇ ਨੇ?
ਨਹੀਂ, ਡਿਮਾਂਡ ਤਕਰੀਬਨ ਸਾਰਿਆਂ ਦੀ ਵਧੀ ਹੈਗੀ. ਜਿਵੇਂ ਹੁਣ ਸਾਡੇ ਕੋਲ ਬੇਸਣ ਵੀ ਹੈਗਾ ਜੀ, ਮੱਕੀ ਦਾ ਆਟਾ ਹੈਗਾ ਤੇ ਆਪਣੇ ਬਦਾਮ ਵੀ ਜਾਂਦੇ ਹੈਗੇ ਆ, ਤੇ ਇਹ ਡਿਮਾਂਡ ਸਾਰਿਆਂ ਦੀ. ਬਟ ਜਿਹੜਾ ਆਟਾ ਹੈਗਾ ਵੀ ਆਟੇ ਦੀ ਕੁਛ ਜ਼ਿਆਦਾ ਲੋੜੋਂ ਵੱਧ ਹੀ ਕਹਿ ਲੋ ਵੀ ਜਿਹੜੀ ਡਿਮਾਂਡ ਆਈ ਹੈਗੀ ਆ.
ਠੀਕ ਆ, ਹੁਣ ਤਾਂ ਸਿਆਲ ਆ ਗਿਆ, ਹੁਣ ਤਾਂ ਮੱਕੀ ਖਾਣੀ ਚਾਹੀਦੀ ਸਾਰਿਆਂ ਨੂੰ. ਮੈਂ ਤਾਂ ਇਹ ਕਹਿੰਦਾ ਵੀ ਮੱਕੀ ਦੀਆਂ ਰੋਟੀਆਂ ਖਾਇਆ ਕਰੋ ਸਿਆਲ ਨੂੰ, ਤੇ ਕਣਕ ਥੋੜੀ ਜਿਹੀ ਘਟਾ ਦੇਣੀ ਚਾਹੀਦੀ, ਬ੍ਰੇਕ ਦੇਣੀ ਚਾਹੀਦੀ ਆਪਣੇ ਸਿਸਟਮ ਨੂੰ. ਤੇ ਚਲੋ ਚਲੋ ਜਾਂਦੀ ਜੀ, ਇੰਨੀ ਬੜੀ ਖੁਸ਼ੀ ਆ ਕਿ ਸਾਡੇ ਕੋਲ ਆਪਣੀਆਂ ਮਿੱਲਾਂ ਨੇ ਤੇ ਇਹੋ ਜਿਹੀ ਕੋਈ ਔੜੀ ਸੌੜੀ ਆਈ ਤਾਂ ਆਪਾਂ ਤੁਹਾਨੂੰ ਬੇਨਤੀ ਕਰ ਲੈਣੀ ਆ। ਆਪਾਂ ਰਾਤ ਨੂੰ ਵੀ ਚੱਕੀ ਤੁਹਾਡੀ ਮਿੱਲ ਘਲਾ ਕੇ ਆਪਾਂ ਉੱਥੇ ਆਟਾ ਫਿਆ ਲਿਆਣਾ, ਐਡੀ ਕੋਈ ਗੱਲ ਨੀ ਹੈਗੀ। ਮੈਂ ਆਊਂਗਾ ਇੱਥੋਂ ਟਰੱਕ ਲੈ ਕੇ ਕਣਕ ਦਾ, ਜਿੱਦਾਂ ਇੰਡੀਆ ਨੀ ਸਾਈਕਲ ਦੇ ਪਿੱਛੇ ਰੱਖ ਕੇ ਕੈਰੀਅਰ ਦੇ ਜਾਂਦੇ ਹੁੰਦੇ ਸੀ ਬੋਰਾ, ਏਦਾਂ ਇੱਕ ਅੱਧਾ ਬੋਰਾ ਪੀ ਦਿਆ ਕਰੂੰਗੇ ਜਾਂ ਕਿੱਦਾਂ, ਕੀ ਖਿਆਲ ਹੈ ਤੁਹਾਡਾ?
ਆਪਾਂ ਹਾਜ਼ਰ ਹੈ ਜੀ, ਕਹਿ ਲੋ ਜਿੰਨੀ ਮਿੱਲ ਹੈਗੀ ਆ ਸਾਰੀ ਆਪਣੇ ਆਪਦੇ ਭਾਈਚਾਰੇ ਦੀ ਹੈਗੀ ਆ, ਤੇ ਤੁਸੀਂ ਕਿਉਂ ਆਓਗੇ, ਅਸੀਂ ਤੁਹਾਡੇ ਕੋਲ ਬੋਰਾ ਰੱਖ ਕੇ ਸਾਈਕਲ ਕਰਦੇ ਆ।
ਬਸ ਇਹੀ ਸੁਣਨਾ ਚਾਹੁੰਦਾ ਸੀ ਜੀ, ਮੈਂ ਇਹੀ ਸੁਣਨਾ ਚਾਹੁੰਦਾ ਸੀ। ਬੜਾ ਬਹੁਤ ਬਹੁਤ ਹਾਂਜੀ, ਸ਼ੁਕਰਾਨਾ ਜੀ, ਬਹੁਤ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਮੈਨੂੰ ਲੱਗਦਾ ਆਪਾਂ ਹੁਣ ਸਾਰੇ ਇਜਾਜ਼ਤ ਲਈਏ ਮਿੰਟੂ ਭਾਜੀ, ਕਿਉਂਕਿ ਸਮਾਂ ਹੋ ਰਿਹਾ।
ਬਿਲਕੁਲ ਜੀ, ਬਿਲਕੁਲ, ਅਸੀਂ ਦੁਆ ਅਰਦਾਸ ਕਰਦੇ ਹਾਂ ਜੀ ਵੀ ਸਾਰਾ ਕੁਛ ਸਹੀ ਹੋਵੇ ਤੇ, ਪਰ ਅਸੀਂ ਧੰਨਵਾਦ ਕਰਦੇ ਹਾਂ ਜੀ ਗਰੇਵਾਲ ਪਰਿਵਾਰ ਦਾ, ਇਹ ਸਾਰਾ ਸਦਾ ਹੀ ਸਮਾਜ ਲਈ ਖੜੇ ਆ, ਸਦਾ ਹੀ ਸਾਡੇ ਜਦੋਂ ਵੀ ਦੁੱਖ ਸੁੱਖ ਦੀ ਕਿਤੇ ਵੀ ਲੋੜ ਪਈ ਆ ਕਮਿਊਨਿਟੀ ਦੇ ਲਈ ਇਹ ਖੜੇ ਆ, ਅੱਜ ਵੀ ਖੜੇ ਆ। ਇਹਨਾਂ ਦੀ ਜਿਹੜੀ ਸਾਫ਼ ਨੀਅਤ, ਸਪਸ਼ਟ ਜਿਹੜੀ ਨੀਤੀ ਆ, ਇਹਨੂੰ ਜ਼ਰੂਰ ਭਾਗ ਲੱਗਣਗੇ, ਸਾਡੀਆਂ ਦੁਆਵਾਂ ਅਰਦਾਸਾਂ ਵੀ ਆ। ਤੇ ਜਿਹੜਾ ਬੰਦਾ ਮਾੜੇ ਵਕਤ ਚ ਕਿਸੇ ਲਈ ਖੜਦਾ ਨਾ, ਉਹਦੇ ਉਹਨੂੰ ਇਕੱਲਾ ਲੋਕ ਨੀ ਐਪਰੀਸ਼ੀਏਟ ਕਰਦੇ, ਉਹ ਰੱਬ ਵੀ ਦੇਖਦਾ ਤੇ ਉਹਨੇ ਵੀ ਆਪਦਾ ਜਿਹੜਾ ਉਹਦਾ ਉਹਦੇ ਬੱਚੇ ਨੂੰ ਬਹੁਤ ਕੁਛ ਮਿਲੂਗਾ। ਸੋ ਬਹੁਤ ਧੰਨਵਾਦ ਜੀ ਬਾਈ ਜਾਨ ਜੀ, ਤੁਹਾਡੇ ਜ਼ਰੀਏ ਗਰੇਵਾਲ ਪਰਿਵਾਰ ਦਾ
ਸ਼ੁਕਰਾਨਾ।
ਥੈਂਕ ਯੂ,
ਸ਼ੁਕਰਾਨਾ,
ਸ਼ੁਕਰੀਆ ਜੀ।
ਥੈਂਕ ਯੂ। ਸੋ ਮਿੰਟੂ ਭਾਜੀ, ਆਪਾਂ ਵੀ ਲੈਣੇ ਆ ਇਜਾਜ਼ਤ ਕਿਉਂਕਿ ਸਮਾਂ ਕਾਫੀ ਹੋ ਗਿਆ ਹੈ, ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਅਪਡੇਟਸ ਦਿੰਦੇ ਰਹਾਂਗੇ ਤੇ ਬਾਕੀ ਸਾਡੇ ਸੋਸ਼ਲ ਮੀਡੀਆ ਤੇ ਬੜੇ ਪ੍ਰੋਜੈਕਟ ਚੱਲਦੇ ਨੇ, ਪ੍ਰੋਗਰਾਮ ਚੱਲਦੇ ਨੇ, ਉੱਥੇ ਜੁੜੇ ਰਹਿੰਦੇ ਨੇ, ਹਰਮਨ ਰੇਡੀਓ ਦੇ ਪ੍ਰੋਗਰਾਮ ਚੱਲਦੇ ਨੇ। ਤੇ ਜਾਂਦੇ ਜਾਂਦੇ ਥੋੜਾ ਜਿਹਾ ਮੌਸਮ ਪਾਣੀ ਦਾ ਵੀ ਦੱਸ ਦਿਓ ਕੀ ਹੋ ਰਿਹਾ ਤੁਹਾਡੇ ਇਲਾਕੇ ਚ।
ਦੇਖੋ ਬੱਦਲਵਾਈ ਚੱਲ ਰਹੀ ਆ, ਬਹੁਤ ਜ਼ਿਆਦਾ ਬੱਦਲਵਾਈ ਇਸ ਟਾਈਮ ਐਡਲੇਡ ਦੇ ਵਿੱਚ ਦਿਖਾਈ ਦੇ ਰਹੀ ਆ, ਤੇ ਗਰਮੀ ਆ ਜਿਹੜੀ ਉਹ ਅੱਜ ਤਾਂ 30 ਤੱਕ ਟੈਂਪਰੇਚਰ ਰਿਵਰਲੈਂਡ ਚ ਰਹਿਣਾ ਤੇ ਐਡਲੇਡ ਚ ਥੋੜਾ ਜਿਹਾ ਦੂ ਘੱਟ ਰਹਿਣਾ ਗਾ, ਤੇ ਪਰ ਗਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਟੈਂਪਰੇਚਰ ਆ ਉਹ ਥੱਲੇ ਨੂੰ ਜਾ ਰਿਹਾ ਜੀ। ਜਿਹੜਾ ਐਡਲੇਡ ਦਾ ਟੈਂਪਰੇਚਰ ਕੱਲ ਤੋਂ 21 ਤੇ ਆ ਜਾਣਾ ਜੀ, ਤੇ ਅੱਜ 60% ਰੇਨ ਦੇ ਚਾਂਸ ਆ, ਫਿਰ ਜਾ ਕੇ ਬੁੱਧਵਾਰ ਨੂੰ 70% ਰੇਨ ਦੇ ਚਾਂਸ ਆ, ਫਿਰ ਜਾ ਕੇ ਫਰਾਈਡੇ ਨੂੰ 80% ਆ, ਜਾਣੀ ਕਿ ਆਉਣ ਵਾਲੇ ਦਿਨਾਂ ਚ ਬਰਸਾਤਾਂ ਜਿਹੜੀਆਂ ਤੇ ਸ਼ਾਵਰ ਰੋਜ਼ ਦੀ ਰੋਜ਼ ਦਿਖਾਈ ਦੇ ਰਹੇ ਆ। ਤੇ ਇਹ ਤੋਂ ਅੱਜ ਦੀ ਘੜੀ ਵੈਸੇ ਤਾਂ ਦੇਖੋ ਕਿਸਾਨ ਆ ਜਾਂ ਜਿਹੜਾ ਇਹ ਤਾਂ ਖੁਸ਼ ਹੁੰਦਾ ਵੀ ਇਹ ਚੀਜ਼ ਮੌਸਮ ਮੀਂਹ ਹੋਵੇ ਤਾਂ ਥੋੜਾ ਬਹੁਤ ਰਾਹਤ ਮਿਲੇ, ਪਰ ਹੁਣ ਅੱਜ ਦੀ ਘੜੀ ਜਿਹੜਾ ਇੱਕ ਡਰ ਇਹ ਲੱਗ ਰਿਹਾ, ਆਸਟ੍ਰੇਲੀਅਨ ਨੇ ਕਹੂਆ ਇਹ ਬਣਾਤਾ ਵੀ ਜੇ ਠੰਡ ਆ ਗਈ ਹੁਣ ਤਾਂ ਕਿਤੇ ਕਰੋਨਾ ਹੋਰ ਨਾ ਵੱਧ ਜੇ, ਇਹ ਕਹੂਆ ਬਣਿਆ ਹੋਇਆ ਵੀ ਠੰਡ ਦੇ ਵਿੱਚ ਛੇਤੀ ਛੇਤੀ ਮਰਦਾ ਨੀ ਹੈ, ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ। ਬਾਕੀ ਦੇਖਦੇ ਹਾਂ ਜੀ ਜੋ ਭਾਵੇ ਕਰਤਾਰ, ਆਪਾਂ ਤਾਂ ਉਹੀ ਮੰਨਣਾ ਪੈਣਾ ਸਿਰ ਮੱਥੇ
ਜੀ। ਬਹੁਤ ਬਹੁਤ ਸ਼ੁਕਰਾਨਾ ਮਿੰਟੂ ਭਾਜੀ, ਮਿਲਦੇ ਆ ਫਿਰ ਆਉਣ ਵਾਲੇ ਪ੍ਰੋਗਰਾਮਾਂ ਚ, ਸ਼ੁਕਰੀਆ। ਹਾਂਜੀ, ਸੋ ਦੋਸਤੋ ਪ੍ਰੋਗਰਾਮ ਹੁਣ ਸਮਾਪਤੀ ਵੱਲ ਕਰਦੇ ਆ, ਤੇ ਸਾਡੇ ਨਾਲ ਸੁਨੇਹੇ ਵੀ ਆਉਂਦੇ ਰਹਿੰਦੇ ਨੇ। ਰਵਿੰਦਰ ਧਨੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਿਜੇ ਵਿਰਦੀ ਕਹਿ ਰਹੇ ਸੀ ਡੀ ਵਾਈ ਚ ਵੀ ਦੋ ਸ਼ਾਪਾਂ ਚ ਰੇਅਰਲੀ ਕਹਿੰਦੇ ਗਰੇਵਾਲ ਬ੍ਰਦਰਸ ਦਾ ਆਟਾ ਹੁੰਦਾ, ਸੋ ਅਗਰ ਸੁਣਦੇ ਹੋਣ ਤਾਂ ਜ਼ਰੂਰ ਉੱਥੇ ਪਹੁੰਚਾਉਣ। ਬਲਰਾਜ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਹਾਂਜੀ ਨਾਰਮਲ ਪ੍ਰਾਈਸ ਤੇ ਉਹਨਾਂ ਨੇ ਖਰੀਦਿਆ ਸੀ। ਜਗਵੀਰ ਸਿੰਘ ਸਿਡਨੀ, ਹਾਂਜੀ ਇਹਨਾਂ ਦਾ ਮੈਸੇਜ ਸੋਰੀ ਮੈਂ ਪੜ੍ਹ ਲਿਆ। ਸੋ ਈਮੇਲ ਦੇ ਜ਼ਰੀਏ ਵੀ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਰਹਿੰਦੇ ਨੇ, ਬਹੁਤ ਬਹੁਤ ਧੰਨਵਾਦ। ਭੁੱਲਰ ਛੱਪਟਨ ਤੋਂ ਜੁੜੇ ਸੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਖਜਿੰਦਰ ਸਿੰਘ ਹੌਰਸ਼ਮ ਤੋਂ, ਹਾਂਜੀ ਕੀ ਹਾਲ ਚਾਲ ਹੈ ਜੀ। ਕੁਲਵੀਰ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਕਾਫੀ ਦੇਰ ਬਾਅਦ ਕਹਿੰਦੇ ਅਸੀਂ ਜੁੜੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਜੁੜਿਆ ਕਰੋ ਪ੍ਰੋਗਰਾਮ ਸ਼ਾਮਲ ਹੋਇਆ ਕਰੋ। ਮਨਿੰਦਰ ਜੀ ਸਿੱਧੂ ਉਹ ਵੀ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਵੈਜੀਟੇਬਲਸ ਕਹਿੰਦੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਪ੍ਰਾਈਸ ਹਾਈ ਹੋ ਗਿਆ। ਹਾਂਜੀ ਬਿਲਕੁਲ, ਕਿਉਂਕਿ ਡਿਮਾਂਡ ਹੁਣ ਵੱਧ ਗਈ ਆ। ਤੇ ਬਾਕੀ ਯੋਗੀ ਕੁਮਾਰ ਕਹਿੰਦੇ ਨੇ ਕਿ ਸਟਾਕ ਪਾਇਲਿੰਗ ਬਾਏ ਪੀਪਲ ਰਿਜ਼ਲਟ ਇਨ ਪ੍ਰਾਈਸ ਇਨਕਰੀਜ਼, ਮੋਰ ਡਿਮਾਂਡ ਲੈਸ ਸਪਲਾਈ ਇਨਕਰੀਜ਼ ਦਾ ਪ੍ਰਾਈਸ। ਬਿਲਕੁਲ ਜੀ, ਜਿਹੜੇ ਇਕਾਨਮੀ ਦੇ ਸਪਲਾਈ ਡਿਮਾਂਡ ਦੇ ਪ੍ਰਿੰਸੀਪਲਸ ਨੇ ਉਹ ਇੱਥੇ ਕੰਮ ਕਰ ਰਹੇ ਨੇ। ਤੇ ਲਓ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਲਈ ਇੱਕ ਗੀਤ, ਬੂਟਾ ਗਾਲਾਂ ਕੱਢਦਾ ਉਹ ਲਾਣ ਜਾ ਰਿਹਾ, ਤੇ ਸੁਣਿਆ ਮੈਂ ਵੀ ਨਹੀਂ ਵੈਸੇ, ਇਹਦੇ ਬਾਰੇ ਗੱਲਬਾਤ ਕਾਫੀ ਚੱਲੀ ਸੀ। ਸੋ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ, ਤੁਸੀਂ ਸਾਡੇ ਨਾਲ ਜੁੜਦੇ ਰਹੋ ਹਮੇਸ਼ਾ ਹੀ। ਸੋ ਫੇਰ ਮਿਲਾਂਗੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਰੱਬ ਰਾਖਾ।
ਤੇਰਾ ਗਾਣਾ ਸੁਣੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ।
ਉਹ ਨਹੀਂ ਚਾਚਾ, ਅੱਜ ਨਹੀਂ, ਗੋਹਾਲ ਟੁੱਟੇ ਪਏ ਆ।
ਉੱਠੋਗੇ ਕਿ ਪੁਲਿਸ ਦੀ ਆਵਾਜ਼ ਕੱਢੋ।
ਕਮਰੇ ਵਰਗੀ ਦੁਨੀਆ ਕਿੱਥੇ ਰਹਿੰਦੇ ਰੱਬ ਦੇ ਬੰਦੇ ਆਪਸ ਵਿੱਚ ਗਰਾਰੀ ਵਾਂਗਰ ਫਿਰਨ ਫਸਾਈ ਦਿੰਦੇ
ਯਾ ਬ੍ਰਿਟਿਸ਼ ਪਾਸਪੋਰਟ
ਕਿੰਨੀ ਅੱਗ ਲੱਗੀ ਆ ਪੱਕੇ ਹੋਣ ਦੀ
ਬੰਦਾ ਹੀ ਖੁਦ ਬੰਦੇ ਦੀ ਪਿਆ ਜੜ ਨੂੰ ਵੱਜਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕਰਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕਰਦਾ ਏ
ਸੱਚ
ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕਰਦਾ
ਤੁਸੀਂ ਵੀ ਬਾਥਰੂਮ ਜਾਣਾ
ਥੋੜੀ ਥੋੜੀ ਨਰੜ ਬਥੇਰੇ ਰੂਹ ਨਾ ਹੁੰਦੀ ਰਾਜੀ ਏ ਰਿਸ਼ਤੇਦਾਰੀ ਕਾਦੀ ਭਾਜੀ ਚਲਦੀ ਸੌਦੇ ਬਾਜੀ ਏ ਰਾਂਝਾ ਗਰਜ਼ਾਂ ਕਰਕੇ ਅੱਖਾਂ ਕੱਟਦਾ
ਏਅਰਫੋਨ ਚਾਹੀਦੇ ਆ
ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਪਰਦੇਸੀ ਬੁੱਲੇ ਵਰਦਾ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਯਾਰ ਕਮਾ ਲੋ ਪਿਆਰ ਸਮਾਂ ਨਹੀਂ ਵੈਰਾਂ ਵਿੱਚ ਉਜਾੜੀ ਦਾ ਉੱਤੇ ਬਹਿੰਦਾ ਬਾਪੂ ਆਖਰ ਮੰਗੂ ਸਾਬ ਦਿਹਾੜੀ ਦਾ ਵਾਲੀਆ ਜੋ ਬੀਜੇ ਬੰਦਾ ਸੋ ਵੱਡਾ
ਪੰਜ ਨਹੀਂ ਲੱਗੀਆਂ
ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ
ਛੋੜਮ ਤੇਰਾ
ਤੇਰੇ ਤੇ ਜਵਾਨ ਨਹੀਂ ਬੜੀ
ਲਾਈਟ ਬੰਦ ਕਰੋ ਯਾਰ
ਸੌਂ ਗਏ ਓ ਚੱਲ ਮੇਰਾ ਪੁੱਤ ਤੂੰ ਤੇਰਾ ਮਾਲ